अवगुण परे एक गुण नाही, अमृत छाड़ दिखाए बिख खाए, माया मोह परम पे भूले, सुत दारा सो प्रीत लगाई, एक उत्तम पंथ सुनियो गुर संगत, तेहे मिलंत जम त्रास मिटाई, एक उत्तम पंथ सुनियो गुर संगत, तेहे मिलंत जम त्रास मिटाई, एक अरदास पाठ कीरत की गुर रामदास राखो शरणाई, एक अरदास पाठ कीरत की गुर रामदास राखो शरणाई, दंडौत वंदन अनेक बार सर्व कला समरथ, दोलन तेरा खो हो प्रभु नानक दे कर हथ, परम सम्मान योग जवल शतर तख दे मालिक साहिब श्री गुरु ग्रंथ साहिब सचे पातशाह जी दी पावन पवित्र हाजूरी अंदर संध्या वेले दे इस गुरमत दीवान दी आप जी ने हाजरी भरी है, सो दर रह राज साहिब जी दा पाठ, उस तो उपरंत गुरमुख प्यारे भाई साहिब जतिंदर पाल सिंह जी अमृत गुरबाणी दा रस भिन्ना कीर्तन दो शब्द आपां नूं सरवण करा रहे सन। जिवें भाई साहिब जी हुणा ने भी अनाउंस कर दिता है, सतगुरु गुरु रामदास जी दे प्रकाश पुरब नूं समर्पित ए गुरमत दीवान ने पावा हजूर दा आगमन पुरब 9 अक्तूबर नूं समुचा सिख जगत भावना नाल मनाउंदा है। परदास दे मंच सी के हजूर दा पुरब आ रहा है, सतगुरु दा पावन पवित्र जीवन और गुरु रामदास जी दे जो अमृत बोल, तन गुरु ग्रंथ साहिब दी पवित्र गुरबाणी विच ने, उना नू आपां विचार सकिए और जो शब्द भाई साहिब ने गायन कीता है, धन धन पिता, धन धन कुल, धन धन सो जननी जिन गुरु जनिया माहे, इस नूं ही आधार बना के हजूर दे पावन पवित्र जीवन विचों कुछ इस अवैध मन नू इस अमोड चंचल मन नू समझान दा यतन कर सका, आप संगत दी सेवा कर सका। करो कृपा साध संगत जी, विचार दी प्रारंभता तो पहला बख्शो आसीस, गुरु बख्शी फतेह प्रवान करो और उच्चारण करो जी वाहेगुरु जी का खालसा वाहेगुरु जी की फतेह। भाई साहब जिन्होंने जो शब्द सरवण कराया, इस पावन पवित्र शब्द दे उच्चारण करता पंचम गुरुदेव धन गुरु अर्जुन देव जी महाराज जी ने, ते शब्द दे अर्थ बड़े सरल के ओ जमीन खुश किस्मत भागां वाली है, उस जमीन दा सोका खुशकी खत्म हो गई, जिस जमीन ते जिस धरती दे टुकड़े ते सतगुरु ने अपने मुबारक चरण पा दिते। बचन सन सा धरती भई खरियावली, जिथे मेरा सतगुरु बैठा आए। जमीन दा ओ हिस्सा खरियावला हो गया जिथे मेरे सतगुरु दे अपने मुबारक चरण पै गए, जिथे हजूर आके बैठ गए। हुण इस गल नूं थोड़ा जिहा बाणी दी रोशनी विचों, क्योंकि पहला गल चली है धरती दी, ते मन च ख्याल उपज पैंदा है, इंसानी मन है, अनेकां तरह दे तर्क वितर्क किते भावना किते विश्वास विच तेड़ भी बंदे दे पैदा हो जांदी, वी बाहर दी धरती दा जिक्र क्यों कीता गया कि ओ धरती शोभनीक हो गई जिथे गुरु दे चरण पै गए। सच एह वे कि जिथे सतगुरु जी दा वसेबा हो जांदा है, उस जमीन दा उतों दे जीवां दे सुभाव विच भी बड़ी वड्डी तब्दीली आ जांदी। इह केवल बाहर मुखी शब्द नहीं कि गुरु जी दे शब्द दी तरंग, गुरु दे शब्द दा प्रभाव जमीन दे उपर भी पैंदा है, ते सतगुरु ने ता बाणी विच इत्थों तक जदों बाहर मुखी धरती दी बात कीती, एक पासे उच्चे महल ते दूसरी तरफ एक कखां दी झोंपड़ी। महाराज जी ने कहा जिथे उच्चे महल ने, उच्चियां इमारतां ने, बंगले ने, पर उन्हां इमारतां विच उन्हां थावां ते जे प्रभु दी याद नहीं, परमात्मा दा शब्द कीर्तन नहीं, जे उथे परमात्मा दी बाणी नहीं, कहन लगे ओ महल भी उजाड़ कै, ते जिस उजाड़ विच कोई झोंपड़ी बना के बैठा है, झोंपड़ी विच बैठे हुए नूं जे परमात्मा दी याद कै, सच एवे ओ झोंपड़ी भी महल तो बहुत उत्तम है। हालांकि है दोनों थावां, मैं सिर्फ शब्द पहला लिया कि सा धरती पई खरियावली, सतगुरु दे अमृत बचन सी पढ़ने, हजूर ने फरमाया कि बसंत स्वर्ग लोकै। हुण देखो ये जमीन बार मुखी किड्डी कोई सोहणी होवेगी, कि बसंत दा अर्थ है वसेबा करना, रहना, अपनी रहायश कर लैणी। कहिंदे जेकर कोई इंसान स्वर्ग लोक विच भी रहिंदा होवे, इहदा मतलब ओहदे कोल हर सुख हर सहूलत होवे, कोई गमी नहीं, ओहदा निवास भी स्वर्ग लोक विच होवे, सारी जमीन नूं ओहने धरती नूं जित्या होवे, हर इंसान ओहदे जोर ओहदे बल ओहदे ताकत अगे झुक जाए, पर महाराज जे ओहदे अंदर परमात्मा दी याद नहीं, सतगुरु कहिंदे सच एवे स्वर्ग नहीं, ओथे तां उजाड़ा पै जांदा है जिथे परमात्मा दी याद विसर जाए। बसंत स्वर्ग लोकै, जित ते पृथ्वी नव खंडणै, बिसरंत हर गोपालै, नानक ते प्राणी उद्यान परमणै। अगले शब्द ने के कौतक कोड तमाशिया, अनेकां तरह दे ओदे कोल चोज तमाशे, मन नूं बहलाउण दे लई, ਮਨ ਨੂੰ ਖੁਸ਼ ਕਰਨ ਦੇ ਲਈ ਅਨੇਕਾਂ ਤਰ੍ਹਾਂ ਦੇ ਬਾਹਰ ਮੁਖੀ ਉਹਦੇ ਕੋਲ ਸੁੱਖ ਸਹੂਲਤਾਂ ਨੇ। ਕੌਤਕ ਕੋੜ ਤਮਾਸ਼ਿਆਂ ਚਿੱਤ ਨਾ ਆਵਸਨਾਓ, ਨਾਨਕ ਕੋੜੀ ਨਰਕ ਬਰਾਬਰੇ ਉਜੜ ਸੋਈ ਥਾਂ। ਹੁਣ ਧਿਆਨ ਦਿਆ ਜੇ, ਬਾਹਰ ਪਹਿਲਾ ਸ਼ਬਦ ਲਿਖਿਆ ਬਸੰਤ ਸਵਰਗ ਲੋਕੈ, ਜੇ ਉੱਥੇ ਪਰਮਾਤਮਾ ਦੀ ਯਾਦ ਨਹੀਂ ਤੇ ਮਹਾਰਾਜ ਕਹਿੰਦੇ ਨੇ ਕਿ ਨਾਨਕ ਕੋੜੀ ਨਰਕ ਬਰਾਬਰੇ ਉਜੜ ਸੋਈ ਥਾਂ। ਦੇਖੋ ਇਹ ਬਾਹਰ ਦੀ ਧਰਤੀ ਦਾ ਜ਼ਿਕਰ ਹੈ। ਇੱਥੇ ਹੋਰ ਬੇਨਤੀ ਕਰਦੇ ਹਾਂ, ਗੱਲ ਉੱਚੇ ਬੰਗਲੇ ਮਹੱਲ ਦੀ ਨਹੀਂ ਤੇ ਗੱਲ ਝੌਂਪੜੀ ਦੀ ਨਹੀਂ, ਸਿਰਫ ਬਾਤ ਇਤਨੀ ਹੈ ਵੀ ਮਹੱਲ ਜਾਂ ਇਮਾਰਤ ਇੱਟਾਂ ਦੀ ਬਣੀ ਹੋਵੇ, ਲੱਕੜ ਦੀ ਬਣੀ ਹੋਵੇ, ਜ਼ਮੀਨ ਭਾਵੇਂ ਰੇਤਲੀ ਹੋਵੇ, ਜ਼ਮੀਨ ਭਾਵੇਂ ਪਥਰੀਲੀ ਹੋਵੇ। ਇਸ ਕਰਕੇ ਗੁਰਮਤ ਵਿੱਚ ਜਾਂ ਇਉਂ ਕਹਿ ਲਈਏ ਆਤਮਕ ਜੀਵਨ ਵਿੱਚ ਕਿਸੇ ਚੰਗੇ ਮਟੀਰੀਅਲ ਦੇ ਬਣੇ ਕੋਈ ਘਰ ਦੀ ਉਪਮਾ ਨਹੀਂ। ਮਹਾਰਾਜ ਕਹਿੰਦੇ ਨੇ ਇਹਦੇ ਨਾਲ ਮੇਰਾ ਕੀ ਵਾਸਤਾ, ਤੇਰਾ ਘਰ ਇੱਟਾਂ ਦਾ ਹੋਵੇ, ਤੇਰਾ ਘਰ ਮੋਤੀਆਂ ਦਾ ਹੋਵੇ, ਤੇ ਜਿੱਥੇ ਤੂੰ ਰਹਿਣਾ ਭਾਵੇਂ ਉਹ ਕੱਚੀ ਮਿੱਟੀ ਦਾ ਹੋਵੇ, ਮੇਰਾ ਤਾਂ ਵਾਸਤਾ ਉਹਦੇ ਨਾਲ ਹੈ ਕਿ ਉਸ ਘਰ ਵਿੱਚ ਰਹਿਣ ਵਾਲੇ ਦਾ ਜੀਵਨ ਕੀ ਉਜਿਆ। ਤਾਂ ਹੀ ਤਾਂ ਸਤਿਗੁਰੂ ਨੇ ਬਾਣੀ ਵਿੱਚ ਫੁਰਮਾਇਆ, ਹਜ਼ੂਰ ਦੇ ਵਚਨ ਅਸੀਂ ਪੜ੍ਹਨੇ ਆ ਕਿ ਜਿੱਥੇ ਨਾਮ ਜਪੀਐ ਪ੍ਰਭ ਪਿਆਰੇ, ਤੇ ਉੱਥੇ ਅਗਲਾ ਸ਼ਬਦ ਦੇ ਸੇ ਅਸਤਿਲ ਸੋਇਨ ਚੁਬਾਰੇ, ਉਹ ਵੀ ਤਾਂ ਜ਼ਮੀਨ ਹੀ ਹੈ ਨਾ, ਇੱਕ ਥਾਂ ਹੈ। ਜਿੱਥੇ ਨਾਮ ਜਪੀਐ ਪ੍ਰਭ ਪਿਆਰੇ, ਸੇ ਅਸਤਿਲ ਸੋਇਨ ਚੁਬਾਰੇ, ਜਿੱਥੇ ਨਾਮ ਨਾ ਜਪੀਐ ਮੇਰੇ ਗੋਇੰਦਾ, ਸ਼ਹੀ ਨਗਰ ਉਜਾੜੀ ਜੀਉ। ਹੁਣ ਇਹਦੇ ਬਰਾਬਰ ਦੂਜਾ ਅਸੀਂ ਸ਼ਬਦ ਪੜ੍ਹੀਏ ਤੇ ਸਾਹਿਬ ਨੇ ਫਰਮਾਇਆ ਭਲੀ ਸੁਹਾਵੀ ਛਾਪਰੀ ਸਾ ਧਰਤੀ, ਉਹ ਜ਼ਮੀਨ ਕਿਤਨੀ ਚੰਗੀ ਹੈ ਜਿੱਥੇ ਪਰਮਾਤਮਾ ਦੀ ਯਾਦ ਹੈ। ਸਤਿਗੁਰੂ ਦੇ ਬਚਨ ਕਹਿਣ ਲੱਗੇ, ਭਲੀ ਸੁਹਾਵੀ ਛਾਪਰੀ ਯਾ ਮੈਂ ਗੁਣ ਗਾਏ, ਕਿਤਹੀ ਕਾਮਨਾ ਧੌਲ ਹਰ ਜਿਤ ਹਰ ਵਿਸਰਾਏ। ਧੌਲਤ ਦਾ ਅਰਥ ਆਪਾਂ ਸਮਝਨੇ ਆ ਉੱਚੀਆਂ ਗਗਨ ਚੁੰਬੀ ਇਮਾਰਤਾਂ, ਉਹ ਮਹੱਲ ਉਹ ਉੱਚੇ ਮਹਿਲ ਕਿਸੇ ਅਰਥ ਨਹੀਂ ਜਿੱਥੇ ਪਰਮਾਤਮਾ ਦੀ ਯਾਦ ਨਹੀਂ। ਮੇਰੀ ਬੇਨਤੀ ਹੈ ਇਹਨੂੰ ਥੋੜਾ ਜਿਹਾ ਸਰੀਰ ਤੇ ਟੁਕਾ ਕੇ ਦੇਖ ਲਈਏ, ਭਾਵੇਂ ਪ੍ਰਕਰਨ ਨਹੀਂ। ਦੇਖੋ ਇੱਕ ਹੈ ਧਰਤੀ ਬਾਹਰ ਦੀ, ਇੱਕ ਧਰਤੀ ਹੈ ਸਰੀਰ। ਜੇ ਬਾਹਰ ਦੀ ਧਰਤੀ ਤੇ ਗੁਰੂ ਦੇ ਚਰਨ ਪੈ ਜਾਣ ਤੇ ਅਸੀਂ ਉਸ ਜ਼ਮੀਨ ਦੀ ਮਿੱਟੀ ਚੁੱਕ ਕੇ ਵੀ ਆਪਣੇ ਮੱਥੇ ਤੇ ਲਾਉਂਦੇ ਹਾਂ, ਤੇ ਜਿਸ ਸਰੀਰ ਧਰਤੀ ਵਿੱਚ ਗੁਰੂ ਦਾ ਸ਼ਬਦ ਵਰਤ ਜਾਏ, ਸੱਚੇ ਵੀ ਉਸ ਗੁਰਮੁਖ ਦੇ ਚਰਨਾਂ ਦੀ ਧੂੜ ਵੀ ਮੱਥੇ ਤੇ ਲਾਈ ਜਾਂਦੀ। ਦੋਨੋਂ ਪੱਖ ਅਸੀਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਕੇਵਲ, ਹਜ਼ੂਰ ਨੇ ਇੱਕ ਬਾਹਰ ਮੁਖੀ ਧਰਤੀ ਦਾ ਜ਼ਿਕਰ ਕੀਤਾ, ਇੱਕ ਸਰੀਰ ਨੂੰ ਵੀ ਧਰਤੀ ਗਿਆ। ਜਦੋਂ ਬਾਹਰ ਦੀ ਧਰਤੀ ਦਾ ਜ਼ਿਕਰ ਮਹਾਰਾਜ ਕਰਦੇ ਨੇ ਤੇ ਗੁਰੂ ਰਾਮਦਾਸ ਜੀ ਦਾ ਬਚਨ ਤਾਂ ਅਸੀਂ ਰੋਜ਼ ਜਿੱਥੇ ਆਸਾ ਕੀ ਵਾਰ ਦਾ ਕੀਰਤਨ ਹੁੰਦਾ ਉਹਦੇ ਵਿੱਚ ਵੀ ਥਾਂ ਤੇ ਧਰਤੀ ਦਾ ਜ਼ਿਕਰ ਹੈ। ਅਸੀਂ ਪੜ੍ਹਨੇ ਹਾਂ ਕਿ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਜੇ ਸਾਹ ਧਰਤੀ ਪਈ ਖਰਿਆਵਲੀ। ਕਿਉਂਕਿ ਅੱਜ ਹਜ਼ੂਰ ਦੇ ਜੀਵਨ ਦੀ ਆਰੰਭਤਾ ਤੇ ਦਾਸ ਦਾ ਇੱਕ ਅੰਦਰ ਦੀ ਇੱਛਾ ਹੁੰਦੀ ਹੈ ਕਿ ਕੱਲੀ ਇਤਿਹਾਸਿਕ ਸਾਖੀ ਹੀ ਨਹੀਂ, ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਨੂੰ ਵੀ ਆਧਾਰ ਬਣਾਇਆ ਜਾਏ। ਗੁਰੂ ਰਾਮਦਾਸ ਜੀ ਦਾ ਬਚਨ ਕਹੇ ਕਿ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਉਹ ਜ਼ਮੀਨ ਉਹ ਥਾਂ ਸੁਹਾਵਣੀ ਹੈ ਜਿੱਥੇ ਸਤਿਗੁਰੂ ਜੀ ਆ ਕੇ ਟਿਕ ਗਏ, ਬੈਠ ਗਏ। ਹੁਣ ਉਸ ਤੋਂ ਅੱਗੇ ਬਚਨ ਕਹੇ ਕਿ ਗੁਰੂ ਕੇ ਸਿੱਖ ਉਸ ਥਾਂ ਨੂੰ ਭਾਵਨਾ ਨਾਲ ਲੱਭ ਲੈਂਦੇ ਨੇ, ਭਾਲ ਲੈਂਦੇ ਨੇ, ਤੇ ਉਸ ਥਾਂ ਦੀ ਮਿੱਟੀ ਚੁੱਕ ਕੇ ਆਪਣੇ ਮਸਤਕ ਤੇ ਲਾਉਂਦੇ ਨੇ, ਤੇ ਕੱਲੀ ਮਿੱਟੀ ਨਹੀਂ, ਉਸ ਥਾਂ ਤੇ ਬੈਠ ਕੇ ਗੁਰਸਿੱਖ ਆਪਣੇ ਗੁਰੂ ਦੇ ਸ਼ਬਦ ਨੂੰ ਕਮਾਉਂਦੇ ਨੇ, ਨਾਮ ਜਪਦੇ ਨੇ, ਸਿਮਰਨ ਕਰਦੇ ਨੇ। ਤੇ ਮਹਾਰਾਜ ਕਹਿੰਦੇ ਨੇ ਜਿਹੜਾ ਉਸ ਥਾਂ ਤੇ ਬੈਠ ਕੇ ਗੁਰੂ ਨੂੰ ਜਪਦਾ, ਜਿੰਨਾ ਕੋਈ ਗੁਰੂ ਦੀ ਪੂਜਾ ਕਰਦਾ ਹੈ ਸਤਿਗੁਰੂ, ਉਸ ਸਿੱਖ ਦੀ ਵੀ ਵਡਿਆਈ ਕਰਾ ਦਿੰਦੇ। ਹੁਣ ਦੇਖੋ ਇਹ ਬੜੇ ਅਰਥ ਸੌਖੇ ਨੇ ਤੇ ਰੋਜ਼ ਅਸੀਂ ਇਹ ਤਕਰੀਬਨ ਸ਼ਬਦ ਪੜ੍ਹਨੇ ਆ। ਸ਼ੰਤ ਦਾ ਇਹ ਪਦਾ, ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਅਗਲਾ ਬਚਨ ਹੈ ਗੁਰਸਿੱਖੀ ਸੋ ਥਾਨ ਭਾਲਿਆ, ਸਾ ਧਰਤੀ ਪਈ ਖਰਿਆਵਲੀ, ਗੁਰਸਿੱਖੀ ਸੋ ਥਾਨ ਭਾਲਿਆ ਲੈ ਧੂਰ ਮੁਖ ਲਾਵਾ, ਗੁਰਸਿੱਖਾਂ ਕੀ ਘਾਲ ਥਾਂ ਪਈ। ਦੇਖੋ ਕੱਲਾ ਧੂਰ ਹੀ ਨਹੀਂ, ਉਹਨਾਂ ਦੀ ਘਾਲ ਕੀ ਹੈ, ਕਮਾਈ ਕੀ ਹੈ, ਗੁਰਸਿੱਖੀ ਸੋ ਥਾਨ ਭਾਲਿਆ ਲੈ ਧੂਰ ਮੁਖ ਲਾਵਾ ਗੁਰਸਿੱਖਾਂ ਕੀ ਘਾਲ ਥਾਂ ਪਈ ਜਿਨ ਹਰ ਨਾਮ ਧਿਆਵਾ। ਮਹਾਰਾਜ ਕਹਿੰਦੇ ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ। ਦੇਖੋ ਚਾਰ ਤੁਕਾਂ ਅਸੀਂ ਰੋਜ਼ ਪੜ੍ਹਦੇ ਸੁਣਨੇ। ਮਹਾਰਾਜ ਨੇ ਸਪਸ਼ਟ ਕੀਤਾ ਕਿ ਜਿਸ ਗੁਰਸਿੱਖ ਨੇ ਨਾਮ ਦੀ ਕਮਾਈ ਕੀਤੀ, ਜਿਨੇ ਸਤਿਗੁਰੂ ਨੂੰ ਪੂਜਿਆ, ਮਹਾਰਾਜ ਜੀ ਨੇ ਉਹਦੀ ਪੂਜਾ ਵੀ ਕਰਾ ਦਿੱਤੀ। ਇਸ ਤੋਂ ਅਗਾਂਹ ਬੇਨਤੀ ਕਰਾਂ ਕਿ ਦੇਖੋ ਬਾਰਮੁਖੀ ਵੀ ਚਰਨ ਪੈ ਜਾਣ, ਜਿਵੇਂ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠੇ। ਮੇਰੀ ਸਿਰਫ ਇੱਕ ਬੇਨਤੀ ਹੈ ਕਿ ਜ਼ਮੀਨ ਵੀ ਉਹ ਖੁਸ਼ਕਿਸਮਤ ਭਾਗਾਂ ਵਾਲੀ ਜਿਸ ਥਾਂ ਤੇ ਗੁਰੂ ਦੇ ਚਰਨ ਪੈ ਜਾਣ। ਆਪਾਂ ਘਰ ਬਣਾਉਂਦੇ ਹਾਂ, ਸਿਰਫ ਇੱਕ ਉਦਾਹਰਨ ਹੈ, ਪਹਿਲਾਂ ਸਿਰਫ ਜ਼ਮੀਨ ਹੈ, ਉਸ ਨੂੰ ਲਾਟ ਕਹਿ ਲੋ, ਪਲਾਟ ਕਹਿ ਲੋ, ਕੋਈ ਸ਼ਬਦ ਵਰਤ ਲਈਏ, ਘਰ ਲਈ ਜ਼ਮੀਨ ਖਰੀਦੀ। ਆਪਾਂ ਜ਼ਮੀਨ ਦੇਖਣ ਜਾਂਦੇ ਹਾਂ ਪਰ ਜ਼ਮੀਨ ਵਿੱਚ ਖਲੋ ਕੇ ਕੋਈ ਮੱਥੇ ਨਹੀਂ ਟੇਕਦਾ। ਉਸ ਜ਼ਮੀਨ ਨੂੰ ਫਿਰ ਨਕਸ਼ਾ ਲੈ ਕੇ, ਗਵਰਨਮੈਂਟ ਦੀ ਇਜਾਜ਼ਤ ਲੈ ਕੇ ਉੱਥੇ ਘਰ ਉਸਾਰਨਾ ਸ਼ੁਰੂ ਕਰ ਦਿੰਦੇ। ਉਹਦੇ ਵਿੱਚ ਪਤਾ ਨਹੀਂ ਕਿਤਨੇ ਕੁ ਕਾਰੀਗਰ ਆਉਂਦੇ ਨੇ, ਕਿੰਨੀ ਵਾਰ ਇੰਜੀਨੀਅਰ ਆਉਂਦੇ ਨੇ, ਕਿੰਨੀ ਵਾਰ ਘਰ ਨੂੰ ਬਣਾਉਣ ਵਾਲੇ ਜਿਹੜੇ ਨੇ ਮਜ਼ਦੂਰ ਆਉਂਦੇ ਨੇ। ਪਰ ਆਪਾਂ ਵੀ ਘਰ ਨੂੰ ਵੇਖਣ ਜਾਂਦੇ ਹਾਂ ਪਰ ਘਰ ਸਾਹਮਣੇ ਜਾ ਕੇ ਆਪਾਂ ਮੱਥਾ ਨਹੀਂ ਟੇਕਦਾ, ਜ਼ਮੀਨ ਤੇ ਝੁਕਦੇ ਨਹੀਂ। ਸਾਧ ਸੰਗਤ, ਜਿਸ ਦਿਨ ਉਹ ਘਰ ਮੁਕੰਮਲ ਹੋ ਜਾਏ ਆਪਾਂ ਘਰ ਵਿੱਚ ਫੇਰਾ ਪਾਵਾਂਗੇ ਪਰ ਕਿਸੇ ਕਮਰੇ ਚ ਮੱਥਾ ਨਹੀਂ ਟੇਕਾਂਗੇ। ਪਰ ਜਦੋਂ ਘਰ ਵਿੱਚ ਪ੍ਰਵੇਸ਼ ਕਰਨ ਤੋਂ ਪਹਿਲਾਂ ਧੰਨ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰ ਦਈਏ ਤੇ ਹਰ ਬੰਦਾ ਜੋ ਘਰ ਵਿੱਚ ਪ੍ਰਵੇਸ਼ ਕਰਦਾ ਹੈ, ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ ਉੱਥੇ ਵਾਰ ਵਾਰ ਹਰ ਬੰਦਾ ਆ ਕੇ ਮੱਥਾ ਟੇਕਦਾ ਹੈ। ਇਹਦਾ ਕਾਰਨ ਕੀ? ਜ਼ਮੀਨ ਤਾਂ ਪਹਿਲਾਂ ਵੀ ਸੀ, ਮਕਾਨ ਬਣਾਉਂਦਿਆਂ ਵੀ ਜ਼ਮੀਨ ਸੀ, ਪਰ ਹੁਣ ਉਸੇ ਜ਼ਮੀਨ ਤੇ ਆਪਾਂ ਤਾਂ ਸਾਰੇ ਝੁੱਕ ਕੇ ਮੱਥਾ ਟੇਕਣ ਲੱਗ ਪਏ ਕਿਉਂਕਿ ਉਸ ਜ਼ਮੀਨ ਤੇ ਗੁਰੂ ਦਾ ਪ੍ਰਕਾਸ਼ ਹੋ ਗਿਆ। ਜਿਸ ਜ਼ਮੀਨ ਤੇ ਗੁਰੂ ਦਾ ਪ੍ਰਕਾਸ਼ ਹੋ ਜਾਏ ਉਸ ਧਰਤੀ ਨੂੰ ਵੀ ਆਪਾਂ ਸਜਦੇ ਕਰਨੇ ਆ। ਤੇ ਪਿਆਰਿਓ, ਜਿਸ ਸ਼ਰੀਰ ਵਿੱਚ ਗੁਰੂ ਦੇ ਸ਼ਬਦ ਦਾ ਪ੍ਰਕਾਸ਼ ਹੋ ਜਾਏ ਉਹ ਸ਼ਰੀਰ ਵੀ ਪੂਜਣ ਯੋਗ ਹੋ ਜਾਂਦਾ ਹੈ। ਦੇਖੋ ਕੋਈ ਗੱਲ ਬਾਣੀ ਤੋਂ ਬਾਹਰ ਨਿਕਲ ਕੇ ਲਿਖੀ, ਜੇ ਇੱਥੇ ਬਚਨ ਕੀਤਾ ਸਾਂ ਧਰਤੀ ਪਈ ਹਰਿਆਵਲੀ, ਤੇ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਰਾਮਦਾਸ ਦੀ ਇੱਕ ਤੁਕ ਹੈ ਸੋਰਜ ਕੀ ਵਾਰ ਵਿੱਚ, ਧਨ ਧਨ ਸੁਹਾਵਾ ਸੋ ਸ਼ਰੀਰ ਥਾਨ ਹੈ, ਸਾਂ ਧਰਤੀ ਉਹ ਥਾਂ ਜਿੱਥੇ ਗੁਰੂ ਦਾ ਸ਼ਬਦ ਵਸ ਜਾਏ, ਗੁਰੂ ਦਾ ਸ਼ਬਦ ਟਿਕ ਜਾਏ। ਸਾਹਿਬ ਕਹਿੰਦੇ ਧਨ ਧਨ ਸੁਹਾਵਾ ਸੋ ਸ਼ਰੀਰ ਥਾਨ ਹੈ, ਜਿੱਥੇ ਮੇਰਾ ਗੁਰ ਧਰੇ ਵਿਖਾ। ਹੁਣ ਦੇਖੋ ਸ਼ਰੀਰ ਤੇ ਥਾਨ ਦੋ ਸ਼ਬਦ ਨੇ, ਕੇਵਲ ਬਾਹਰਮੁਖੀ ਗੁਰੂ ਦੇ ਚਰਨ ਨਹੀਂ, ਮਨੁੱਖ ਸਿੱਖ ਦੇ ਅੰਦਰ ਵੀ ਗੁਰੂ ਦੇ ਚਰਨ ਪੈਂਦੇ। ਸ਼ਬਦ ਸੀ ਕਿ ਸਾਂ ਧਰਤੀ ਪਈ ਖਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ, ਜਿੱਥੇ ਸਤਿਗੁਰੂ ਆ ਗਏ। ਸੇ ਜੰਤ, ਜੰਤ ਦਾ ਅਰਥ ਕਰਾਂਗੇ ਜੀਵ, ਹਾਲਾਂਕਿ ਗੁਰਬਾਣੀ ਵਿੱਚ ਜੰਤ ਦਾ ਅਰਥ ਵਾਜਾ ਵੀ ਆਇਆ ਹੈ, ਤੇ ਇੱਥੇ ਜੰਤ ਦਾ ਅਰਥ ਕਰਾਂਗੇ ਜੀਵ ਕਹਿ ਲੋ, ਪ੍ਰਾਣੀ ਕਹਿ ਲੋ, ਇਨਸਾਨ ਸ਼ਬਦ ਵਰਤ ਲਈ। ਬਾਣੀ ਵਿੱਚ ਸ਼ਬਦ ਜੰਤ ਆਵਾਜ਼ੇ ਲਈ ਵੀ ਆਇਆ, ਸਾਜ ਲਈ, ਕਬੀਰ ਜੋ ਹਮ ਜੰਤ ਬਜਾਵ ਤੇ ਟੂਟ ਗਈ ਸਵਤਾਰ, ਉੱਥੇ ਜੰਤ ਦਾ ਅਰਥ ਹੈ ਵਾਜਾ। ਪਰ ਇਵੇਂ ਸੇ ਜੰਤ, ਸੇ ਦਾ ਅਰਥ ਹੈ ਉਹ ਜੰਤ, ਉਹ ਮਨੁੱਖ, ਉਹ ਇਨਸਾਨ, ਉਹਨਾਂ ਕੋਲ ਵੀ ਖਰਿਆਵਲ ਆ ਗਈ ਜਿਨ੍ਹਾਂ ਨੇ ਮੇਰੇ ਸਤਿਗੁਰੂ ਦੇ ਜਾ ਕੇ ਦੀਦਾਰ ਕੀਤੇ। ਸੇ ਜੰਤ ਭੈ ਖਰਿਆਵਲੇ, ਜਿਨੀ ਮੇਰਾ ਸਤਿਗੁਰ ਦੇਖਿਆ ਜਾਏ। ਹੁਣ ਦੇਖੋ ਉਸ ਤੋਂ ਅਗਲੀਆਂ ਤੁਕਾਂ ਨੇ, ਧਨ ਧਨ ਪਿਤਾ ਧਨ ਧਨ ਕੁੱਲ, ਧਨ ਧਨ ਸੋ ਜਨਨੀ ਜਿਨ ਗੁਰੂ ਜਣਿਆ ਮਾਹੇ। ਧਰਤੀ ਵੀ ਸ਼ੋਭਨੀਕ, ਜਿਨ੍ਹਾਂ ਦਰਸ਼ਨ ਕੀਤੇ ਉਹ ਵੀ ਸ਼ੋਭਨੀਕ, ਗੁਰੂ ਦਾ ਪਿਤਾ ਵੀ ਧੰਤਾ ਯੋਗ, ਉਹ ਕੁੱਲ ਵੀ ਧੰਤਾ ਯੋਗ। ਤੇ ਮਹਾਰਾਜ ਕਹਿੰਦੇ ਜਿਸ ਮਾਂ ਨੇ, ਜਿਸ ਜਨਨੀ ਨੇ ਜਨਮ ਦਿੱਤਾ ਉਹ ਮਾਂ ਵੀ ਧੰਤਾ ਯੋਗ। ਤੇ ਗੁਰੂ ਸਾਹਿਬ ਕਹਿੰਦੇ ਨੇ ਉਸ ਗੁਰੂ ਨੂੰ ਧੰਨ ਕਹੋ ਕਿ ਜਿਹਨੇ ਆਪ ਨਾਮ ਜਪਿਆ ਤੇ ਜਿਹਨੇ ਗੁਰੂ ਦੇ ਦਰਸ਼ਨ ਕੀਤੇ ਉਹਨੇ ਜੀਵਾਂ ਦਾ ਵੀ ਭਲਾ ਕਰ ਦਿੱਤਾ। ਧਨ ਧਨ ਪਿਤਾ, ਧਨ ਧਨ ਕੁੱਲ, ਧਨ ਧਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ, ਧਨ ਧਨ ਗੁਰੂ ਜਿਨ ਨਾਮ ਆਰਾਧਿਆ ਆਪ ਤਰਿਆ, ਜਿਨੀ ਡਿੱਠਾ ਤਿੰਨਾ ਲੈ ਛੱਡਾ। ਦੇਖੋ ਸ਼ਬਦ ਨੇ ਮਨ ਚਾਹਿਆ ਉਹ ਧਰਤੀ ਕਿਹੜੀ ਜਿੱਥੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਆਗਮਨ ਹੋਇਆ। ਥੋੜਾ ਜਿਹਾ ਇਸੇ ਸ਼ਬਦ ਨੂੰ ਹੀ ਆਧਾਰ ਬਣਾ ਕੇ ਗੁਰੂ ਗ੍ਰੰਥ ਸਾਹਿਬ ਵਿੱਚ ਉਸ ਸ਼ਹਿਰ ਦਾ ਜ਼ਿਕਰ, ਉਸ ਧਰਤੀ ਦਾ ਜ਼ਿਕਰ ਦੋ ਵਾਰੀ ਆਇਆ ਹੈ। ਉਹ ਕਿਹੜਾ ਸ਼ਹਿਰ, ਉਹ ਕਿਹੜੀ ਧਰਤੀ ਜਿੱਥੇ ਗੁਰੂ ਰਾਮਦਾਸ ਜੀ ਦੀ ਆਮਦ ਹੋਈ, ਉਹ ਕੁੱਲ ਕੀ, ਉਹ ਪਿਤਾ ਜੀ ਕੌਣ, ਉਹ ਮਾਤਾ ਜੀ ਕੌਣ, ਜਿਸ ਘਰਾਣੇ ਵਿੱਚ, ਜਿਸ ਕੁੱਲ ਵਿੱਚ, ਜਿਸ ਮਾਤਾ ਜੀ ਦੀ ਕੁੱਖ ਤੋਂ ਗੁਰੂ ਰਾਮਦਾਸ ਜੀ ਦਾ ਆਗਮਨ ਹੋਇਆ। ਧਿਆਨ ਦਿਆ ਜੀ ਸ਼ਬਦ ਮੈਂ ਕਹਿ ਰਿਹਾ, ਉਹ ਸ਼ਹਿਰ ਹੈ ਲਾਹੌਰ। ਗੁਰੂ ਗ੍ਰੰਥ ਸਾਹਿਬ ਵਿੱਚ ਦੋ ਵਾਰੀ ਇਸ ਸ਼ਬਦ ਨੂੰ ਖਾਸ ਕਰਕੇ ਵਰਤਿਆ, ਇੱਕ ਗੁਰੂ ਨਾਨਕ ਸਾਹਿਬ ਨੇ ਤੇ ਇੱਕ ਧੰਨ ਗੁਰੂ ਅਮਰਦਾਸ ਜੀ ਨੇ। ਵਾਰਾਂ ਤੇ ਵਧੀਕ ਵਿੱਚ ਇਹ ਦੋ ਸ਼ਲੋਕ ਨੇ। ਪਹਿਲਾ ਹੈ ਕਿ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪੈ, ਪਰ ਦੇਖੋ ਅਸੀਂ ਸ਼ਬਦ ਪੜ੍ਹਨੇ ਸਾ ਧਰਤੀ ਪਈ ਖਰਿਆਵਲੀ। ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪੈ, ਭਾਵਾਂ ਕਿ ਟੀਕਾਕਾਰਾਂ ਨੇ ਅਰਥ ਇਸ ਢੰਗ ਨਾਲ ਕੀਤੇ ਜਿਵੇਂ ਅਸੀਂ ਦਰਪਣ ਪੜ੍ਹਨੇ ਹਾਂ। ਪ੍ਰੋਫੈਸਰ ਸਾਹਿਬ ਸਿੰਘ ਉਹਨਾਂ ਦਾ ਟੀਕਾ, ਉਹਦੇ ਵਿੱਚ ਉਹਨਾਂ ਨੇ ਅਰਥ ਕੀਤੇ ਨੇ ਕਿ ਸਵਾ ਪੈਰ ਦਾ ਜ਼ਿਕਰ ਉਹਨਾਂ ਕੀਤਾ, ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪੈਰ। ਸਵਾ ਪੈਰ ਦਾ ਅਰਥ ਉਹਨਾਂ ਨੇ ਅੰਮ੍ਰਿਤ ਵੇਲਾ ਕੀਤਾ। ਕਹਿਣ ਲੱਗੇ ਜਦੋਂ ਸਵਾ ਪੈਰ ਰਾਤ ਰਹਿੰਦੇ ਆ, ਪਰਮਾਤਮਾ ਦੀ, ਰੱਬ ਦੀ, ਪ੍ਰਭੂ ਦੀ ਇਬਾਦਤ ਬੰਦਗੀ ਹੁੰਦੀ ਏ, ਉਸ ਵੇਲੇ ਲੋਕ ਆਪਣੇ ਜੀਵ ਦੇ ਚਸਕੇ ਲਈ ਉਹ ਜੋ ਉਹਨਾਂ ਨੇ ਅਰਥ ਕੀਤੇ। ਮੈਂ ਸਿਰਫ ਉਹੀ ਅਰਜ਼ ਕਰ ਰਿਹਾ ਕਿ ਜੀਵ ਘਾਤ ਕਰਦੇ ਨੇ, ਪਸ਼ੂਆਂ ਨੂੰ ਮਾਰਿਆ ਜਾਂਦਾ, ਉਹ ਕਹਿੰਦੇ ਨੇ ਮਾਨੋ ਸਵਾ ਪੈਰ ਰਾਤ ਰਹਿੰਦੇ ਆ, ਉੱਤੇ ਜ਼ਹਿਰ ਵਰਦਾ ਕਹਿਰ ਹੋ ਰਿਹਾ ਹੈ। ਇਹੀ ਅਰਥ ਇੱਕ ਦੋ ਵਿਦਵਾਨਾਂ ਨੇ ਹੋਰ ਕੀਤੇ, ਪਰ ਸ਼ਬਦਾਰਥ ਵਾਲੇ ਜੋ ਵਿਦਵਾਨ ਸੱਜਣ ਨੇ, ਇੱਕ ਸ਼ਬਦਾਰਥ ਟੀਕਾ ਹੈ ਸ਼੍ਰੋਮਣੀ ਕਮੇਟੀ ਵੱਲੋਂ ਛਪਿਆ, ਫਰੀਦਕੋਟੀਆਂ ਵਾਲਾ ਟੀਕਾ ਹੈ, ਡਾਕਟਰ ਮਨਮੋਹਨ ਸਿੰਘ ਹੋਣਾ ਵਾਲਾ ਟੀਕਾ ਹੈ, ਗਿਆਨੀ ਹਰਬੰਸ ਸਿੰਘ ਹੋਣਾ ਵਾਲਾ ਟੀਕਾ ਹੈ, ਭਾਈ ਵੀਰ ਸਿੰਘ ਹੋਣੀ ਮੁਕੰਮਲ ਅਰਥ ਟੀਕਾ ਨਹੀਂ ਕਰ ਸਕੇ, ਪਰ ਮਨਮੋਹਨ ਸਿੰਘ ਹੋਣਾ ਨੇ, ਫਰੀਦਕੋਟੀਆ ਟੀਕਾ ਨੇ, ਤੇ ਸ਼ਬਦਾਰਥੀ ਜਿਹੜੇ ਵਿਦਵਾਨ ਨੇ ਉਹਨਾਂ ਨੇ ਅਰਥ ਕੀਤੇ ਨੇ। ਇਸ ਸ਼ਲੋਕ ਨੂੰ ਬਾਬਰ ਦੇ ਹਮਲੇ ਨਾਲ ਜੋੜ ਕੇ ਦੇਖਿਆ ਗਿਆ ਕਿ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪੈਰ, ਉਹ ਕਹਿੰਦੇ ਸਵਾ ਪੈਰ ਅੰਦਰ ਉਹਨੇ ਇੰਨਾ ਕੁ ਕਹਿਰ ਵਰਤਾਇਆ ਕਿ ਮਾਨੋ ਉਹਦੇ ਕੀਤੇ ਹੋਏ ਜ਼ੁਲਮ ਨਾਲ ਸਾਰੇ ਲਾਹੌਰ ਸ਼ਹਿਰ ਦੇ ਅੰਦਰ ਜਿਵੇਂ ਜ਼ਹਿਰ ਹੀ ਦੇ ਦਿੱਤਾ ਗਿਆ ਹੋਵੇ, ਜ਼ਹਿਰ ਵਰਦਾ ਹੋਵੇ। ਖੈਰ, ਇਸ ਤੋਂ ਅੱਗੇ ਗੁਰੂ ਅਮਰਦਾਸ ਜੀ ਨੇ ਲਿਖਿਆ ਕਿ ਲਾਹੌਰ ਸ਼ਹਿਰ ਅੰਮ੍ਰਿਤਸਰ ਸ਼ਿਵਤੀ ਦਾ ਘਰ। ਦੇਖੋ ਇਹਦੇ ਅਰਥ ਭਾਵੇਂ ਗੁਰਮੁਖ ਵਿਦਵਾਨ ਕਰਦੇ ਨੇ, ਪਰ ਮੈਂ ਵਿਚਾਰ ਤੋਂ ਪਹਿਲਾਂ ਇੱਕ ਬੇਨਤੀ ਕਰਦੇ ਹਾਂ, ਅਰਥਾਂ ਦੇ ਮਸਲੇ ਵਿੱਚ ਕਦੀ ਵੀ ਬਹਿਸ ਮੁਬਹਿਸੇ ਚ ਨਾ ਪਈਏ। ਇਹ ਫਿਰ ਬੇਨਤੀ ਕਰਾਂ, ਕੋਈ ਬੰਦਾ ਅਰਥਾਂ ਦੇ ਅਨਰਥ ਕਰੇ ਉਹ ਗੱਲ ਵੱਖਰੀ, ਉੱਥੇ ਬੰਦੇ ਨੂੰ ਰੁਕਣਾ ਚਾਹੀਦਾ, ਉਹਨੂੰ ਉੱਤਰ ਦੇਣਾ ਚਾਹੀਦਾ, ਪਰ ਜਦੋਂ ਕੋਈ ਉਸਾਰੂ ਬਿਰਤੀ ਨਾਲ ਜਿੰਨੀ ਕਿਸੇ ਨੂੰ ਸਮਝ ਪੈਂਦੀ ਏ ਉਹ ਅਰਥ ਕਰ ਜਾਂਦਾ। ਸੱਚ ਏਵੇ ਉਹਦੇ ਸੋਚਣ ਦੀ ਸੀਮਾ ਹੀ ਇਤਨੀ ਕਹਿ ਜਿੰਨੀ ਕੋ ਨਹੀਂ ਸਮਝ ਪਈ ਉਹ ਅਰਥ ਕਰ ਗਿਆ। ਕੱਲ ਵੀ ਮੈਂ ਸ਼ਾਇਦ ਅਰਜ਼ ਕੀਤੀ ਸੀ ਮੁਕੰਮਲ ਅਰਥ ਨਹੀਂ, ਪਰ ਆਮ ਤੌਰ ਤੇ ਜਦੋਂ ਅਰਥ ਹੁੰਦੇ ਨੇ ਜਾਂ ਕਥਾ ਹੁੰਦੀ ਏ, ਸਾਡੇ ਅੰਦਰ ਨੂੰ ਟਿਕਾ ਚਾਹੀਦਾ ਸ਼ਬਦ ਸੁਣ ਕੇ, ਕੀਰਤਨ ਸੁਣੀਏ, ਕਥਾ ਸੁਣੀਏ, ਵਿਚਾਰ ਸੁਣੀਏ। ਪਰ ਜੇਕਰ ਕੋਈ ਇਨਸਾਨ ਇੱਕ ਬਾਣੀ ਦੀ ਵਿਚਾਰ ਕਰਦਿਆਂ, ਬਾਣੀ ਪੜ੍ਹਦਿਆਂ ਉਹ ਕਲਪਨਾ ਸ਼ੁਰੂ ਕਰ ਦੇਵੇ, ਇਹਦਾ ਮਤਲਬ ਉਹਦੇ ਅੰਦਰ ਨਾ ਸ਼ਬਦ ਦੀ ਵਿਚਾਰ ਦਾ ਅਸਰ ਹੋਇਆ ਤੇ ਨਾ ਉਹਦੇ ਅੰਦਰ ਗੁਰਬਾਣੀ ਦੇ ਜਾਪ ਦਾ ਅਸਰ ਹੋਇਆ। ਦੇਖੋ ਇਹ ਖਿੰਨ ਮੈਂ ਵਿੱਚੋਂ ਨਿਕਲ ਕੇ ਬੇਨਤੀ ਕਰਨ ਲੱਗਾ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਚ ਨਾ ਇੱਕ ਵਾਰੀ ਗੁਰਸਿੱਖਾਂ ਨੇ ਬੇਨਤੀ ਕੀਤੀ। ਸਿੱਖਾਂ ਦੀ ਭਗਤਮਾਲ ਦਾ ਇਹ ਸਾਖੀ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਕਈ ਸਿੱਖ ਸ਼ਬਦ ਦੀ ਚਰਚਾ ਕਰਦਿਆਂ ਕਰਦਿਆਂ, ਕੋਈ ਚਰਚਾ ਨਹੀਂ ਚਰਚਾ ਕਰਦਿਆਂ, ਇੱਕੋ ਦਮ ਬਹਿਸਣ ਲੱਗ ਪੈਂਦੇ ਨੇ, ਕਈ ਉੱਚੀ ਉੱਚੀ ਕਬੋਲ ਬੋਲਣ ਲੱਗ ਪੈਂਦੇ ਨੇ, ਕਈ ਸ਼ਬਦ ਦੀ ਗੱਲ ਕਰਦਿਆਂ ਕਰਦਿਆਂ ਝਗੜਾ ਖੜਾ ਕਰ ਦਿੰਦੇ, ਤੇ ਜਿਹੜਾ ਆਮ ਕਰਕੇ ਸਾਡੇ ਸਿੱਖਾਂ ਵਿੱਚ ਮੈਂ ਇਹ ਸ਼ਬਦ ਕਹਿਣ ਤੋਂ ਗੁਰੇਜ਼ ਨਹੀਂ ਕਰਾਂਗਾ, ਬਹੁਤ ਥਾਈ ਮਿਲੇਗਾ। ਗੱਲ ਗੁਰੂ ਗ੍ਰੰਥ ਸਾਹਿਬ ਦੀ ਹੋ ਰਹੀ ਹੈ ਤੇ ਸ਼ਬਦ ਦੇ ਅਰਥ ਕਰਦਿਆਂ ਕਰਦਿਆਂ, ਵਿਚਾਰ ਕਰਦਿਆਂ ਕਰਦਿਆਂ ਬੰਦਾ ਇੱਕ ਦੂਜੇ ਨੂੰ ਬਰਦਾਸ਼ਤ ਨਹੀਂ ਕਰ ਰਿਹਾ। ਉੱਥੇ ਸਤਿਗੁਰੂ ਨੇ ਬਹੁਤ ਪਿਆਰਾ ਇੱਕ ਬਚਨ ਕਿਹਾ, ਕਹਿਣ ਲੱਗੇ ਚਾਰ ਤਰ੍ਹਾਂ ਦੀ ਚਰਚਾ ਹੈ। ਗੋਸ਼ਟੀ ਸ਼ਬਦ ਵਰਤ ਲਈਏ, ਡਾਇਲਾਗ ਸ਼ਬਦ ਥੋੜਾ ਜਿਹਾ ਹੋਰ ਸੌਖਾ ਸਮਝ ਪੈਣ ਵਾਲਾ ਹੈ। ਚਾਰ ਤਰ੍ਹਾਂ ਦੀ ਚਰਚਾ ਹੈ, ਦੋ ਤਰ੍ਹਾਂ ਦੀ ਚਰਚਾ ਗੁਰਮਤੀਆ ਸਿੱਖ ਕਰੇ ਤੇ ਦੋ ਤਰ੍ਹਾਂ ਦੀ ਚਰਚਾ ਭੁੱਲ ਕੇ ਵੀ ਕਦੀ ਜ਼ਿੰਦਗੀ ਚ ਨਹੀਂ ਕਰਨੀ। ਮਹਾਰਾਜ ਇਹ ਚਾਰ ਤਰ੍ਹਾਂ ਦੀ ਚਰਚਾ ਕੀ? ਤੇ ਉਹ ਪਹਿਲੀ ਚਰਚਾ ਹੈ ਵਾਦ, ਵਿਵਾਦ ਨਹੀਂ ਵਾਦ। ਦੂਸਰੀ ਚਰਚਾ ਹੈ ਹੇਤ, ਮੈਂ ਇਹਦੀ ਵਿਆਖਿਆ ਕਰਾਂਗਾ। ਤੀਸਰੀ ਚਰਚਾ ਹੈ ਜਲਪ ਔਰ ਚੌਥੀ ਚਰਚਾ ਹੈ ਵਿਤੰਡਾ। ਚਾਰ ਤਰ੍ਹਾਂ ਦੀ ਚਰਚਾ, ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਬਚਨ ਨੇ, ਵਾਦ ਚਰਚਾ ਸਿੱਖ ਕਰੇ, ਖੇਤ ਚਰਚਾ ਜ਼ਰੂਰ ਕਰੇ, ਪਰ ਜਲਪ ਤੇ ਵਿਤੰਡਾ ਇਹ ਦੋ ਤਰ੍ਹਾਂ ਦੀ ਚਰਚਾ ਜਿੱਥੇ ਹੁੰਦੀ ਹੋਵੇ ਸਿੱਖ ਉੱਥੇ ਰੁਕੇ ਵੀ ਨਾ। ਹੁਣ ਜਦੋਂ ਪੁੱਛਿਆ ਮਹਾਰਾਜ ਇਹਨੂੰ ਖੁੱਲ ਕੇ ਸਮਝਾਓ, ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਫੁਰਮਾਇਆ, ਵਾਦ ਚਰਚਾ ਦਾ ਅਰਥ ਹੈ, ਮੰਨ ਲਓ ਆਪਾਂ ਸ਼ਬਦ ਪੜ੍ਹਨੇ, ਗੁਰਬਾਣੀ ਦਾ ਕੀਰਤਨ ਹੋ ਰਿਹਾ, ਸ਼ਬਦ ਪੜਿਆ ਜਾ ਰਿਹਾ, ਤੇ ਹਰ ਸਿੱਖ ਦਾ ਫਰਜ਼ ਬਣਦਾ ਕਿ ਆਪਣੀ ਜ਼ਿੰਦਗੀ ਵਿੱਚ, ਵੈਸੇ ਤਾਂ ਰਹਿਤ ਮਰਿਆਦਾ ਵਿੱਚ ਲਿਖਿਆ ਕਿ ਸਹਿਜ ਪਾਠ ਹਰ ਸਿੱਖ ਦਾ ਜਾਰੀ ਹੋਣਾ ਚਾਹੀਦਾ। ਕੋਈ ਦੋ ਅੰਗ ਪਾਠ ਕਰੇ, ਕੋਈ ਪੰਜ ਅੰਗ ਕਰੇ, ਤੇ ਮੈਂ ਬੇਨਤੀ ਕਰਾਂ ਘੱਟੋ ਘੱਟ ਜਿਸ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਕੇ ਕਹਿੰਦੇ ਤੁਸੀਂ ਸਾਡੇ ਗੁਰੂ ਹੋ, ਆਪਣੀ ਜ਼ਿੰਦਗੀ ਵਿੱਚ ਮਨਾ ਇੱਕ ਵਾਰੀ ਤਾਂ ਘੱਟੋ ਘੱਟ ਗੁਰੂ ਗ੍ਰੰਥ ਸਾਹਿਬ ਦੇ ਪੂਰੇ ਦਰਸ਼ਨ ਕਰ ਲੈ। ਆਪਾਂ ਕੀ ਕਹਾਂਗੇ ਵੀ ਸਿੱਖ ਕਹਾ ਕੇ ਵੀ ਮੁਕੰਮਲ ਗੁਰੂ ਗ੍ਰੰਥ ਸਾਹਿਬ ਦਾ ਪਾਠ ਹੀ ਨਹੀਂ ਕੀਤਾ? ਜ਼ਿੰਦਗੀ ਵਿੱਚ ਬਹੁਤ ਕੁਝ ਬੰਦਾ ਸਿੱਖਦਾ ਪੇਟ ਦੀ ਖਾਤਰ, ਅਨਪੜ੍ਹ ਬੰਦੇ ਉਹਨਾਂ ਨੂੰ ਵੀ ਅੰਗਰੇਜ਼ੀ ਬੋਲਣੀ ਆ ਜਾਂਦੀ ਹੈ, ਜਦੋਂ ਪੇਟ ਦੀ ਖਾਤਰ ਜੌਬ ਕਰਨੀ ਹੋਵੇ ਉਹ ਵੀ ਸਿੱਖ ਲੈਂਦੇ ਨੇ। ਜੇ ਰੋਟੀ ਦੀ ਖਾਤਰ ਅਸੀਂ ਦੂਜੇ ਦੀ ਬੋਲੀ ਭਾਸ਼ਾ ਸਿੱਖ ਸਕਨੇ ਆ, ਤੇ ਆਪਣੇ ਆਤਮਾ ਦੇ ਉਧਾਰ ਲਈ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਸੰਥਿਆ ਕਿਉਂ ਨਹੀਂ ਲੈ ਸਕਦੇ? ਜੇ ਅੰਦਰ ਦੀ ਭੁੱਖ ਹੋਵੇ ਤਾਂ ਦੇਖੋ, ਜਦੋਂ ਬਾਣੀ ਪੜਾਂਗੇ, ਹੁਣ ਪੜ੍ਹਦੇ ਆ ਬਾਣੀ, ਸ਼ਬਦ ਦੀ ਸਮਝ ਨਹੀਂ ਪਈ, ਅਰਥ ਨਹੀਂ ਸਮਝ ਪਏ। ਵਾਦ ਦਾ ਅਰਥ ਹੈ ਕਿ ਆਪਣੇ ਤੋਂ ਚੰਗੇ ਸੂਝਵਾਨ ਵਾਲਾ, ਸੂਝ ਵਾਲਾ ਕੋਈ ਇਨਸਾਨ, ਕੋਈ ਵਿਦਵਾਨ ਉਹਦੇ ਕੋਲ ਚਲੇ ਜਾਈਏ। ਗੁਰਮੁਖ ਪਿਆਰੇ ਨੂੰ ਬੇਨਤੀ ਕਰਕੇ ਕਹੀਏ ਕਿ ਆਹ ਸ਼ਬਦ ਅਸੀਂ ਪੜ੍ਹਿਆ, ਇਹਦੇ ਅਰਥਾਂ ਦੀ ਸਮਝ ਨਹੀਂ ਪਈ, ਤੁਸੀਂ ਕਿਰਪਾ ਕਰਕੇ ਸਮਝਾ ਦਿਓ, ਤੇ ਜੋ ਕੁਝ ਉਹ ਅਰਥ ਸਮਝਾਏ ਉਸ ਸ਼ਬਦ ਬਾਰੇ ਸੋਝੀ ਦੇਵੇ, ਉਹਨੂੰ ਆਪਾਂ ਸਤ ਬਚਨ ਕਰਕੇ ਸਵੀਕਾਰੀਏ ਵੀ, ਉਹਨੂੰ ਤਵੱਜੋ ਦੇ ਕੇ ਇਕਾਗਰਤਾ ਨਾਲ ਸੁਣੀਏ। ਆਪ ਸ਼ਬਦ ਦੇ ਅਰਥਾਂ ਦਾ ਪਤਾ ਨਹੀਂ ਤੇ ਫਿਰ ਦੂਸਰੇ ਕੋਲੋਂ ਜਾ ਕੇ ਸ਼ਬਦ ਦੇ ਅਰਥ ਸਮਝ ਲਈਏ, ਇਹਨੂੰ ਕਿਹਾ ਜਾਂਦਾ ਹੈ ਵਾਦ ਚਰਚਾ। ਦੂਸਰੀ ਹੈ ਖੇਤ, ਮੈਂ ਬੜੇ ਸਰਲ ਅਰਥ ਕਰਾਂਗਾ। ਖੇਤ ਦਾ ਅਰਥ ਹੈ ਕਿ ਜਿਹਨੂੰ ਆਪਾਂ ਪੁੱਛਣ ਗਏ ਆ ਉਹਨੂੰ ਵੀ ਸਮਝ ਨਹੀਂ ਤੇ ਫਿਰ ਕੀ ਕੀਤਾ ਜਾਏ? ਫਿਰ ਗੁਰੂ ਸਾਹਿਬ ਕਹਿੰਦੇ ਨੇ ਅਰਦਾਸ ਕਰੋ ਕਿ ਮਾਲਕ ਜੀ ਇਸ ਸ਼ਬਦ ਦੇ ਭਾਵ ਅਰਥ ਸਾਨੂੰ ਜਣਾ ਦਿਓ, ਵਾਰ ਵਾਰ ਉਸ ਸ਼ਬਦ ਨੂੰ ਵਿਚਾਰੋ, ਤੇ ਜਿਹੜੇ ਚੰਗੇ ਅਰਥ ਸਮਝ ਪੈ ਜਾਣ ਦੋਨਾਂ ਨੂੰ, ਉਹਨਾਂ ਅਰਥਾਂ ਦਾ ਆਦਾਨ ਪ੍ਰਦਾਨ ਕਰਕੇ ਵਿਚਾਰਾਂ ਨੂੰ ਲੇਵਾ ਦੇਵੀ ਕਰਕੇ ਸਵੀਕਾਰ ਕੀਤਾ ਜਾਏ। ਮਹਾਰਾਜ ਕਹਿੰਦੇ ਜਿਹੜੀ ਖੇਤ ਚਰਚਾ ਹੈ ਨਾ, ਇਹ ਸਿੱਖ ਲਈ ਬੜੀ ਲਾਭਕਾਰੀ ਹੈ। ਕਿਵੇਂ? ਕਹਿਣ ਲੱਗੇ ਦੀਵਾ ਆਪਾਂ ਬਾਲਾਂਗੇ, ਦੀਵੇ ਦੀ ਰੋਸ਼ਨੀ ਜਦੋਂ ਵੀ ਬਾਹਰ ਫੈਲਦੀ ਹੈ ਉਹ ਆਪਣੀ ਚੁਗਿਰਦੇ ਤਾਂ ਚਾਨਣ ਕਰੇਗੀ, ਪਰ ਦੀਵੇ ਦਾ ਆਪਣਾ ਆਪਾ ਜਿਹੜਾ ਨਾ ਉਹਦੇ ਉੱਤੇ ਹਨੇਰਾ ਹੀ ਰਹਿੰਦਾ ਹੈ, ਜਿਹਨੂੰ ਆਪਾਂ ਕਹਿੰਦੇ ਹਾਂ ਦੀਵੇ ਥੱਲੇ ਹਨੇਰਾ, ਕਿਉਂਕਿ ਦੀਵਾ ਚੁਗਿਰਦੇ ਚਾਨਣ ਦਿੰਦਾ, ਆਪ ਹਨੇਰੇ ਵਿੱਚ ਰਹਿੰਦਾ, ਤੇ ਜੇ ਉਹਦੇ ਵਰਗਾ ਬਲਦਾ ਹੋਇਆ ਦੀਵਾ ਉਹਦੇ ਬਿਲਕੁਲ ਕੋਲ ਰੱਖਿਆ ਜਾਏ ਤੇ ਧਿਆਨ ਨਾਲ ਦੇਖਿਓ, ਦੀਵਾ ਇੱਕ ਦੂਜੇ ਦੋ ਦੀਵੇ ਨੇ, ਇੱਕ ਦੀਵਾ ਦੂਜੇ ਦੇ ਥੱਲੇ ਦੇ ਹਨੇਰੇ ਨੂੰ ਚੁੱਕ ਦਿੰਦਾ ਤੇ ਦੂਜਾ ਦੀਵਾ ਜਿਹੜਾ ਉਹ ਪਹਿਲੇ ਦੀਵੇ ਦੇ ਹਨੇਰੇ ਨੂੰ ਖਤਮ ਕਰ ਦਿੰਦਾ। ਕੈਸਾ ਕਮਾਲ ਦਾ ਤਰੀਕਾ ਗੁਰੂ ਨੇ ਸਮਝਾਇਆ, ਇੱਕ ਦੀਵਾ ਸਿਰਫ ਦੂਜਿਆਂ ਨੂੰ ਚਾਨਣ ਦਿੰਦਾ, ਆਪਣਾ ਆਪ ਹਨੇਰੇ ਵਿੱਚ ਰਹਿੰਦਾ, ਤੇ ਦੂਸਰਾ ਦੀਵਾ ਕੋਲ ਹੋਵੇ
ਦੋਨਾਂ ਦਾ ਹਨੇਰਾ ਵੀ ਖਤਮ ਹੋ ਜਾਏਗਾ, ਰੋਸ਼ਨੀ ਵੀ ਵਧੇਗੀ। ਕਹਿਣ ਲੱਗੇ ਜੇ ਆਪ ਸ਼ਬਦ ਦੀ ਸਮਝ ਇੰਨੀ ਕੁ ਹੈ, ਉਹਨੂੰ ਮੰਥਨ ਕਰ, ਵਿਚਾਰ ਕਿਸੇ ਦੂਸਰੇ ਬਲ ਦੇ ਕੋਈ ਦੀਵੇ ਦੀ ਸੰਗਤ ਕਰ, ਸੱਚ ਏ ਤੇਰੇ ਵਿਚਾਰ ਉਹਨੂੰ ਪ੍ਰਭਾਵਿਤ ਕਰ ਸਕਦੇ ਨੇ, ਉਹਦੇ ਵਿਚਾਰ ਤੇਰੇ ਦੇ ਅੰਦਰ ਦੇ ਭਰਮ ਦੂਰ ਕਰ ਸਕਦੇ। ਦੋ ਦੀਵੇ, ਵਾਦ ਚਰਚਾ ਔਰ ਖੇਤ ਚਰਚਾ ਕਰੇ। ਤੀਸਰਾ ਹੈ ਜਲਪ ਚਰਚਾ, ਇਹ ਵੀ ਵਿਦਵਾਨ ਪੁਰਸ਼ ਕਰਦੇ। ਜਲਪ ਹੈ ਉਹਨੂੰ ਕਹਿੰਦੇ ਨੇ ਕਿ ਇੰਨੀ ਕੁਝ ਗ੍ਰੰਥ ਪੜ੍ਹ ਲੈਣੇ, ਇੰਨੀਆਂ ਕਿਤਾਬਾਂ ਪੜ੍ਹ ਲੈਣੀਆਂ, ਕੋਈ ਬੰਦਾ ਵੀ ਗੱਲ ਕਰੇ ਉਹਦੀ ਗੱਲ ਨੂੰ ਦਲੀਲ ਨਾਲ ਕੱਟੀ ਜਾਣਾ ਤੇ ਆਪਣੀਆਂ ਗੱਲਾਂ ਨੂੰ ਦਲੀਲ ਨਾਲ ਸਾਬਤ ਕਰੀ ਜਾਣਾ, ਉਹਨੂੰ ਕੱਟੀ ਜਾਣਾ, ਆਪਣੀ ਗੱਲ ਨੂੰ ਸਹੀ ਦੱਸੀ ਜਾਣਾ। ਮਹਾਰਾਜ ਕਹਿੰਦੇ ਨੇ ਇਹਦੇ ਵਿੱਚ ਹੰਕਾਰ ਵਾਧਾ ਬਹੁਤ ਜ਼ਿਆਦਾ ਹੈ ਕਿ ਅੱਜ ਫਲਾਣਾ ਬੰਦਾ ਵੀ ਮੇਰੇ ਸਾਹਮਣੇ ਨਾ ਬੋਲਿਆ, ਜਦੋਂ ਮੈਂ ਆਇਆ ਉਹ ਵੀ ਚੁੱਪ ਕਰ ਗਿਆ। ਮਹਾਰਾਜ ਕਹਿੰਦੇ ਦੇਖੀ ਕਿਤੇ ਲੋਕਾਂ ਨੂੰ ਚੁੱਪ ਕਰਾਉਂਦਿਆਂ ਕਰਾਉਂਦਿਆਂ ਤੇਰਾ ਮਨ ਹੀ ਕਿਤੇ ਆਵਾਜ਼ਾਂ ਨਾ ਮਾਰਨ ਲੱਗ ਪਵੇ, ਹੰਗਤਾ ਵਿੱਚ ਆ ਜਾਏਗਾ, ਇਹ ਨਹੀਂ ਕਰਨੀ। ਚੌਥੀ ਹੈ ਵਿਤੰਡਾ, ਵਿਤੰਡਾ ਦਾ ਤਾਂ ਫਿਰ ਲੜਾਈ ਝਗੜੇ ਵਾਲੀ ਗੱਲ ਹੈ, ਆਪ ਆਉਂਦਾ ਕੁਛ ਨਹੀਂ। ਹਾਲਾਂਕਿ ਜਲਪ ਚਰਚਾ ਜਿਹੜਾ ਕਰਦਾ ਹੈ ਉਹਦੇ ਕੋਲ ਬੋਧਕ ਗਿਆਨ ਹੈ, ਗਿਆਨ ਨਾਲ ਹੀ ਉਹ ਦਲੀਲ ਦੇਖ ਕੇ ਕਿਸੇ ਦੀ ਗੱਲ ਕੱਟਦਾ ਤੇ ਬਾ ਦਲੀਲ ਆਪਣੀ ਗੱਲ ਨਾਲ ਪ੍ਰਭਾਵ ਪਾਉਂਦਾ। ਵਿਤੰਡਾ ਦਾ ਅਰਥ ਹੈ ਆਪ ਊੜਾ ਐੜਾ ਵੀ ਨਹੀਂ ਆਉਂਦਾ ਤੇ ਗੱਲ ਉਹਨਾਂ ਦੀ ਕੱਟਣ ਲੱਗ ਪੈਣਾ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਲਾ ਦਿੱਤੀ। ਇਹਨੂੰ ਗੁਰੂ ਨੇ ਬਾਣੀ ਵਿੱਚ ਕਿਹਾ, ਇਹ ਤਾਂ ਇਕੱਲੇ ਇਤਿਹਾਸ ਸੀ। ਕਬੀਰ ਸਾਹਿਬ ਨੇ ਕਿਹਾ ਹਰ ਜਸ ਸੁਣੈ ਨਾ ਹਰ ਗੁਣ ਗਾਵੇ, ਇਹ ਵਿਤੰਡਾਵਾਦੀ, ਹਰ ਜਸ ਸੁਣੈ ਨਾ ਹਰ ਗੁਣ ਗਾਵੇ, ਨਾ ਕਦੀ ਸੁਣਿਆ ਤੇ ਨਾ ਕਦੀ ਪਰਮਾਤਮਾ ਨੂੰ ਗਾਇਆ। ਹਰ ਜਸ ਸੁਣੈ ਨਾ ਹਰ ਗੁਣ ਗਾਵੇ, ਬਾਤਨ ਹੀ ਅਸਮਾਨ ਗਰਾਵੇ, ਐਸੇ ਲੋਗਨ ਸਿਉਂ ਕਿਆ ਕਹੀਏ, ਜੋ ਪ੍ਰਭ ਕੀਏ ਭਗਤ ਤੇ ਬਾਹਜ ਤਿੰਨ ਤੇ ਸਦਾ ਡਰਾਨੇ ਰਹੀ। ਉਹਦੇ ਵਿੱਚ ਬਚਨ ਹੈ ਆਪ ਨਾ ਦੇ ਚੁਰੂ ਭਰ ਪਾਣੀ, ਚੁਰੂ ਦਾ ਅਰਥ ਚੁਲੀ ਪਾਣੀ ਦੀ, ਥੋੜਾ ਜਿਹਾ ਪਾਣੀ, ਘੁੱਟ ਸ਼ਬਦ ਵਰਤ ਲਈ। ਆਪ ਕਦੀ ਪਿਆਸੇ ਨੂੰ ਇੱਕ ਘੁੱਟ ਪਾਣੀ ਨਹੀਂ ਦਿੱਤਾ ਤੇ ਨਿੰਦਿਆ ਉਸ ਦੀ ਕਰਨ ਲੱਗ ਪੈਣਗੇ ਜਿਹਨੇ ਗੰਗਾ ਵਰਗੀ ਨਦੀ ਪੈਦਾ ਕਰ ਦਿੱਤੀ। ਆਪ ਨਾ ਦੇ ਚੁਰੂ ਭਰ ਪਾਣੀ ਤੇ ਨਿੰਦੇ ਜੇ ਗੰਗਾ ਆਨੀ। ਤੇ ਮਹਾਰਾਜ ਨੇ ਉਹਦੇ ਵਿੱਚ ਇੱਕ ਬਚਨ ਕਿਹਾ, ਕਹਿਣ ਲੱਗੇ ਛਾੜ ਕੁਚਰਚਾ ਆਣ ਨਾ ਜਾਣੈ, ਕੁਚਰਚਾ ਸਿਰਫ ਹੋਕੀ ਬਹਿਸ ਕਰਦੇ ਨੇ, ਹੋਰ ਕੁਛ ਨਹੀਂ ਮੰਨਦੇ। ਛਾੜ ਕੁਚਰਚਾ ਆਣ ਨਾ ਜਾਣੈ, ਬ੍ਰਹਮਾ ਹੂਕੋ ਕਹਿਓ ਨਾ ਮਾਨੈ। ਜੇ ਬ੍ਰਹਮਾ ਵਰਗਾ ਵਿਦਵਾਨ ਵੀ ਆ ਜਾਏ ਵਿਤੰਡਾਵਾਦੀ ਬੰਦੇ, ਉਹਦੀ ਵੀ ਗੱਲ ਮੰਨਣ ਨੂੰ ਤਿਆਰ ਨੇ। ਮੈਂ ਜਿਹੜੀ ਬੇਨਤੀ ਕਰਨ ਲੱਗਾ ਸਾਂ ਕਿ ਦੇਖੋ ਗੱਲ ਚੱਲੀ ਸੀ ਅਰਥਾਂ ਦੀ, ਜਿਹੜੇ ਸ਼ਬਦ ਦੇ ਅਰਥ ਨੇ, ਮੈਂ ਕੱਲ ਵਾਲਾ ਸ਼ਬਦ ਦੌਰਾਨ ਲੱਗਾ। ਇੱਕ ਹੈ ਕਿਸੇ ਕੋਸ਼ ਨੂੰ ਪੜ੍ਹ ਕੇ ਉਹਦੇ ਵਿੱਚੋਂ ਅਰਥ ਕਰ ਲੈਣੇ, ਇੱਕ ਹੈ ਉਹਨਾਂ ਅਰਥਾਂ ਦੇ ਅਨੁਭਵ ਵਿੱਚ ਜਾਣਾ, ਉਹਨੂੰ ਆਪਣੇ ਜੀਵਨ ਵਿੱਚ ਜੀਣਾ। ਮੈਂ ਬੇਨਤੀ ਕਰਾਂ ਉਸ ਧਰਤੀ ਦਾ ਜ਼ਿਕਰ ਜਿੱਥੇ ਗੁਰੂ ਰਾਮਦਾਸ ਜੀ ਦੀ ਆਮਦ ਹੋਈ। ਗੁਰੂ ਗ੍ਰੰਥ ਸਾਹਿਬ ਵਿੱਚ ਦੋ ਵਾਰੀ ਕੀਤਾ ਗਿਆ, ਪਹਿਲਾਂ ਤਾਂ ਉਸ ਕਤਲੇਆਮ ਨੂੰ ਜਦੋਂ ਉਹ ਜ਼ਹਿਰ ਵਰਤਿਆ ਉਹਦਾ ਜ਼ਿਕਰ ਕੀਤਾ, ਲਾਹੌਰ ਸ਼ਹਿਰ ਜ਼ਹਿਰ ਕੈਰ ਸਵਾ ਪੈਰ, ਤੇ ਫਿਰ ਅੱਗੇ ਕਹਿ ਮਹੱਲਾ ਤੀਜਾ ਲਾਹੌਰ ਸ਼ਹਿਰ ਅੰਮ੍ਰਿਤਸਰ ਸਿਮਤੀ ਦਾ ਘਰ। ਇਹਦੇ ਅਰਥ ਗੁਰਮੁਖ ਵਿਦਵਾਨਾਂ ਨੇ ਕੀਤੇ ਕਿ ਜਿੱਥੇ ਕੈਰ ਵਰਤਦਾ ਸੀ ਉੱਥੇ ਧੰਨ ਗੁਰੂ ਰਾਮਦਾਸ ਜੀ ਦਾ ਆਮਦ, ਉਹਨਾਂ ਦਾ ਆਗਮਨ ਹੋਇਆ, ਮਾਨੋ ਕਿ ਉਹੀ ਸ਼ਹਿਰ ਜਿਹੜਾ ਸਿਫਤਾਂ ਦਾ ਘਰ ਬਣ ਗਿਆ। ਇਹਦੇ ਅਰਥ ਇਹ ਵੀ ਕੀਤੇ ਗਏ, ਭਾਵੇਂ ਅਸੀਂ ਸੁਧਾ ਸਰ ਲਈ ਵੀ ਅੰਮ੍ਰਿਤਸਰ ਸਿਫਤੀ ਦਾ ਘਰ ਵੀ ਕਹਿੰਦੇ। ਇਹ ਵੀ ਦਾਸ ਆਉਣ ਵਾਲੇ ਦਿਨਾਂ ਜਿੱਥੇ ਜਿੱਥੇ ਲੜੀ ਚੱਲੇਗੀ ਹਰਿਮੰਦਰ ਸਾਹਿਬ ਬਾਰੇ ਵੀ ਅਰਜ਼ ਜ਼ਰੂਰ ਕਰਨੀ। ਦੇਖੋ ਗੁਰੂ ਰਾਮਦਾਸ ਜੀ ਦਾ ਆਗਮਨ 24 ਸਤੰਬਰ 1534 ਨੂੰ ਹੋਇਆ ਹੈ। ਲਾਹੌਰ ਦੀ ਧਰਤੀ ਚੂਨਾ ਮੰਡੀ ਵਿਖੇ ਗੁਰੂ ਰਾਮਦਾਸ ਜੀ ਦੀ ਆਮਦ ਹੋਈ। ਪਿਤਾ ਦਾ ਨਾਮ ਸੀ ਬਾਬਾ ਹਰਦਾਸ ਜੀ, ਪਰ ਗੁਰੂ ਗ੍ਰੰਥ ਸਾਹਿਬ ਵਿੱਚ ਹਰਦਾਸ ਜੀ ਬਾਬਾ ਜੀ ਲਈ ਸ਼ਬਦ ਵਰਤਿਆ ਠਾਕੁਰ ਹਰਦਾਸ, ਠਾਕੁਰ ਹਰਦਾਸ, ਪਰ ਉੱਥੇ ਪਾਠ ਹੈ ਠਾਕੁਰ ਹਰਦਾਸ। ਮਾਤਾ ਦਾ ਨਾਮ ਸੀ ਮਾਤਾ ਦਇਆ ਕੌਰ ਜੀ। ਕੈਸੀ ਅਜਬ ਖੇਡ ਦੇਖੋ ਕਿ 1534 ਨੂੰ, ਸੰਨ 1534 ਨੂੰ ਗੁਰੂ ਰਾਮਦਾਸ ਜੀ ਦਾ ਆਗਮਨ ਹੋ ਰਿਹਾ। ਪਹਿਲੇ ਪਾਤਸ਼ਾਹ ਸਨ 1534 ਨੂੰ ਕਰਤਾਰਪੁਰ ਵਿਸ਼ਰਾਮ ਪੈ ਕਰਦੇ, ਲਾਹੌਰ ਦੇ ਬਿਲਕੁਲ ਨੇੜੇ ਕਰਤਾਰਪੁਰ। ਸਨ 1534 ਨੂੰ ਬਾਬਾ ਲਹਿਣਾ ਸਾਹਿਬ ਨੂੰ ਗੁਰੂ ਨਾਨਕ ਸਾਹਿਬ ਦੀ ਧਰਮਸ਼ਾਲਾ ਕਰਤਾਰਪੁਰ ਪਹੁੰਚਿਆ ਹੋਇਆ 2 ਸਾਲ ਹੋ ਚੁੱਕੇ। ਦੇਖੋ ਜਿਨ੍ਹਾਂ ਸਰੀਰਾਂ ਚ ਜੋਤ ਵਰਤਨੀ, ਚਾਰੇ ਸਰੀਰ ਬਿਲਕੁਲ ਨੇੜੇ ਨੇੜੇ ਨੇ, ਪਰ ਯਾਦ ਰੱਖੋ ਸਮਾਂ ਆਉਣ ਤੋਂ ਪਹਿਲਾਂ ਉਹ ਦਾਤ ਫਲੀਭੂਤ ਨਹੀਂ ਹੁੰਦੀ। ਗੁਰੂ ਨਾਨਕ ਸਾਹਿਬ ਕਰਤਾਰਪੁਰ ਨੇ ਬਾਬਾ ਲਹਿਣਾ ਸਾਹਿਬ ਨੂੰ ਗਿਆਨ 2 ਸਾਲ ਹੋ ਗਏ ਨੇ, ਬਾਬਾ ਅਮਰਦਾਸ ਨੇੜੇ ਪਿੰਡ ਬਾਸਰ ਕੇ ਰਹਿੰਦੇ ਨੇ, ਤੇ ਲਾਹੌਰ ਦੀ ਧਰਤੀ ਤੇ ਗੁਰੂ ਰਾਮਦਾਸ ਜੀ ਦੀ ਆਮਦ ਹੋਈ। ਮਾਤਾ ਪਿਤਾ ਉਹਨਾਂ ਦੇ ਬਾਰੇ, ਮਾਤਾ ਦਇਆ ਕੌਰ ਤੇ ਪਿਤਾ ਜੀ ਨੇ ਖਰਦਾਸ, ਭਾਵੇਂ ਬੰਸਾਵਲੀ ਨਾਮੇ ਨੇ ਇੱਕ ਭਰਾ ਤੇ ਭੈਣ ਦਾ ਜ਼ਿਕਰ ਕੀਤਾ, ਪਰ ਹੋਰ ਕਿਸੇ ਇਤਿਹਾਸਕਾਰ ਨੇ ਨਹੀਂ। ਮਹਿਮਾ ਪ੍ਰਕਾਸ਼ ਨੇ ਗੁਰੂ ਰਾਮਦਾਸ ਲਈ ਸ਼ਬਦ ਭਾਈ ਜੇਠਾ ਵਰਤਿਆ ਹੈ। ਮੈਂ ਤਾਂ ਉਸ ਗ੍ਰੰਥ ਦਾ ਹਵਾਲਾ ਦੇ ਰਿਹਾ ਕਿਉਂਕਿ ਗੁਰੂ ਗ੍ਰੰਥ ਸਾਹਿਬ ਚ ਗੁਰੂ ਰਾਮਦਾਸ ਲਈ ਕੋਈ ਸ਼ਬਦ ਭਾਈ ਜੇਠਾ ਨਹੀਂ ਆਇਆ। ਭਾਈ ਗੁਰਦਾਸ ਸਾਹਿਬ ਨੇ ਆਪਣੀ ਰਚਨਾ ਵਿੱਚ ਕਿਤੇ ਵੀ ਭਾਈ ਜੇਠਾ ਸ਼ਬਦ ਨਹੀਂ ਵਰਤਿਆ, ਹਾਲਾਂਕਿ ਗੁਰੂ ਗ੍ਰੰਥ ਸਾਹਿਬ ਚ ਲਹਿਣਾ ਸ਼ਬਦ ਕਹਿ, ਲਹਿਣੇ ਤੋਂ ਬਾਅਦ ਅੰਗਦ ਕਹਿ ਅਸੀਂ ਪੜ੍ਹਦੇ ਹਾਂ, ਪਰ ਜੇਠਾ ਸ਼ਬਦ ਕਿਤੇ ਵੀ ਨਹੀਂ ਸਾਨੂੰ ਮਿਲੇਗਾ। ਜੇਠਾ ਇਸ ਕਰਕੇ ਕਹਿੰਦੇ ਸਨ ਕਿਉਂਕਿ ਨਾਮ ਰਾਮਦਾਸ ਹੀ ਹੈ। ਮਾਤਾ ਪਿਤਾ ਦੀ ਸਭ ਤੋਂ ਪਹਿਲੀ ਸੰਤਾਨ ਵੱਡੇ ਪੁੱਤਰ ਨੇ, ਤੇ ਆਪਣੇ ਪੰਜਾਬ ਵਿੱਚ ਅੱਜ ਵੀ ਕਿ ਵੱਡੀ ਸੰਤਾਨ ਲਈ ਵੱਡੇ ਲਈ ਸ਼ਬਦ ਵਰਤਿਆ ਜਾਂਦਾ ਜੇਠਾ ਪੁੱਤਰ। ਜੇਠਾ ਤਾਂ ਸ਼ਬਦ ਵਰਤਣ ਲੱਗ ਪਏ, ਉਹ ਪਹਿਲੀ ਸੰਤਾਨ ਹੈ। ਸਿਰਫ ਥੋੜਾ ਜਿਹਾ ਇਤਿਹਾਸਕਤਾ ਚ ਹੈ, ਹਜ਼ੂਰ ਗੁਰੂ ਰਾਮਦਾਸ ਜੀ ਦੀ ਆਮਦ ਸਨ 1534, 2 ਸਾਲ ਦੀ ਉਮਰ ਸੀ, ਤੇ ਇਤਿਹਾਸ ਕਹਿੰਦਾ ਮਾਤਾ ਇਸ ਸੰਸਾਰ ਤੋਂ ਚਲਾਣਾ ਕਰ ਗਏ। 2 ਸਾਲ ਦੀ ਉਮਰ ਕਿਤਨੀ ਕੁ ਹੁੰਦੀ ਆਪਾਂ ਸਾਰੇ ਚੰਗੀ ਤਰ੍ਹਾਂ ਜਾਣਦੇ ਹਾਂ। ਇੰਨੀ ਤਾਂ ਸ਼ਾਇਦ 2 ਸਾਲ ਦੇ ਬੱਚੇ ਨੂੰ ਤਾਂ ਮਾਂ ਦੇ ਚਿਹਰੇ ਦੀ ਵੀ ਉਹ ਪਹਿਚਾਣ ਸਾਰੀ ਜ਼ਿੰਦਗੀ ਨਹੀਂ ਰਹਿੰਦੀ। 2 ਸਾਲ ਦੀ ਉਮਰ ਵਿੱਚ ਮਾਤਾ ਚਲੇ ਗਏ, ਪਿਤਾ ਹਰਦਾਸ ਨੇ ਆਪਣੇ ਪੁੱਤਰ ਦੀ ਪਰਵਰਿਸ਼ ਕਰਨੀ ਪ੍ਰਾਰੰਭ ਕਰ ਦਿੱਤੀ। ਕਹਿੰਦੇ 7 ਸਾਲ ਦੀ ਉਮਰ ਰਾਮਦਾਸ ਸਤਿਗੁਰੂ ਜੀ ਦੀ ਖੋਹੀ, ਮੈਂ ਸ਼ਬਦ ਸਤਿਗੁਰੂ ਹੀ ਵਰਤ ਰਿਹਾ ਹਾਂ, ਕਿ 7 ਸਾਲ ਦੀ ਉਮਰ ਸੀ ਜਦੋਂ ਪਿਤਾ ਜੀ ਵੀ ਸੰਸਾਰ ਤੋਂ ਚਲਾਣਾ ਕਰ ਗਏ। ਮਾਤਾ ਵੀ ਚਲੀ ਗਈ, ਪਿਤਾ ਵੀ ਚਲੇ ਗਏ, ਇਹ ਸ਼ਬਦ ਕਹਿਣ ਲਈ ਕਿ 7 ਸਾਲ ਦੀ ਉਮਰ ਵਿੱਚ ਮਾਂ ਬਾਪ ਦਾ ਸਾਇਆ ਭਾਈ ਜੇਠਾ ਜੀ ਦਾ ਚਲਾ ਗਿਆ। ਹਾਂ, ਗੁਰੂ ਰਾਮਦਾਸ ਦੇ ਨਾਨਕੇ ਪਿੰਡ ਬਾਸਰ ਕੇ ਸਨ। ਬਾਸਰ ਕੇ ਅੱਜ ਕੱਲ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੈ, ਤੇ ਬਾਸਰ ਕੇ ਪਿੰਡ ਉਹ ਹੈ ਜਿੱਥੇ ਗੁਰੂ ਅਮਰਦਾਸ ਜੀ ਦਾ ਆਗਮਨ ਦੀ ਧਰਤੀ ਹੈ, ਜਿੱਥੇ ਮਹਾਰਾਜ ਜੀ ਦਾ ਆਪਣਾ ਵਸੇਬਾ ਸੀ। ਗੁਰੂ ਅਮਰਦਾਸ ਬਾਸਰ ਕੇ ਰਹਿੰਦੇ ਨੇ, ਭਾਈ ਜੇਠੇ ਦੇ ਨਾਨਕੇ ਵੀ ਪਿੰਡ ਬਾਸਰ ਕੇ ਨੇ। ਜਦੋਂ ਪਹਿਲਾਂ ਬੇਟੀ ਚਲੀ ਗਈ, ਫਿਰ ਦਾਮਾਦ ਚਲਾ ਗਿਆ, ਗੁਰੂ ਰਾਮਦਾਸ ਜੀ ਦੀ ਨਾਨੀ ਉਹ ਬਾਸਰ ਕੇ ਪਿੰਡ ਤੋਂ ਆਈ ਤੇ ਆਪਣੇ ਦੋਹਤੇ ਦੀ ਸੰਭਾਲ ਕਰ ਲਈ, ਉਹ ਲਾਹੌਰ ਇਹਨਾਂ ਦੇ ਕੋਲ ਰਹਿਣ ਲੱਗ ਪਈ। ਇੱਥੇ ਜਿਸ ਉਮਰ ਵਿੱਚ ਅਸੀਂ ਬੱਚਿਆਂ ਨੂੰ ਸੰਭਾਲਨੇ ਖਾਂ, ਮੈਂ ਤਾਂ ਥੋੜਾ ਜਿਹਾ ਇਹ ਸ਼ੁਰੂਆਤ ਕੀਤੀ ਹੈ ਕਿ ਕਦੀ ਉਹ ਵੀ ਸਮਾਂ ਸੀ ਜਦੋਂ 7 ਸਾਲ ਦੀ ਉਮਰ ਵਿੱਚ ਭਾਈ ਜੇਠਾ ਜੀ ਮਾਤਾ ਪਿਤਾ ਦੇ ਚਲਾਣੇ ਤੋਂ ਬਾਅਦ ਘੁੰਗਣੀਆਂ ਵੇਚ ਕੇ ਆਪਣਾ ਪੇਟ ਭਰਦੇ ਨੇ, ਤੇ ਅੱਜ ਹਰਿਮੰਦਰ ਸਾਹਿਬ ਜਾਓ, ਧੰਨ ਗੁਰੂ ਰਾਮਦਾਸ ਦਾ ਨਾਮ ਲੈ ਕੇ ਲੱਖਾਂ ਲੋਕ ਰੋਜ਼ ਉਹ ਦਰ ਤੋਂ ਲੰਗਰ ਛਕਦੇ। ਉਸ ਗੁਰੂ ਦੀ ਵਡਿਆਈ ਲਈ ਸ਼ਬਦ, ਹੁਣ ਉਹ ਨਾਨੀ ਨੇ ਘੁੰਗਣੀਆਂ ਉਬਾਲ ਕੇ ਦੇਣੀਆਂ ਤੇ ਦੋਹਤੇ ਨੇ ਘੁੰਗਣੀਆਂ ਜਾ ਕੇ ਵੇਚਣੀਆਂ, ਉਹਨਾਂ ਆਵਾਜ਼ ਦੇਣੀ ਕਰਨੀ, ਉਹ ਘੁੰਗਣੀਆਂ ਵੇਚ ਕੇ ਆਪਣਾ ਗੁਜ਼ਾਰਾ ਕਰਨਾ। ਪਰ ਸੱਚ ਇਹ ਜੇ ਕਿ ਜ਼ਿੰਦਗੀ ਵਿੱਚ ਜਦੋਂ ਇਹੋ ਜਿਹੇ ਦਿਨ ਆ ਜਾਣ, ਅੰਤ ਦੇ ਨਜ਼ਦੀਕ ਜਿਹੜੇ ਰਿਸ਼ਤੇ ਨੇ ਉਹ ਵੀ ਮੂੰਹ ਮੋੜ ਜਾਂਦੇ ਹੁੰਦੇ। ਇਹ ਸੱਚ ਹੈ, ਕੋਈ ਬਰਾਦਰੀ ਦਾ ਬੰਦਾ ਪਿਆਰ ਦੇਣ ਨੂੰ ਤਿਆਰ ਨਹੀਂ, ਕੋਈ ਭਾਈ ਜੇਠਾ ਜੀ ਨੂੰ ਆਪਣੇ ਘਰ ਵਿੱਚ ਰੱਖਣ ਨੂੰ ਤਿਆਰ ਨਹੀਂ। ਇਤਿਹਾਸਕਾਰਾਂ ਤਾਂ ਆਪਣੇ ਆਪਣੇ ਢੰਗ ਨਾਲ ਇੱਥੋਂ ਤੱਕ ਲਿਖਿਆ ਕਿ ਬੱਚਿਆਂ ਨੂੰ ਖੇਡਣ ਤੋਂ ਵੀ ਕਈ ਵਾਰੀ ਰੋਕ ਦਿੰਦੇ ਸਨ, ਇਸ ਕਰਕੇ ਕਿਉਂਕਿ ਇਹਦੇ ਮਾਤਾ ਪਿਤਾ ਜਾ ਚੁੱਕੇ ਨੇ ਇਹਦੇ ਨਾਲ ਖੇਡਣਾ ਅਪਸ਼ਗਨ ਲੋਕ ਸਮਝਣ ਲੱਗ ਪਏ, ਵਰਮਾ ਪੈਮਾ ਵਹਿਮਾ ਭਰਮਾ ਵੀ ਸਨ। ਪਰ ਇਹ ਸੱਚਾਈ ਮੈਂ ਜ਼ਰੂਰ ਬੇਨਤੀ ਕਰਦੇ ਹਾਂ ਕਿ ਚਾਨਣ ਵਿੱਚ ਆਪਾਂ ਤੁਰ ਰਹੇ ਹਾਂ ਨਾ, ਸਵੇਰੇ ਸੂਰਜ ਨਿਕਲਦਾ। ਦੇਖੋ ਆਪਾਂ ਜਦੋਂ ਸੂਰਜ ਵਿੱਚ ਚੱਲਾਂਗੇ ਤੇ ਸਾਡੀ ਬੋਡੀ ਦਾ, ਸਾਡੇ ਜਿਸਮ ਦਾ ਜਿਹੜਾ ਪਰਛਾਵਾਂ ਹੈ ਨਾ, ਜਿਹੜੇ ਪਾਸੇ ਆਪਾਂ ਜਾਣਗੇ ਸਾਡੇ ਨਾਲ ਨਾਲ ਚੱਲੇਗਾ। ਪਰਛਾਵਾਂ ਚਾਨਣ ਦਾ ਹੁੰਦਾ ਹੈ, ਪਰਛਾਵਾਂ ਕਦੀ ਹਨੇਰੇ ਦਾ ਨਹੀਂ ਹੁੰਦਾ। ਚਾਨਣ ਵਿੱਚ ਚੱਲੋ ਤੇ ਪਰਛਾਵੇਂ ਸਾਡੇ ਨਾਲ ਚੱਲਦੇ ਨੇ। ਹਨੇਰੇ ਵਿੱਚ ਪ੍ਰਵੇਸ਼ ਕਰਕੇ ਦੇਖੋ ਤੇ ਤਨ ਦੇ ਪਰਛਾਵੇਂ ਵੀ ਸਾਥ ਛੱਡ ਜਾਂਦੇ ਨੇ। ਸੁੱਖ ਦਾ ਚਾਨਣ ਹੋਵੇ ਤੇ ਲੋਕ ਰਿਸ਼ਤੇ ਬਣਾ ਕੇ ਪਰਛਾਵੇਂ ਬਣ ਬਣ ਕੇ ਨਾਲ ਤੁਰਦੇ ਨੇ, ਤੇ ਜਦੋਂ ਦੁੱਖ ਦਾ ਹਨੇਰਾ ਆ ਜਾਏ ਸੱਚੇ ਆਪਣੇ ਵੀ ਸਾਥ ਛੱਡ ਜਾਂਦੇ ਹੁੰਦੇ। ਪਰਛਾਵੇਂ ਚਾਨਣ ਦੇ ਨੇ, ਪਰਛਾਵੇਂ ਅੰਧੇਰੇ ਦੇ ਨਹੀਂ। ਅੰਧਕਾਰ ਵਿੱਚ ਤਾਂ ਤਨ ਦਾ ਪਰਛਾਵਾਂ ਵੀ ਸਾਥ ਨਹੀਂ ਦਿੰਦਾ। ਇੱਕ ਗ੍ਰੰਥ ਹੈ ਭਾਵਰਤ ਸਿਮਰਤ, ਉਹਦੇ ਵਿੱਚ ਦੋ ਤੁਕਾਂ ਮੈਨੂੰ ਬੜੀਆਂ ਚੰਗੀਆਂ ਲੱਗੀਆਂ। ਉਹ ਕਹਿੰਦੇ ਨੇ ਦੇਖੋ ਜਿਹੜਾ ਪੰਛੀ ਹੈ ਨਾ, ਆ ਕੋਇਲ ਹੈ, ਉਹ ਵੀ ਆਪਣੇ ਗਲੇ ਤੋਂ ਮਿੱਠੇ ਗੀਤ ਅਲਾਪਦੀ ਹੈ। ਪੰਛੀ ਆਉਂਦੇ ਨੇ ਤੇ ਆ ਕੇ ਪੱਕੇ ਹੋਏ ਫਲਾਂ ਨੂੰ ਚੁੰਝ ਮਾਰਦੇ, ਟਾਹਣੀਆਂ ਤੇ ਬੈਠਦੇ। ਪਰ ਜਦੋਂ ਹੁਣ ਆ ਪੱਤਝੜ ਆਉਣੀ, ਇੱਥੇ ਵੀ ਸ਼ੁਰੂ ਹੋ ਗਿਆ, ਪੱਤੇ ਪੀਲੇ ਹੋਣ ਲੱਗ ਪਏ ਤੇ ਬਾਗਾਂ ਵਿੱਚੋਂ ਪੱਤੇ ਪੀਲੇ ਹੋ ਕੇ ਜਦੋਂ ਟੁੱਟਣਗੇ, ਟਾਹਣੀਆਂ ਨੂੰ ਛੱਡ ਜਾਣਗੇ, ਪੱਤਝੜ ਹੋਵੇਗੀ। ਸੱਚ ਇਵੇਂ ਹਰਿਆਵਲ ਵਿੱਚ ਪੰਛੀ ਵੀ ਰੁੱਖਾਂ ਦੀਆਂ ਟਾਹਣੀਆਂ ਤੇ ਗੀਤ ਗਾਉਂਦੇ ਨੇ, ਜਦੋਂ ਪੱਤਝੜ ਆਵੇ ਤੇ ਪੰਛੀ ਵੀ ਉਹਨਾਂ ਰੁੱਖਾਂ ਦੀਆਂ ਟਾਹਣੀਆਂ ਤੇ ਨਹੀਂ ਬੈਠਦੇ। ਹਰਿਆਵਲ ਦੇ ਗੀਤ ਗਾਉਣ ਵਾਲੇ ਬੜੇ ਜੇ ਪਿਆਰੋ, ਸੱਚ ਇਵੇ ਦੁੱਖ ਵਿੱਚ ਕੋਈ ਵੀ ਗੀਤ ਨਹੀਂ ਜੇ ਗਾਉਂਦਾ, ਕੋਈ ਨੇੜੇ ਨਹੀਂ ਟਿਕਦਾ। ਤਾਂ ਹੀ ਇੱਕ ਵਿਦਵਾਨ ਦੇ ਸ਼ਬਦ ਮੈਨੂੰ ਬੜੇ ਉਹਦੇ ਚੰਗੇ ਲੱਗੇ, ਕਹਿਣ ਲੱਗੇ ਤਰ ਮਹਿਫਲ ਹੇਰ ਬਿਹੰਗਮ ਕਹਿ ਗਨ ਆਵਤ ਹੈ ਛੰਦ ਚੋਚ ਪਸਾਰੇ। ਫਲ ਨੂੰ ਵੇਖ ਕੇ ਤਾਂ ਪੰਛੀ ਵੀ ਚੋਂਚ ਖੋਲ ਕੇ ਚੁੰਝਾ ਖੋਲ ਕੇ ਆ ਜਾਂਦੇ ਨੇ। ਉਹ ਕਹਿੰਦਾ ਇਹ ਸਿਰਫ ਫਲ ਕਰਕੇ ਆਉਂਦੇ ਨੇ, ਪੱਤਝੜ ਵਿੱਚ ਕਿਉਂ ਨਹੀਂ ਆ ਕੇ ਬੈਠਦੇ, ਕਿਉਂਕਿ ਉਦੋਂ ਦੁੱਖ ਹੈ। ਫਲ ਮੈਂ ਤਰ ਮੈਂ ਫਲ ਹੇਰ ਬਿਹੰਗਮ ਕਹਿ ਗਨ ਆਵਤ ਹੈ ਛੰਦ ਚੋਚ ਬਸਾਰੇ। ਅੱਗੇ ਉਹ ਲਿਖਦੇ ਨੇ, ਕਹਿਣ ਲੱਗੇ ਨਰ ਆਪਦ ਮੈਂ ਬੰਦੇ ਤੇ ਮੁਸੀਬਤ ਪੈ ਜਾਏ, ਤਰ ਦਾਹ ਲਗੈ ਰੁੱਖ ਨੂੰ ਅੱਗ ਲੱਗ ਜਾਏ। ਨਰ ਔਰ ਬਿਹੰਗਮ ਦੂਰ ਪਧਾਰੈ, ਰੁੱਖ ਨੂੰ ਅੱਗ ਲੱਗੀ ਹੋਵੇ ਤੇ ਪੰਛੀ ਛੱਡ ਜਾਂਦੇ ਨੇ, ਬੰਦੇ ਤੇ ਦੁੱਖ ਹੋ ਜਾਏ, ਦੁੱਖ ਆ ਜਾਏ ਤੇ ਰਿਸ਼ਤੇ ਨੇੜੇ ਦੇ ਵੀ ਸਾਥ ਛੱਡ ਜਾਂਦੇ। ਤਾਂ ਹੀ ਸਤਿਗੁਰੂ ਨੇ ਇਹ ਤਾਂ ਅਟਲ ਸਜਾਈ ਏ, ਹੋ ਸਕਦਾ ਹਰ ਬੰਦੇ ਦੀ ਜ਼ਿੰਦਗੀ ਵਿੱਚ ਕਿਤੇ ਨਾ ਕਿਤੇ ਵਾਪਰੀ ਹੋਵੇ। ਸਤਿਗੁਰੂ ਨੇ ਬਾਣੀ ਵਿੱਚ ਕਿਹਾ ਸੁੱਖ ਮੈਂ ਆਨ ਬਹੁਤ ਮਿਲ ਬੈਠਤ ਰਹਿਤ ਚਹੁੰ ਦਿਸ਼ਕੇ ਹੈ। ਸੁੱਖ ਵਿੱਚ ਚਾਰ ਚੁਫੇਰੇ ਲੋਕ ਨੇ ਪਰ ਦੁੱਖ ਵਿੱਚ ਨਹੀਂ। ਸੁੱਖ ਮੈਂ ਆਨ ਬਹੁਤ ਮਿਲ ਬੈਠਤ ਰਹਿਤ ਚਹੁੰ ਦਿਸ਼ਕੇ ਰਹਿ ਬਿਬਤ ਪਰੀ ਸਭ ਹੀ ਸੰਗ ਛਾੜਤ ਕੋ ਨਾ ਆਵਤ ਨਿਰ। ਸੁੱਖ ਮੈਂ ਬਹੁਤ ਸੰਗੀ ਭਏ ਦੁੱਖ ਮੈਂ ਸੰਗ ਨਾ ਕੋਏ। ਉਹ ਦਿਨ ਵੀ ਭਾਈ ਜੇਠਾ ਜੀ ਨੇ ਦੇਖੇ ਕਿ ਜਦੋਂ ਆਪਣੇ ਅੱਤ ਦੇ ਨਜ਼ਦੀਕ ਦੇ ਰਿਸ਼ਤੇਦਾਰ ਬਰਾਦਰੀ ਦੇ ਬੰਦੇ ਕੋਈ ਵੀ ਘਰ ਰੱਖਣ ਨੂੰ ਤਿਆਰ ਨਹੀਂ, ਨਾਨੀ ਦੇ ਦੇਖਿਆ ਵੀ ਇੱਥੇ ਤਾਂ ਸਹਾਰਾ ਕੋਈ ਹੈ ਨਹੀਂ, ਬਰਾਦਰੀ ਦੇ ਲੋਕ ਵੀ ਪਿਆਰ ਨਹੀਂ ਕਰ ਰਹੇ। ਉਹਨੇ ਆਪਣੇ ਦੋਹਤੇ ਦੇ ਬਸਤਰ ਬੰਨੇ ਗਠੜੀ ਵਿੱਚ ਤੇ ਭਾਈ ਜੇਠਾ ਜੀ ਆਪਣੇ ਮਾਤਾ ਪਿਤਾ ਦੇ ਘਰ ਨੂੰ ਤਾਲਾ ਮਾਰ ਕੇ ਲਾਹੌਰ ਨੂੰ ਛੱਡ ਕੇ ਆਪਣੀ ਨਾਨੀ ਨਾਲ ਆਪਣੇ ਨਾਨਕੇ ਪਿੰਡ ਬਾਸਰਕੇ ਨੂੰ ਜਾਣ ਲੱਗੇ। ਇੱਥੇ ਇੱਕ ਸਿੱਖ ਵਿਦਵਾਨ ਨੇ ਲਿਖਿਆ, ਉਹ ਕਹਿੰਦਾ ਦੇਖੋ ਵਕਤ ਹੈ ਨਾ ਤੇ ਸਮਾਂ ਕਦੀ ਇੱਕੋ ਜਿਹਾ ਨਹੀਂ ਰਹਿੰਦਾ। ਅੱਜ ਉਹ ਵੀ ਵਕਤ ਕਹੇ ਕਿ ਭਾਈ ਜੇਠਾ ਜੀ ਆਪਣੇ ਘਰ ਨੂੰ ਤਾਲਾ ਮਾਰ ਕੇ ਚੱਲੇ ਨੇ ਤੇ ਗਲੀਆਂ ਦੇ ਕੱਖ ਵੀ ਰੋਂਦੇ ਪਏ ਨੇ ਕਿ ਹਰਦਾਸ ਦੀ ਇੱਕੋ ਇੱਕ ਨਿਸ਼ਾਨੀ ਆਪਣੇ ਜੱਦੀ ਸ਼ਹਿਰ ਆਪਣੀ ਮਾਤਰ ਭੂਮੀ ਨੂੰ ਛੱਡ ਕੇ ਚੱਲੇ। ਪਰ ਕਹਿੰਦੇ ਨੇ ਕਿਸੇ ਨੇ ਉਹਨਾਂ ਨੂੰ ਗਲੇ ਨਾਲ ਨਾ ਲਾਇਆ, ਕਿਸੇ ਨੇ ਰੋਕ ਕੇ ਇਹ ਨਾ ਕਿਹਾ ਕਿ ਇਸ ਬੱਚੇ ਨੂੰ ਆਪਾਂ ਪਾਲਾਂਗੇ। ਲਾਹੌਰ ਦੀਆਂ ਗਲੀਆਂ ਚੋਂ ਨਿਕਲੇ ਪਰ ਕੀ ਪਤਾ ਸੀ ਕਿ ਜਿਹੜੇ ਅੱਜ ਪਿਆਰ ਦੇਣ ਨੂੰ ਵੀ ਤਿਆਰ ਨਹੀਂ, ਕੱਲ ਨੂੰ ਇਸੇ ਨੂੰ ਬੇਨਤੀ ਕਰਕੇ ਕਹਿਣਗੇ ਮਾਲਕ ਆਪਣੇ ਚਰਨ ਪਾ, ਜੇ ਤੂੰ ਸਾਡੇ ਵਿਆਹ ਵਿੱਚ ਸ਼ਾਮਿਲ ਹੋ ਜਾਏ ਤੇ ਵਿਆਹ ਦੀ ਸ਼ੋਭਾ ਬਹੁਤ ਜ਼ਿਆਦਾ ਹੋ ਜਾਏ। ਜਿਵੇਂ ਜਦੋਂ ਗੁਰੂ ਅਰਜਨ ਸਾਹਿਬ ਗਏ ਨੇ ਪਰ ਆਏ ਤਾਂ ਗੁਰੂ ਰਾਮਦਾਸ ਕੋਲ ਸਨ, मैं बेनती करा पिंड बासर के गए नानी नाल ओथे कोई समा बतीत कीता। इधर बाबा अमरदास उन्होंने गुरु अंगद साहब दे दर ते सेवा कीती। 12 साल गागर ढोई मैं आना सिर्फ गुरु रामदास जी दे मुढले जीवन विचो कुछ बेनती कर लगा। 12 साल बाबा अमरदास ने गागर ढोई ते प्यारो कमाई किन्नी कु है। मैं एक दिन पिछले दिन क्या 12 साल मैं अद्धे मिंट तो पहला 10 सेकंड विच मैं शब्द वर देंगा 12 साल, पर 12 साल 10 सेकंड च नहीं निकले। 12 साल च किन्ना मीह पिया, किन्नी सर्दी हुई, किन्नी लू चली, ते कली मौसम दी मार ही नहीं, 12 साल विच पता नहीं लोकां ने की कुछ अपनी जबान तो क्या। बाबा अमरदास सब कुछ अपनी जिंदगी विच जर गए, पर सच एवे उन्होंने अपने मुर्शिद दी सेवा विच कुताही नहीं आउन दित्ते। मैं ता जदो उन्हां दी किते कथा करना ते तीन शब्द वरतना वा के खड्डी विच डिगे पर गागर नहीं डिगण दित्ते, क्योंकि तुसी सारे इतिहास तो जाणू हो, खड्डी दी ठोकर वजी, खड्डी तो बाद दूजे दिन गद्दी मिल गई है। प्यारे गागर मोडे ते रखी, 12 साल दी चुकी गागर, उस गागर ने उजागर कर दिता, खड्डी तो गद्दी मिल गई, ते सचे वे रज के टहल कीती, टहल तो उन्हां नूं महल मिल गई, टहलो महल, गागर तो उजागर, खड्डी तो गद्दी। 12 साल उन्हां सेवा कीती, ओ धन गुरु अंगद साहिब जी दे पावन पवित्र चरणां दी कृपा लैंदिआं बाबा अमरदास गुरु अमरदास बने। इथे एक अर्ज कर दिया, बाबा गुरु अमरदास उन्हां दे दो बेटे ते दो बेटियां ने, बाबा मोहन जी ते बाबा मोहरी जी, ए दो पुत्र ने तीसरे गुरदेव दे। दो बेटियां ने बीबी भानी जी ते बीबी दानी जी, दो बेटियां दो बेटे ने। गुरु अमरदास बासर के पिंड तो गोइंदवाल साहब आ गए, उन्हां गोइंदवाल नगर आ वसाया, ते तन गुरु अंगद साहब दे कहन ते ए नगर वसाया गया। भावे ए जगह गोइंदे खत्री दा जिक्र कीता जांदा, भाई गुरदास साहब ने गोइंदवाल लिखिया ते गुरु ग्रंथ साहब विच भट्टा ने गोबिंदवाल लिखिया। जदों असीं बचन पढ़ने के लहणे पाई नानको देणी अमरदास घर आई, गुर बैठा अमर स्वरूप होए, गुरमुख पाई दाद इलाही, फेर वसाया गोइंदवाल, अचरज खेल ना लखिया जाई, दात जोत खसम वड्या। अर्थ बड़े सौखे के लहणे पाई नानको, एदा मतलब गुरु नानक साहिब दी जोत ओ कृपा बाबे लहणे नू पाई मिली, ते देनी पई गुरु अमरदास नू, लहणे पाई नानको देनी अमरदास कर आई, गुर बैठा अमर स्वरूप होए, तन गुरु अमरदास, गुरमुख पाई दाद इलाही, इलाही दात मिली, फेर वसाया गोइंदवाल, अचरज खेल ना लखिया जाई, ते किन्ने भाई सिखो दात जोत खसम वड्याई, ता दात ते जोत खसम दी वड्याई ए, ओदी कृपा तो बिना लखी। सतगुरु गुरु अमरदास गोइंदवाल आ गए। इथे की इतिहास कहिंदा है जो के बाबा अमरदास कोल भाई जेठा जी दी नानी अपने दोहते नू लेके गोइंदवाल साहिब दी धरती ते पहुंचदी है। ओथे भी जेड़ा घाट जिथे हुण पुल है ना, जिन्हां दर्शन कीते ने ब्यास दा पुल, जेड़ा हुण आपां श्री अमृतसर नू जाने आ ढिलवां तो जेड़ा पुल अगे आउंदा है ब्यास दा, उस वेले ए लांघा नहीं सी, उस वेले सिर्फ इको घाट सी गोइंदवाल दा, पुल तां है नहीं, घाट सी। इसे घाट तो जिन्ने दिल्ली तो लाहौर जान वाले सन, लाहौर तो दिल्ली आने वाले, सिर्फ ए गोइंदवाल दे घाट तो दरिया आर पार हुंदा सी। इस दरिया दे घाट उते भी भाई जेठे ने घुंगणियां बेचियां, इस घाट ते बैठ के भी किरत कीती। एक मैं बेनती करा कि सिख किरत ते भरोसा रखदा है, भावे ओ घुंगणियां बेचदा है, भावे खत्ती कर्म करदा है, किरत कोई भी होवे जेड़ा ईमानदारी नाल करदा है, सच एवे उस किरत नाल जे कीर्ति रल जाए, ओ किरत भी परमात्मा दी कृपा बन जांदी। ਉਹਦੀ ਬਖਸ਼ਿਸ਼ ਹੈ। ਇੱਥੇ ਘੁੰਗਣੀਆਂ ਵੇਚਦੇ ਰਹੇ ਪਰ ਅੱਜ ਉਹ ਵੀ ਸਮਾਂ ਆ ਗਿਆ ਕਿ ਜਿਸ ਦਿਨ ਨਾਨੀ ਦੇ ਅੰਤਲਾ ਸਮਾਂ ਆਇਆ। ਕਿੰਨੇ ਕੁ ਸਾਲ ਕਿੰਨਾ ਕੁ ਸਮਾਂ ਉਹ ਸੰਭਾਲਦੀ। ਉਸ ਪਰਮਾਤਮਾ ਨੇ ਕਾਲ ਦਾ ਚੱਕਰ ਐਸਾ ਬਣਾਇਆ ਹੈ ਪਰ ਇਤਿਹਾਸ ਨੇ ਤੇ ਗੁਰਬਾਣੀ ਦੇ ਖਾਸ ਕਰਕੇ ਦੋਸ਼ ਹੋਈਏ। ਮੈਂ ਗੁਰੂ ਅਮਰਦਾਸ ਜੀ ਦੇ ਆਪ ਨਾਲ ਸਾਂਝੇ ਕਰ ਦਿਆਂਗਾ। ਕਹਿੰਦੇ ਨੇ ਗੁਰੂ ਅਮਰਦਾਸ ਕੋਲ ਇੰਨੀ ਕਿਰਪਾ ਵਰਦੀ ਹੈ ਕਿ ਜਿਹੜਾ ਧੰਨ ਗੁਰੂ ਅਮਰਦਾਸ ਜੀ ਦੇ ਚਰਨ ਪਰਸ ਲੈਂਦਾ ਹੈ ਨਾ ਉਹਦੇ ਸਾਰੇ ਪਾਪ ਸੜ ਜਾਂਦੇ। ਗੁਰੂ ਅਮਰਦਾਸ ਉਹਨਾਂ ਨੂੰ ਜੇ ਕੋਈ ਪਰਸ ਲੈਂਦਾ ਉਹਦੇ ਅੰਦਰ ਦਾ ਭੈ ਖਤਮ ਹੋ ਜਾਂਦਾ। ਜਿਹੜਾ ਗੁਰੂ ਅਮਰਦਾਸ ਨੂੰ ਪਰਸ ਲੈਂਦਾ ਚਰਨ ਸਪਰਸ਼ ਕਰਦਾ ਉਹਦਾ ਆਉਣ ਜਾਣ ਦਾ ਗੇੜਾ ਮੁੱਕ ਜਾਂਦਾ, ਚੁਰਾਸੀ ਮੁੱਕ ਜਾਂਦੀ ਹੈ। ਕਹਿੰਦੇ ਜਿਹੜਾ ਗੁਰੂ ਅਮਰਦਾਸ ਨੂੰ ਦੇਖ ਲੈਂਦਾ ਨਾ ਹਰ ਚੀਜ਼ ਉਹਦੇ ਘਰ ਵਿੱਚ ਆ ਜਾਂਦੀ। ਇਹ ਸਵਈਆ ਹੈ ਕਿ ਗੁਰ ਅਮਰਦਾਸ ਪਰਸੀਐ ਪੋਹਮ ਪਾਤਕ ਬਿਨਾਸ਼ੈ। ਇਹਦਾ ਪਹਿਲੀ ਤੁਕ ਹੈ ਕਿ ਗੁਰੂ ਅਮਰਦਾਸ ਨੂੰ ਪਰਸਨ ਨਾਲ ਧਰਤੀ ਦੇ ਪਾਪ ਵੀ ਘਟ ਗਏ ਜਿੱਥੇ ਗੁਰੂ ਅਮਰਦਾਸ ਦੇ ਚਰਨ ਪੈ ਗਏ। ਗੁਰ ਅਮਰਦਾਸ ਪਰਸੀਐ ਪੋਹਮ ਪਾਤਕ ਬਿਨਾਸ਼ੈ। ਗੁਰ ਅਮਰਦਾਸ ਪਰਸੀਐ ਸਿੱਧ ਸਾਧਕ ਆਸ਼ਾਸ਼ੈ। ਗੁਰੂ ਅਮਰਦਾਸ ਨੂੰ ਪਰਸ ਕੇ ਸਪਰਸ਼ ਕਰਕੇ ਉਹ ਉੱਚਾ ਜੀਵਨ ਮਿਲ ਜਾਂਦਾ ਜਿਹਨੂੰ ਸਿੱਧ ਤੇ ਸਾਧਕ ਵੀ ਜਿਹੜੇ ਨੇ ਲੋਚਦੇ ਪਏ। ਗੁਰ ਅਮਰਦਾਸ ਪਰਸੀਐ ਸਿੱਧ ਸਾਧਕ ਆਸ਼ਾਸ਼ੈ। ਗੁਰ ਅਮਰਦਾਸ ਪਰਸੀਐ ਧਿਆਨ ਲਈਐ। ਦੇਖੋ ਇਹ ਬਚਨ ਸੁਣ ਵਾਲਾ ਹੈ ਕਿ ਜਿਹੜਾ ਗੁਰੂ ਅਮਰਦਾਸ ਨੂੰ ਪਰਸ ਲਵੇ ਉਹਦਾ ਮਨ ਵੀ ਟਿਕਾਅ ਵਿੱਚ ਆ ਜਾਂਦਾ ਹੈ। ਧਿਆਨ ਲਈਐ ਉਹਨੂੰ ਇਕਾਗਰਤਾ ਦੀ ਦਾਤ ਮਿਲਦੀ ਹੈ, ਧਿਆਨ ਮਿਲਦਾ। ਧਿਆਨ ਲਈਐ ਪਉ ਮੁੱਕੈ। ਹੁਣ ਪਉ ਦਾ ਅਰਥ ਹੈ ਪੰਧ, ਰਸਤਾ, ਬਾਟ। ਕਹਿੰਦੇ ਜਿਹੜਾ ਗੁਰੂ ਅਮਰਦਾਸ ਨੂੰ ਪਰਸ ਲਵੇ ਉਹਦੇ ਅੰਦਰ ਵੀ ਇਕਾਗਰਤਾ ਆ ਜਾਂਦੀ ਹੈ ਤੇ ਜ਼ਿੰਦਗੀ ਦਾ ਪੰਧ ਵੀ ਉਹਦਾ ਮੁੱਕ ਜਾਂਦਾ ਹੈ, ਪਰਮਾਤਮਾ ਦੇ ਘਰ ਤੋਂ ਪਹੁੰਚਦਾ ਹੈ। ਗੁਰ ਅਮਰਦਾਸ ਪਰਸੀਐ ਧਿਆਨ ਲਈਐ ਪਉ ਮੁੱਕੈ। ਗੁਰ ਅਮਰਦਾਸ ਪਰਸੀਐ ਅਭਉ ਲੱਭੈ। ਅਭਉ ਦਾ ਅਰਥ ਨਿਰਭਉ ਹੋ ਜਾਂਦਾ। ਗਉ ਚੁੱਕੈ, ਗਉ ਦਾ ਅਰਥ ਗਮਨ, ਚੁਰਾਸੀ ਦਾ ਗੇੜਾ। ਆਵਾ ਗਾਉਣ ਵੀ ਮੁੱਕ ਜਾਂਦਾ। ਗੁਰ ਅਮਰਦਾਸ ਪਰਸੀਐ ਅਭਉ ਲੱਭੈ, ਗਉ ਚੁੱਕੈ। ਇੱਕ ਬਿਨ ਦੁੱਗਣ ਜੋ ਤੋਰ ਹੈ। ਇੱਕ ਬਿਨ, ਪਿੰਨ ਮੀਨਸ ਪਹਿਚਾਣ, ਜਿਹਦੀ ਇੱਕ ਪਰਮਾਤਮਾ ਨਾਲ ਪਹਿਚਾਣ ਬਣ ਜਾਏ। ਦੁੱਗਣ ਦਾ ਅਰਥ ਉਹ ਦਵੈਸ਼ ਤੋਂ ਬਚ ਜਾਂਦਾ, ਦੁਵਿਧਾ ਤੋਂ ਬਚ ਜਾਂਦਾ। ਇੱਕ ਬਿਨ ਦੁੱਗਣ ਜੋ ਤੋਰ ਹੈ, ਜਾਂ ਸਮੰਤਰ ਮਾਨਵੈ ਲਹੈ ਜਾਲਪਾ ਪਦਾਰਥ ਇਤੜੇ। ਗੁਰ ਅਮਰਦਾਸ ਡਿੱਠੇ ਨੇ, ਜਿਹਨੇ ਗੁਰੂ ਅਮਰਦਾਸ ਦੇ ਦਰਸ਼ਨ ਕੀਤੇ ਉਹਨੂੰ ਇਹ ਫਲ ਮਿਲੇ। ਹੁਣ ਦੇਖੋ ਗੁਰੂ ਅਮਰਦਾਸ ਦੇ ਦਰਸ਼ਨ ਭਾਈ ਜੇਠਾ ਸਾਹਿਬ ਨੇ ਕੀਤੇ। ਇਹ ਸਵਈਆ ਜਿਹੜਾ ਦਾਸ ਹੁਣ ਦੂਸਰਾ ਬੇਨਤੀ ਕਰਨ ਲੱਗਾ ਇਹ ਗੁਰੂ ਰਾਮਦਾਸ ਜੀ ਦੇ ਸਵਈਆਂ ਵਿੱਚ ਹੈ। ਉਹ ਸਵਈਆ ਹੈ ਕਿ ਗੁਰੂ ਮੁਖ ਦੇਖ ਗਰੂ ਸੁਖ ਪਾਇਓ। ਦੋ ਸ਼ਬਦ ਨੇ, ਇੱਕ ਗੁਰੂ ਤੇ ਦੂਸਰਾ ਗਰੂ। ਗੁਰੂ ਮੁਖ ਇਹਦਾ ਮਤਲਬ ਧੰਨ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਕੇ। ਗਰੂ ਤੇ ਗਰੂ ਦਾ ਅਰਥ ਹੁੰਦਾ ਬਹੁਤ ਵੱਡਾ। ਕਹਿੰਦੇ ਨੇ ਗੁਰੂ ਅਮਰਦਾਸ ਦੇ ਦਰਸ਼ਨ ਕੀਤੇ ਤੇ ਬਹੁਤ ਵੱਡਾ ਸੁਖ ਉਹਨਾਂ ਦੇ ਦੀਦਾਰ ਵਿੱਚੋਂ ਮਿਲਿਆ। ਗੁਰੂ ਮੁਖ ਦੇਖ ਗਰੂ ਸੁਖ ਪਾਇਓ। ਖੁਤੀ ਜੋ ਪਿਆਸ ਪਿਊਸ ਪਿਵਨ ਕੀ, ਜਿਹੜੀ ਅੰਦਰ ਲੋਚਾ ਸੀ ਨਾਮ ਅੰਮ੍ਰਿਤ ਪੀਣ ਦੀ, ਨਾਮ ਅੰਮ੍ਰਿਤ ਦਾ ਰਸ ਮਾਨਣ ਦੀ। ਖੁਤੀ ਜੋ ਪਿਆਸ ਪਿਊਸ ਪਿਵਨ ਕੀ, ਬਾਂਚਿਤ ਸਿੱਧ ਕੋ ਬਿਧ ਮਿਲਾਇਓ। ਵਿਧਾਤੇ ਨੇ ਬਿਧ ਬਣਾ ਦਿੱਤੀ ਕਿ ਉਹ ਨਾਮ ਅੰਮ੍ਰਿਤ ਪੀਣ ਦਾ ਸੰਯੋਗ ਬਣ ਗਿਆ। ਬਾਂਚਿਤ ਸਿੱਧ ਕੋ ਬਿਧ ਮਿਲਾਇਓ, ਪੂਰਨ ਭੋ ਮਨ ਠੌਰ ਬਸੋ। ਜਿਹੜਾ ਮਨ ਭਟਕਦਾ ਸੀ ਨਾ, ਸੱਚ ਐਵੇਂ ਪੂਰਨ ਤੌਰ ਤੇ ਟਿਕ ਗਿਆ। ਹਾਲਾਂਕਿ ਜੇ ਕਿਤੇ ਮਨ ਵਾਲੇ ਪਾਸੇ ਦੇਖੀਏ ਨਾ, ਇਹ ਤਾਂ ਇੰਨਾ ਚੰਚਲ ਜੇ। ਦੇਖੋ ਅਸੀਂ ਇਕੱਲੇ ਆਪਾਂ ਨੇ ਮੰਦਰ ਵਿੱਚ, ਮਸਜਿਦ ਵਿੱਚ, ਚਰਚ ਵਿੱਚ, ਗੱਲ ਤਾਂ ਇੱਕ ਰੱਬ ਦੀ ਜਦੋਂ ਕੋਈ ਕਰਦਾ ਨਾ, ਹਰ ਇੱਕ ਦੀ ਲੋਚਾ ਕਿ ਪਰਮਾਤਮਾ ਮਿਲ ਜਾਏ। ਤੇ ਜਿਹਨੇ ਮਿਲਣਾ ਹੈ ਨਾ ਉਹ ਨਾਲ ਨਹੀਂ ਆਉਂਦਾ। ਬੇਨਤੀ ਸਮਝਿਓ, ਬੋਡੀ ਆ ਜਾਂਦੀ ਹੈ ਗੁਰਦੁਆਰੇ, ਜਿਹਨੇ ਮਿਲਣਾ ਉਹ ਤਾਂ ਇਹ ਨਹੀਂ। ਜਿਹਨੇ ਮਿਲਣਾ ਸੀ ਉਹ ਜਾਂ ਬਾਜ਼ਾਰ ਵਿੱਚ ਬੈਠਾ ਹੈ, ਜਾਂ ਬਾਹਰ ਬੈਠਾ, ਜਿਸ ਮਨ ਨੇ ਮਿਲਾਪ ਹਾਸਲ ਕਰਨਾ ਸੀ ਉਹ ਤਾਂ ਮਿਲਣ ਵਾਸਤੇ ਆਏ ਨਹੀਂ, ਬੰਦਾ ਸਰੀਰਕ ਤੌਰ ਤੇ ਕਹਿ ਜਾਂਦਾ ਮਿਲ ਜਾ ਮਿਲ ਜਾ, ਉਹ ਜਿੰਨੇ ਮਿਲਣਾ ਉਹਦੀ ਇੱਕ ਦਿਨ ਹਾਜ਼ਰੀ ਤਾਂ ਭਰਾ, ਮਿਲਣਾ ਕਿੰਨੇ ਹੈ, ਜਿਹੜਾ ਮਨ ਹੈ ਉਹਨੇ ਮਿਲਣਾ, ਜਿੰਨੇ ਮਿਲਣਾ ਉਹ ਤਾਂ ਪਿਆਰਿਓ ਗੁਰਦੁਆਰੇ ਤੋਂ ਬਾਹਰ, ਜਿੰਨੇ ਮਿਲਣਾ ਉਹ ਕਹਿੰਦਾ ਚੱਲ ਤੂੰ ਜ਼ਬਾਨ ਤੂੰ ਬੋਲੀ ਜਾ ਮੈਂ ਚੱਲਾਂ ਬਾਹਰ। ਸੱਚ ਇਵੇਂ ਜਿੰਨੇ ਮਿਲਣਾ ਉਹਦੀ ਹਾਜ਼ਰੀ ਜੇ ਭਰਾਵਾਂਗੇ ਨਾ, ਜੇ ਅੰਦਰ ਨੂੰ ਲੈ ਕੇ ਦੇ ਕੋਲ ਆਵਾਂਗੇ, ਬੰਦਾ ਰੱਬ ਨੂੰ ਮਿਲਣੀਆਂ ਗੱਲਾਂ ਕਰਦਾ ਪਰ ਆਪੇ ਤੋਂ ਬਿਨਾਂ ਹੀ ਗੱਲਾਂ ਕਰੀ ਜਾ ਰਿਹਾ, ਆਪਾਂ ਜੋ ਸਾਡਾ ਅੰਦਰ ਹੈ। ਹੁਣ ਮਨ ਜਿਹੜਾ, ਇੱਕ ਵਿਦਵਾਨ ਦੇ ਸ਼ਬਦ ਨੇ ਕਿ ਦਲ ਦਲ ਪਾਤ ਪਾਤ ਕਾ ਪਤ ਦਾਮਨ ਕੱਛਪ ਮਾਤ ਭੂਤ ਦੀਪ ਦੀਪਕ ਸਿਖਾ ਯੇ ਮਨ ਬਿਰਤ ਅਨਾਥ। ਅਨਾਥ ਉਸ ਮਹਾਤਮਾ ਦਾ ਨਾਮ, ਉਹ ਕਹਿੰਦਾ ਦਲ ਦਲ ਪਾਤ, ਆਪਣੇ ਉੱਥੇ ਪਿੱਪਲ ਮਿਲਦਾ ਨਾ, ਉਹ ਪਿੱਪਲ ਕਦੀ ਧਿਆਨ ਨਾਲ ਦੇਖਿਓ, ਪਿੱਪਲ ਦਾ ਜਿਹੜਾ ਰੁੱਖ ਹੈ ਭਾਵੇਂ ਜੇਠ ਦੇ ਮਹੀਨੇ ਵਿੱਚ ਖਵਾ ਰੁਕੀ ਵੀ ਹੋਵੇ ਪਰ ਪਿੱਪਲ ਦਾ ਪੱਤਾ ਐਸਤਾ ਐਸਤਾ ਉਹਦੇ ਚ ਕੰਪਣ ਹੋਵੇਗੀ, ਕੰਬੀ ਜਾਏਗਾ, ਖਿਲੇਗਾ, ਜਿਹੜਾ ਸ਼ਿਖਰ ਤੇ ਉਹ ਪੱਤਾ ਖਿਲਦਾ ਦਿਸੇਗਾ। ਆ ਝੰਡੇ ਕਿਤੇ ਬਾਹਰ ਤੁਸੀਂ ਲੱਗੇ ਦੇਖੋ, ਪਤਲੇ ਕੱਪੜੇ ਦਾ ਉੱਚਾ ਝੰਡਾ ਹੋਵੇ ਤੇ ਆਪਾਂ ਕਹਾਂਗੇ ਵੀ ਜੇ ਖਵਾ ਨੀ ਚੱਲਦੀ, ਪਰ ਧਿਆਨ ਨਾਲ ਦੇਖੋ ਉਸ ਕੱਪੜੇ ਵਿੱਚ ਵੀ ਕੰਪਨ ਜ਼ਰੂਰ ਹੋਵੇਗੀ, ਹਿੱਲੇਗਾ ਤੇ ਸਰਿਆ ਵੀ ਨਹੀਂ ਖਿਲਦਾ ਪਰ ਖਿਲਦਾ ਹੈ। ਉਹ ਕਹਿੰਦਾ ਕੱਛੂ ਕੁੰਮੇ ਦੀ ਸਿਰੀ, ਆ ਸਿਰ ਕੱਛੂ ਕੁੰਮਾ ਆਪਾਂ ਦੇਖੀ ਨਾ, ਉਹ ਬੜਾ ਚੰਚਲ ਹੈ, ਉਹ ਕਦੀ ਸਥਿਰ ਨਹੀਂ ਰਹਿੰਦਾ, ਉਹਦਾ ਸਿਰ ਖਿਲਦਾ, ਇੱਕ ਖਿੰਨ ਵਿੱਚ ਅੰਦਰ ਚਲਾ ਗਿਆ ਆਪਣੂੰ ਆਪ ਨੂੰ, ਫਿਰ ਬਾਹਰ ਆ ਗਿਆ। ਦਲ ਦਲ ਪਾਤ ਪਾਤ ਕਾ ਪਤ ਦਾਮਨ ਕੱਛਪ ਮਾਤ, ਆ ਜਿਹੜੀ ਬਿਜਲੀ ਬਦਲਾ ਚਮਕਦੀ ਹੈ ਕਿਹੜੀ ਟਿਕਦੀ, ਇਹ ਵੀ ਟਿਕਾ ਚ ਨਹੀਂ, ਨਾ ਪਿੱਪਲ ਦਾ ਪੱਤਾ ਟਿਕਦਾ, ਨਾ ਝੰਡੇ ਦਾ ਕੱਪੜਾ ਟਿਕਦਾ, ਨਾ ਬਦਲਾਂ ਦੀ ਬਿਜਲੀ ਟਿਕਦੀ ਏ, ਸੱਚ ਇਵੇਂ ਨਾ ਕੱਛੂ ਕੁੰਮੇ ਦੀ ਸਿਰੀ ਟਿਕਦੀ ਏ, ਤੇ ਦੀਵਾ ਭਾਵੇਂ ਤਹਿ ਖਾਨੇ ਵਿੱਚ ਵੀ ਬਾਲੋ ਉਹਦੀ ਬੱਤੀ ਹਿੱਲੀ ਜਾਏਗੀ। ਕਹਿਣ ਲੱਗੇ ਉਹ ਮੇਰੇ ਪਰਮਾਤਮਾ, ਜਿਵੇਂ ਇਹ ਟਿਕਦੇ ਨੀ ਪਏ, ਇਹ ਮੇਰੇ ਮਨ ਦੀ ਹਾਲਤ, ਮੈਂ ਜਿੰਨਾ ਮਰਜ਼ੀ ਯਤਨ ਕਰਨਾ ਟਿਕਦਾ ਇਹ ਵੀ ਨੀ ਪਿਆ। ਆਪਾਂ ਕਹਿੰਦੇ ਸ਼ਾਇਦ ਟਿਕ ਗਿਆ ਪਰ ਕਿੱਥੇ ਟਿਕਦਾ। ਦਲ ਦਲ ਪਾਤ ਪਾਤ ਕਾ ਪਟ ਦਾਮਨ ਕੱਛਪ ਮਾਤ ਧੂਪ ਭੂਤ ਦੀਪ ਦੀਪਕ ਸਿਖਾ ਯੇ ਮਨ ਬਿਰਤ ਅਨਾਥ। ਪਰ ਗੁਰੂ ਅਮਰਦਾਸ ਦੇ ਦਰਸ਼ਨ ਕੀਤੇ, ਕਹਿੰਦੇ ਭਟਕਦਾ ਹੋਇਆ ਮਨ ਟਿਕਾ ਵਿੱਚ ਆ ਗਿਆ। ਗੁਰੂ ਮੁਖ ਦੇਖ ਗਰੂ ਸੁਖ ਪਾਇਓ, ਖੁਤੀ ਜੋ ਪਿਆਸ ਪਿਉਸ ਪਿਵਨ ਕੀ ਬਾਂਚਤ ਸਿੱਧ ਕੋ ਬਿੱਧ ਮਿਲਾਇਓ। ਪੂਰਨ ਭੋ ਮਨ ਠੌਰ ਬਸੋ ਰਸ ਬਾਸਨ ਸੋ ਜੋ ਦੰਗ ਦਿਸ਼ ਧਾਇਓ। ਅੱਗੇ ਉਹ ਕਹਿੰਦੇ ਗੋਬਿੰਦ ਵਾਲ ਗੋਬਿੰਦ ਪੁਰੀ ਸਮ ਜਲਣ ਤੀਰ ਵਿਭਾਸ ਬਣਾਇਓ। ਗਯੋ ਦੁਖ ਦੂਰ ਬਰਖਨ ਕੋ ਸੋ ਗੁਰੂ ਮੁਖ ਦੇਖ ਗਰੂ ਸੁਖ ਪਾਇਓ। ਧੰਨ ਗੁਰੂ ਅਮਰਦਾਸ ਜੀ ਦੇ ਦਰਸ਼ਨ ਕੀਤੇ ਭਾਈ ਜੇਠਾ ਸਾਹਿਬ ਜੀ ਨੇ, ਨਾਨੀ ਨਾਲ ਹੈ ਤੇ ਜਦੋਂ ਨਾਨੀ ਦਾ ਵੀ ਅੰਤਲਾ ਸਮਾਂ ਆਇਆ, ਸਿਰ ਮੁੱਢਲਾ ਜੀਵਨ ਮੈਂ ਬੇਨਤੀ ਕਰ ਰਿਹਾ, ਕੋਈ ਹੋਰ ਸਿਰ ਤੇ ਨਹੀਂ, ਸਿਰਫ ਇੱਕ ਨਾਨੀ, ਉਹ ਵੀ ਵਿਚਾਰੀ ਕੰਧੀ ਤੇ ਰੁਖੜਾ। ਇੱਕ ਦਿਨ ਉਹਨੇ ਧੰਨ ਗੁਰੂ ਅਮਰਦਾਸ ਜੀ ਨੂੰ ਕਿਹਾ, ਸੱਚੇ ਪਾਤਸ਼ਾਹ ਆ ਮੇਰਾ ਦੋਤਾ, ਇਹਦੇ ਸਿਰ ਤੇ ਹੁਣ ਕੋਈ ਨਹੀਂ, 2 ਸਾਲ ਦਾ ਸੀ ਮਾਂ ਚਲੀ ਗਈ, 7 ਸਾਲ ਦਾ ਸੀ ਇਹਦੇ ਪਿਤਾ ਚਲੇ ਗਏ, ਮੈਂ ਕਿੰਨਾ ਕੁ ਸਹਾਰਾ ਬਣਾਂਗੀ, ਇੱਕ ਕਿਰਪਾ ਕਰਿਓ ਮੇਰੇ ਇਸ ਦੋਤੇ ਨੂੰ ਆਪਣੇ ਘਰ ਵਿੱਚ ਥਾਂ ਦੇ ਦਿਓ, ਇਹਦੀ ਬਾਂਹ ਆਪ ਜੀ ਪਕੜ ਲਓ, ਇੱਕ ਬਖਸ਼ਿਸ਼ ਕਰੋ, ਇਹਦਾ ਕੋਈ ਸਹਾਰਾ ਨਹੀਂ, ਆਪ ਸਹਾਰਾ ਬਣ ਜਾਓ। ਬਾਬਾ ਗੁਰੂ ਅਮਰਦਾਸ ਨੇ ਦੇਖਿਆ ਤੇ ਇੱਕ ਸ਼ਬਦ ਕਿਹਾ, ਕਹਿਣ ਲੱਗੇ ਬਜ਼ੁਰਗ ਮਾਂ, ਸ਼ਾਇਦ ਤੈਨੂੰ ਇਹ ਦਿਸਦਾ ਪਿਆ ਇਹਦਾ ਸਹਾਰਾ ਕੋਈ ਨਹੀਂ, ਇਹਦੀ ਰੋਟੀ ਦਾ ਸਾਧਨ ਕੋਈ ਨਹੀਂ, ਇਹਨੂੰ ਆਪਣਾ ਇੱਜ਼ਤ ਮਾਣ ਬਰਾਦਰੀ ਵਿੱਚ ਕੋਈ ਨਹੀਂ ਦੇਣ ਨੂੰ ਤਿਆਰ, ਸੱਚ ਇਵੇਂ ਆਰੰਭਤਾ ਇਹ ਤੁਸੀਂ। ਕਹਿਣ ਲੱਗੇ ਵਕਤ ਆਵੇਗਾ, ਇਹਨੇ ਰਹਿੰਦੀ ਦੁਨੀਆ ਤੱਕ ਅਣਗਿਣਤ ਲੋਕਾਂ ਦਾ ਸਹਾਰਾ ਬਣਨਾ ਹੈ। ਤੁਸੀਂ ਕਹਿੰਦੇ ਹੋ ਸਿਰ ਤੇ ਸਾਇਆ ਨਹੀਂ, ਸੱਚ ਇਵੇਂ ਜਿਹਦਾ ਕੋਈ ਵੀ ਸਹਾਰਾ ਨਹੀਂ ਉਹਨੇ ਦਾ ਸਹਾਰਾ ਬਣੇਗਾ। ਨਾਨੀ ਦਾ ਚਲਾਣਾ ਹੋਇਆ, ਬਾਬਾ ਅਮਰਦਾਸ ਦੇ ਦਰ ਤੇ ਆਪਣੇ ਆਪ ਨੂੰ ਸਮਰਪਿਤ ਕਰ ਦਿੱਤਾ। 1-2 ਘਟਨਾਵਾਂ ਦਾਸ ਹੋਰ ਕਹਿ ਕੇ ਸੰਪੰਨਤਾ ਵੱਲ ਆਏਗਾ। ਉਸ ਘਰ ਵਿਚ ਇੱਕ ਤਾਂ ਘੁੰਗਣੀਆਂ ਵੇਚ ਕੇ ਪੇਟ ਪਾਲਿਆ ਤੇ ਦੂਜਾ ਸੇਵਾ ਦਾ ਪੱਲਾ ਨੀ ਛੱਡਿਆ। ਦਿਨ ਰਾਤ ਜਿੱਥੇ ਘੁੰਗਣੀਆਂ ਵੇਚਣੀਆਂ ਉੱਥੇ ਗੋਇੰਦਵਾਲ ਸੰਗਤ ਦੇ ਭਾਂਡੇ ਮਾਂਜਣੇ, ਲੰਗਰ ਵਰਤਾਉਣਾ, ਸੰਗਤ ਦੇ ਅੰਮ੍ਰਿਤ ਵੇਲੇ ਜਿੱਥੇ ਦਰਬਾਰ ਸਜਣਾ ਉੱਥੇ ਤੱਪੜ ਵਿਛਾਣੇ। ਭਾਈ ਜੇਠਾ ਜੀ ਨੇ ਆਪਣੇ ਆਪ ਨੂੰ ਪੂਰਨ ਤੌਰ ਤੇ ਸਮਰਪਿਤ ਕਰਕੇ ਧੰਨ ਗੁਰੂ ਅਮਰਦਾਸ ਦੇ ਦਰਬਾਰ ਦੀ ਸੇਵਾ ਪ੍ਰਾਰੰਭ ਕਰ ਦਿੱਤੀ। ਉਹ ਵੀ ਵਕਤ ਆਇਆ ਕਿ ਜਦੋਂ ਮਾਤਾ ਮਨਸਾ ਦੇਵੀ ਜੀ, ਸ਼ਾਇਦ ਆਪ ਜੀ ਨੂੰ ਪਤਾ ਹੋਣਾ, ਮਾਤਾ ਮਨਸਾ ਦੇਵੀ ਜੀ ਗੁਰੂ ਅਮਰਦਾਸ ਦੇ ਮਹਿਲ ਨੇ, ਬੀਬੀ ਭਾਨੀ ਜੀ ਦੇ ਮਾਤਾ ਜੀ ਨੇ। ਮਾਤਾ ਮਨਸਾ ਦੇਵੀ ਨੇ ਕਿਹਾ ਸੀ ਕਿ ਸੱਚੇ ਪਾਤਸ਼ਾਹ ਕਿ ਛੋਟੀ ਬੇਟੀ ਭਾਨੀ ਵਾਸਤੇ ਰਿਸ਼ਤਾ, ਭਾਵੇਂ ਇਤਿਹਾਸਕਾਰਾਂ ਨੇ ਉਸ ਸ਼ਬਦ ਨੂੰ ਕਹਿ ਵੀ ਦਿੱਤਾ ਆਪਣੇ ਢੰਗ ਨਾਲ ਰਿਸ਼ਤਾ, ਤੇ ਨਾਲ ਕਹਿਣ ਲੱਗੇ ਕੈਸਾਂ। ਤੇ ਭਾਈ ਜੇਠਾ ਜੀ ਸੇਵਾ ਪੈ ਕਰਦੇ ਸਨ, ਕੁਝ ਵਿਦਵਾਨ ਇਤਿਹਾਸਕਾਰ ਲਿਖਦੇ ਨੇ ਟੋਕਰੀ ਚੁੱਕੀ, ਕਹਿਣ ਲੱਗੇ ਇਹੋ ਜਿਹਾ, ਕਹਿੰਦੇ ਨੇ ਇਹੋ ਜਿਹਾ ਫਿਰ ਕੇਵਲ ਇਹ ਹੀ ਹੈ, ਇਸ ਵਰਗਾ ਹੋਰ ਕੋਈ ਨਹੀਂ, ਕੇਵਲ ਇਹ ਹੀ ਹੈ। ਸਤਿਗੁਰੂ ਗੁਰੂ ਅਮਰਦਾਸ ਜੀ ਨੇ ਆਪਣੀ ਛੋਟੀ ਬੇਟੀ ਬੀਬੀ ਭਾਨੀ ਦਾ ਰਿਸ਼ਤਾ ਭਾਈ ਜੇਠਾ ਜੀ ਨਾਲ ਕੀਤਾ, ਵਿਆਹ ਹੋਇਆ ਹੈ। ਭਾਵੇਂ ਉਹ ਸ਼ਬਦ ਹਜ਼ੂਰ ਨੇ ਬਾਅਦ ਵਿੱਚ ਉਚਾਰਨ ਕੀਤਾ, ਤੇ ਮੈਂ ਤੇ ਕਹਿਣਾ ਕਿ ਹੋ ਸਕਦਾ ਉਸ ਵਕਤ ਅੰਦਰ ਦੀ ਇਹ ਭਾਵਨਾ ਜਦੋਂ ਵਿਆਹ ਹੋਇਆ ਤੇ ਇਹ ਸ਼ਬਦ ਕਹਿ ਹੋਣ, ਜਿਹਨੂੰ ਬਾਅਦ ਵਿੱਚ ਬਾਣੀ ਰੂਪ ਦੇ ਦਿੱਤਾ ਕਿ ਹਰ ਪ੍ਰਭ ਮੇਰੇ ਬਾਬੁਲਾ ਹਰ ਦੇਵੋ ਦਾਨ ਮੈਂ ਦਾਜੋ। ਹੇ ਬਾਬੁਲ, ਬਾਬੁਲ ਦਾ ਅਰਥ ਆਪਾਂ ਸਮਝਨੇ ਨਾ ਪਿਤਾ ਜੀ, ਬਜ਼ੁਰਗ। ਕਹਿੰਦੇ ਨੇ ਹੇ ਮੇਰੇ ਪਿਤਾ, ਮੇਰੇ ਬਾਬੁਲ, ਜੇ ਤੁਸੀਂ ਤਰਸ ਦੇ ਘਰ ਚ ਆਇਓ ਤੇ ਸਾਡੀ ਝੋਲੀ ਵਿੱਚ ਇਹ ਦਾਜ ਪਾ ਜੇ। ਉਹ ਦਾਜ ਕੀ? ਦਾਜ ਸ਼ਬਦ ਵੀ ਆਪਾਂ ਸਮਝਨੇ ਆ ਕਿ ਬੇਟੀ ਨੂੰ ਤੋਰ ਲੱਗਿਆ ਬਸਤਰ ਦੇਣਾ, ਉਹਨੂੰ ਕੋਈ ਸਾਜ਼ੋ ਸਮਾਨ ਦੇਣਾ ਘਰ ਵਿੱਚ ਵਰਤਣ ਵਾਲਾ। ਕਹਿਣ ਲੱਗੇ ਹੇ ਬਾਬੁਲ, ਸਤਿਗੁਰੂ ਜੀ ਦਾਜ ਦਿਓ, ਪਰਮਾਤਮਾ ਦੀ ਸਿਫਤ ਦਾ ਕੱਪੜਾ ਦੇ ਦਿਓ, ਉਹਦੇ ਨਾਮ ਦਾ ਧਨ ਦੇ ਦਿਓ। ਹਰ ਪ੍ਰਭ ਮੇਰੇ ਬਾਬੁਲਾ ਹਰ ਦੇਵੋ ਦਾਨ ਮੈਂ ਦਾਜੋ, ਹਰ ਕੱਪੜੋ ਹਰ ਸ਼ੋਭਾ ਦੇਵੋ ਜਿਤ ਸਵਰੈ ਮੇਰਾ ਕਾਜੋ, ਹਰ ਹਰ ਭਗਤੀ ਕਾਸ਼ ਹੋ ਗਏ ਲਾ ਗੁਰ ਸਤਿਗੁਰ ਦਾਨ ਦਿਵਾਇਆ, ਖੰਡ ਵਰ ਭੰਡ ਹਰ ਸ਼ੋਭਾ ਹੋਈ ਇਹ ਦਾਨ ਨਾ ਰਲੈ ਰਲਾਇਆ। ਕਿ ਪਿਤਾ ਜੀ ਨਾਮ ਦਾ ਕੱਪੜਾ ਦਿਓ, ਨਾਮ ਦਾ ਦਾਜ ਦੇ ਦਿਓ, ਉਹ ਦਾਜ ਦੀਦੀ ਸ਼ੋਭਾ ਖੰਡਾਂ ਵਰ ਭੰਡਾਂ ਤੱਕ ਹੋਈ। ਪਿਆਰਿਓ ਵਿਆਹ ਹੋ ਗਿਆ, ਗੁਰੂ ਅਮਰਦਾਸ ਦੇ ਦਮਾਦ ਨੇ ਧੰਨ ਗੁਰੂ ਰਾਮਦਾਸ ਜੀ ਭਾਈ ਜੇਠਾ ਸ਼ਬਦ ਵਰਤ ਰੇਖ, ਪਰ ਵਿਆਹ ਤੋਂ ਬਾਅਦ ਕਦੀ ਇਹ ਨਹੀਂ ਆਇਆ ਕਿ ਇਸ ਘਰ ਨਾਲ ਮੇਰਾ ਰਿਸ਼ਤਾ, ਮੈਂ ਦਮਾਦ ਕਾ ਨਹੀਂ। ਉਸ ਸੇਵਾ ਵਿੱਚ ਕਦੀ ਵੀ ਇੱਕ ਦਿਨ ਦੀ ਕੁਤਾਹੀ ਨਹੀਂ ਆਉਣ ਦਿੱਤੀ। ਉਸੇ ਤਰ੍ਹਾਂ ਲੰਗਰ ਦੀ ਸੇਵਾ, ਉਸੇ ਤਰ੍ਹਾਂ ਬਰਤਨਾਂ ਦੀ ਸੇਵਾ ਪਹਿਲਾਂ ਆਪ ਕਰਦੇ ਸਨ, ਹੁਣ ਸਾਡੇ ਸਤਿਕਾਰਯੋਗ ਮਾਤਾ, ਅਸੀਂ ਸ਼ਬਦ ਮਾਤਾ ਹੀ ਵਰਤਨੇ ਆ, ਬੀਬੀ ਭਾਨੀ ਜੀ, ਇਹ ਵੀ ਯਾਦ ਰੱਖਿਓ, ਉਹਨਾਂ ਵਰਗਾ ਕਿਰਪਾ ਵਾਲਾ ਵੀ ਕੋਈ ਨਹੀਂ ਮਿਲਣਾ। ਇਹ ਖਿਨ ਵਿੱਚੋਂ ਨਿਕਲ ਕੇ ਮੈਂ ਅਰਜ਼ ਕਰਾਂ, ਜਿਹਦਾ ਪਿਤਾ ਗੁਰੂ, ਜਿਹਦਾ ਪਤੀ ਗੁਰੂ, ਜਿਹਦਾ ਪੁੱਤ ਗੁਰੂ, ਜਿਹਦਾ ਪੋਤਰਾ ਗੁਰੂ, ਜਿਹਦੇ ਅੱਗੇ ਪੜਪੋਤਰੇ ਅਗਾ ਸ਼ਬਦ ਵਰਤ ਲਈਏ, ਜਿਹਦੇ ਘਰ ਵਿੱਚ ਪੀੜੀ ਚੱਲਦੀ ਹੈ, ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ। ਗੁਰੂ ਅਮਰਦਾਸ ਪਿਤਾ ਬੀਬੀ ਭਾਨੀ ਜੀ ਦੇ, ਗੁਰੂ ਰਾਮਦਾਸ ਪਤੀ, ਗੁਰੂ ਅਰਜੁਨ ਦੇ ਪੁੱਤਰ ਗੁਰੂ ਹਰਗੋਬਿੰਦ ਸਾਹਿਬ ਉਹਨਾਂ ਦਾ ਪੋਤਰਾ, ਤੇ ਗੁਰਸਿੱਖੋ ਗੁਰੂ ਤੇਗ ਬਹਾਦਰ ਉਹਨਾਂ ਦਾ ਪੜਪੋਤਰਾ। ਜੇ ਹੋਰ ਅੱਗੇ ਚੱਲੀਏ ਪੀੜੀ, ਗੁਰੂ ਹਰਿਰਾਇ ਸਾਹਿਬ, ਗੁਰੂ ਹਰਕ੍ਰਿਸ਼ਨ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ। ਕਿੰਨੀ ਕੋ ਵਡਭਾਗੀ ਹੈ ਮਾਂ ਬੀਬੀ ਭਾਨੀ ਜੀ। ਦੇਖੋ ਉਹਨਾਂ ਨੇ ਆਪਣੇ ਪਿਤਾ ਦੀ ਸੇਵਾ ਆਪਣੇ ਪਤੀ ਨਾਲ ਮਿਲ ਕੇ ਗੁਰੂ ਜਾਣ ਕੇ ਸੇਵਾ ਕੀਤੀ। ਇੱਕ ਘਟਨਾ ਸਿਰ ਜ਼ਰੂਰ ਸਾਂਝੀ ਕਰਦਿਆਂ, ਜਿਸ ਵਕਤ ਭਾਈ ਜੇਠਾ ਜੀ ਸੇਵਾ ਕਰ ਰਹੇ ਸਨ ਗੁਰੂ ਰਾਮਦਾਸ, ਸਿਰਫ ਅਸੀਂ ਅਜੇ ਅੱਜ ਆਰੰਭਕ ਜੀਵਨ ਲਿਆ, ਕਿਉਂਕਿ ਆਪ ਨਾਲ ਚੈਨਲ ਰਾਹੀਂ ਰੇਡੀਓ ਰਾਹੀਂ ਸਤਿਗੁਰੂ ਕਿਰਪਾ ਕਰੇ ਰੋਜ਼ ਇਹ ਕਥਾ ਦਾ ਤਾਲਮੇਲ ਬਣਿਆ ਰਹੇਗਾ। ਇਸ ਲੜੀ ਨੂੰ ਅਜੇ ਅਸੀਂ ਬਾਣੀ ਵੀ ਦੇਖਾਂਗੇ, ਉਹਨਾਂ ਦੇ ਪਰਉਪਕਾਰ ਦੇਖਾਂਗੇ ਜੋ ਸਾਡੇ ਤੇ ਕੀਤੇ। ਪਰ ਇੱਕ ਘਟਨਾ, ਜਿਸ ਸਮੇਂ ਸੇਵਾ ਕਰ ਰਹੇ ਸਨ ਤੇ ਲਾਹੌਰ ਤੋਂ ਭਾਈ ਜੇਠਾ ਸਾਹਿਬ ਗੁਰੂ ਰਾਮਦਾਸ ਜੀ ਦੀ ਬਰਾਦਰੀ ਵਿੱਚੋਂ ਕੋਈ ਸੋਢੀ ਉਹ ਹਰਿਦੁਆਰ ਚੱਲੇ ਸਨ ਤੇ ਲਾਹੌਰ ਤੋਂ ਆਏ ਤੇ ਇੱਕ ਨੇ ਕਿਹਾ ਚਲੋ ਆਪਾਂ ਗੋਇੰਦਵਾਲ ਹੋ ਚੱਲੀਏ, ਇੱਥੇ ਆਪਣੇ ਹਰਦਾਸ ਦਾ ਪੁੱਤਰ ਸੁਣਿਆ ਕਿ ਗੁਰੂ ਅਮਰਦਾਸ ਜੀ ਦੇ ਘਰ ਵਿੱਚ ਵਿਆਹਿਆ ਗਿਆ ਉਹਨਾਂ ਦੀ ਬੇਟੀ ਨਾਲ। ਹੁਣ ਉਹ ਸਨ ਦੁਨੀਆਦਾਰ, ਉਹਨਾਂ ਦੇ ਖਿਆਲ ਗੋਰ ਨੇ, ਕਹਿਣ ਲੱਗੇ ਉਹਨੂੰ ਬੜਾ ਸੋਹਣਾ ਘਰ ਹੋਵੇਗਾ, ਉਹਨਾਂ ਕੋਲ ਸੁੱਖ ਸਮਾਨ ਸਾਰੇ ਹੋਣਗੇ। ਉਹ ਇਸ ਬਿਰਤੀ ਨੂੰ ਸਾਹਮਣੇ ਰੱਖ ਕੇ ਜਦੋਂ ਆਏ ਤੇ ਜਦੋਂ ਗੋਇੰਦਵਾਲ ਸਾਹਿਬ ਦੇ ਨਜ਼ਦੀਕ ਆਏ ਤੇ ਕੀ ਦੇਖਿਆ, ਇੱਕ ਨੌਜਵਾਨ ਆਪਣੇ ਸਿਰ ਤੇ ਟੋਕਰੀ ਚੁੱਕੀ ਮਿੱਟੀ ਦੀ ਤੇ ਉਹ ਬਾਹਰ ਤੁਰੇ ਆਉਂਦੇ। ਇੱਕ ਨੇ ਕਿਹਾ, ਉੱਥੋਂ ਆਏ ਬਜ਼ੁਰਗ ਨੇ, ਚਲੋ ਇਹਦੇ ਤੋਂ ਪੁੱਛ ਲਈਏ ਭਾਈ ਜੇਠੇ ਬਾਰੇ, ਇਹਨੂੰ ਤਾਂ ਜਾਣਕਾਰੀ ਹੋਵੇਗੀ। ਤੇ ਜਦੋਂ ਉਹਨਾਂ ਨੇ ਟੋਕਰੀ ਮਿੱਟੀ ਦੀ ਗਾਰ ਦੀ ਬਾਹਰ ਸੱਟੀ ਤੇ ਦੇਖਿਆ ਨਜ਼ਦੀਕ, ਇਹ ਤਾਂ ਉਹੀ ਹੈ ਕਿ ਜਿਹੜਾ ਸਾਡੇ ਹਰਦਾਸ ਦਾ ਪੁੱਤਰ ਹੈ। ਭਾਈ ਜੇਠਾ ਜੀ ਨੇ ਪਹਿਚਾਣ ਲਿਆ ਤੇ ਆਪਣੇ ਵੱਡੇ ਬਜ਼ੁਰਗ ਜਾਣਦਿਆਂ ਉਹਨਾਂ ਝੁੱਕ ਕੇ ਨਮਸਕਾਰ ਕੀਤੀ। ਸੱਚ ਇਹ ਵੀ ਉਦਨ ਵੀ ਕਿਸੇ ਨੇ ਪਿਆਰ ਨਹੀਂ ਦਿੱਤਾ, ਉਦਨ ਜਿਹੜੇ ਸ਼ਬਦ ਜ਼ਬਾਨ ਤੋਂ ਬੋਲੇ, ਠੀਕ ਅਸੀਂ ਕਥਾ ਕਰਦਿਆਂ ਉਹ ਸ਼ਬਦ ਸੰਗਤ ਚ ਸੁਣਾਣੇ ਪੈਂਦੇ ਨੇ ਪਰ ਜ਼ਬਾਨ ਕੰਬਦੀ ਹੈ। ਭਾਈ ਜੇਠਾ ਜੀ ਨੂੰ ਪਿਆਰ ਨਹੀਂ ਦਿੱਤਾ ਕਿਉਂਕਿ ਸਿਰ ਤੇ ਟੋਕਰੀ ਚੁੱਕੀ ਸੀ, ਪੂਰੇ ਦਾ ਪੂਰਾ ਤਨ ਮਿੱਟੀ ਨਾਲ ਲਿਬੜਿਆ ਭਰਿਆ ਤੇ ਜਿਹੜਾ ਉਹਨਾਂ ਵਿੱਚੋਂ ਬਜ਼ੁਰਗ ਸੀ ਉਹਨੇ ਕੜਕ ਦੀ ਆਵਾਜ਼ ਵਿੱਚ ਕਿਹਾ, ਕਹਿਣ ਲੱਗਾ ਜੇ ਇਹ ਹੀ ਨੌਕਰੀ ਕਰਨੀ ਸੀ, ਟੋਕਰੀਆਂ ਸਹੁਰਿਆਂ ਦੇ ਘਰ ਚੁੱਕਣੀਆਂ ਸਨ ਤੇ ਲਾਹੌਰ ਰਹਿ ਜਾਂਦੇ, ਉੱਥੇ ਕਿਸੇ ਘਰ ਵਿੱਚ ਮਜ਼ਦੂਰੀ ਕਰ ਲਈ। ਉਹਨਾਂ ਨੇ ਕੋਈ ਸ਼ਬਦ ਨਹੀਂ ਕਿਹਾ, ਉਹਨਾਂ ਨੂੰ ਪਤਾ, ਇਹਨਾਂ ਨੂੰ ਸਮਝ ਨਹੀਂ ਕਿ ਇਹ ਟੋਕਰੀਆਂ ਨਹੀਂ, ਇਹ ਮਜ਼ਦੂਰੀ ਨਹੀਂ, ਇਹ ਤਾਂ ਆਪਣੇ ਮੁਰਸ਼ਦ ਦੀ ਖੁਸ਼ੀ ਲੈਣ ਦੀ ਪ੍ਰੇਮ ਦੀ ਸੇਵਾ ਹੈ। ਟੋਕਰੀ ਚੁੱਕੀ, ਖਾਲੀ ਟੋਕਰੀ ਵਾਪਸ ਲੈ ਆਏ, ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਉਹ ਵੀ ਅੱਗੋਂ ਮਿਲ ਪਏ। ਉੱਥੇ ਕਵੀ ਸੰਤੋਖ ਸਿੰਘ ਨੇ ਗੁਰਪ੍ਰਤਾਪ ਸੂਰਜ ਚ ਲਿਖਿਆ ਕਿ ਗੁਰੂ ਅਮਰਦਾਸ ਜੀ ਨੂੰ ਸੋਢੀਆਂ ਦੇ ਕੁਝ ਲੋਕ ਮਿਲੇ, ਭਾਈ ਜੇਠਾ ਸਾਹਿਬ ਨਾਲ ਨੇ, ਉਹਨਾਂ ਵਿੱਚੋਂ ਇੱਕ ਬਜ਼ੁਰਗ ਨੇ ਖਲੋ ਕੇ ਕਿਹਾ, ਕਹਿੰਦਾ ਦੇਖੋ ਦਮਾਦ ਬਣਾ ਕੇ ਸਿਰ ਤੇ ਟੋਕਰੀ ਚੁਕਾ ਦਿੱਤੀ, ਤੁਸੀਂ ਵਿਆਹ ਕੀਤਾ ਤੇ ਇਹਦੇ ਸਿਰ ਤੇ ਟੋਕਰੀ ਰੱਖ ਦਿੱਤੀ, ਮਿੱਟੀ ਢੋਂਦਾ ਪਿਆ। ਗੁਰੂ ਅਮਰਦਾਸ ਚੁੱਪ ਨੇ। ਹੁਣ ਜਿਹੜੇ ਸ਼ਬਦ ਕਹੇ ਉਹਨਾਂ, ਕਹਿਣ ਲੱਗੇ ਇਹਦੇ ਮਾਤਾ ਪਿਤਾ ਚਲੇ ਗਏ, ਸੰਸਾਰ ਤੋਂ ਕੂਚ ਕਰ ਗਏ, ਇਹ ਇਸ ਕਰਕੇ ਜਿਉਂਦਾ ਰਹਿ ਗਿਆ ਕਿ ਸਾਡੀ ਸੋਢੀਆਂ ਦੀ ਕੁੱਲ ਨੂੰ ਇਹਨੇ ਦਾਗ ਲਾ ਦਿੱਤਾ, ਜਿੱਥੇ ਮਾਂ ਬਾਪ ਕਹਿ ਸਨ ਇਹ ਵੀ ਚਲਾ ਜਾਂਦਾ, ਘੱਟੋ ਘੱਟ ਇਹ ਟੋਕਰੀਆਂ ਢੋ ਕੇ ਸਾਡੀ ਕੁੱਲ ਨੂੰ ਕਲੰਕਤ ਨਾ ਕਰਦਾ। ਹੁਣ ਜਦੋਂ ਮੈਂ ਤਾਂ ਕਿਹਾ ਸ਼ਬਦ ਸੁਣਾਉਂਦਿਆਂ ਜੀਵ ਕੰਬਦੀ ਏ, ਉਹਨੇ ਲਿਖਿਆ ਇਹ ਵੀ ਜਨਮਿਓ ਬੰਸ ਹਮਾਰੇ, ਇਹ ਕਾਹਦੀ ਸਾਡੀ ਕੁੱਲ ਚ ਜੰਮਿਆ, ਇਹ ਵੀ ਜਨਮਿਓ ਬੰਸ ਹਮਾਰੇ, ਲਾਜ ਗਵਾਈ ਸਰਬ ਪ੍ਰਕਾਰੇ, ਪਿਤ ਕੇ ਮਰੇ ਸਦਨ ਕੋ ਤਿਆਗਾ, ਪਿਤਾ ਦੀ ਮੌਤ ਹੋ ਗਈ ਤੇ ਘਰ ਛੱਡ ਦਿੱਤਾ, ਘਰ ਸਸੁਰਾਲ ਬਸਿਓ ਨਿਰਭਾਗਾ। ਇਹ ਨਿਰਭਾਗਾ ਸ਼ਬਦ ਜਿਹਦੀ ਕਿਸਮਤ ਚੰਗੀ ਨਾ ਹੋਵੇ, ਕਹਿੰਦੇ ਨੇ ਇਹ ਅਭਾਗਾ ਤੁਹਾਡੇ ਘਰ ਵਿੱਚ ਆ ਕੇ ਵਸ ਗਿਆ, ਇਸਨੇ ਤੋ ਸਿਰ ਮਾਟੀ ਪਾਈ, ਕਰੋ ਵਿਚਾਰ ਨਾ ਤੂੰ ਉਚਤਾਈ, ਇਹਨੂੰ ਤਾਂ ਸਮਝ ਕੋਈ ਨੀ, ਸਿਰ ਵਿੱਚ ਮਿੱਟੀ ਇਹਨੇ ਪਾਲੀ, ਸਾਡੇ ਸਿਰ ਚ ਪਾ ਦਿੱਤੀ, ਤੁਸੀਂ ਤਾਂ ਘੱਟੋ ਘੱਟ ਬਜ਼ੁਰਗੋ, ਤੁਸੀਂ ਸਮਝ ਜਾਂਦੇ। ਧੰਨ ਗੁਰੂ ਅਮਰਦਾਸ ਨੇ ਸੁਣਿਆ, ਹਾਂ ਜਿਹੜੇ ਉੱਤੇ ਸ਼ਬਦ ਕਹਿ ਉਹ ਵੀ ਸੁਣਨ ਵਾਲੇ, ਸੋਢੀਆਂ ਦੀ ਕੁੱਲ ਵਿੱਚੋਂ ਬੋਲੇ ਇਹ ਵੀ ਜਨਮਿਓ ਬੰਸਾ ਮਾਰੇ, ਲਾਜ ਗਵਾਈ ਸਰਬ ਪ੍ਰਕਾਰੇ, ਪਿਤ ਕੇ ਮਰੇ ਸਦਨ ਕੋ ਤਿਆਗਾ, ਘਰ ਸਸੁਰਾਰ ਬਸਿਓ ਨਿਰਭਾਗਾ, ਇਸਨੇ ਤੋ ਸਿਰ ਮਾਟੀ ਪਾਈ, ਕਰੋ ਵਿਚਾਰ ਨਾ ਤੂੰ ਉਚਤਾਈ। ਗੁਰੂ ਅਮਰਦਾਸ ਕਹਿੰਦੇ ਨੇ ਕੀ ਹੋਇਆ, ਕਹਿਣ ਲੱਗੇ ਦੇਖੋ ਜੀ ਸਿਰ ਤੇ ਟੋਕਰੀ ਚੁਕਾਈ। ਧਿਆਨ ਦਿਆ ਜੇ ਗੁਰੂ ਅਮਰਦਾਸ ਕਹਿੰਦੇ ਨੇ ਕਿੱਥੇ ਟੋਕਰੀ, ਕਹਿੰਦੇ ਨੇ ਆਹ ਦੇਖੋ ਇਹਨੇ ਹੱਥ ਚ ਪਕੜੀ, ਸਿਰ ਤੇ ਟੋਕਰੀ ਚੁੱਕੀ। ਸਤਿਗੁਰੂ ਕਹਿੰਦੇ ਨੇ ਉਹ ਭਲਿਓ ਪੁਰਖੋ, ਤੁਹਾਨੂੰ ਸਿਰ ਤੇ ਟੋਕਰੀਆਂ ਨਜ਼ਰ ਆ ਰਹੀਆਂ ਨੇ, ਮੈਨੂੰ ਤਾਂ ਅੱਜ ਦਿਸਦਾ ਟੋਕਰੀ ਨਹੀਂ, ਇਹਦੇ ਸਿਰ ਉੱਤੇ ਗੁਰੂ ਨਾਨਕ ਸਾਹਿਬ ਦੇ ਘਰ ਦਾ ਛਤਰ ਚੁਲਦਾ ਪਿਆ, ਟੋਕਰੀ ਨਹੀਂ ਇਹ ਛਤਰ ਹੈ। ਤੇ ਨਾਲ ਇੱਕ ਸ਼ਬਦ ਕਿਹਾ, ਤੁਸੀਂ ਕਿਹਾ ਸਾਡੀ ਕੁੱਲ ਚ ਕਿਉਂ ਜੰਮਿਆ? ਕਹਿਣ ਲੱਗੇ, ਜੇ ਇਹ ਬੰਸ ਜਨਮ ਨੇ ਧਾਰੇ ਗਿਰਤ ਨਰਕ ਮੈਂ ਪਿੱਤਰ ਤੁਮਾਰੇ, ਜੇ ਤੁਹਾਡੀ ਕੁੱਲ ਵਿੱਚ ਜਨਮ ਨਾ ਲੈਂਦਾ ਤੇ ਤੁਹਾਡੀ ਕੁੱਲ ਦਾ ਨਾਮ ਕਿਸੇ ਨੇ ਦੁਨੀਆਂ ਚ ਲੈਣਾ ਸੀ? ਬੈਠਾ ਸੋਢੀ ਪਾਤਸ਼ਾਹ, ਅੱਜ ਵੀ ਅਸੀਂ ਕਹਿੰਦੇ ਹਾਂ ਕਿ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ, ਤੇ ਨਾਲ ਬਚਨ ਕਿਹਾ ਕਿ ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵੇ। ਜਦੋਂ ਉਹਨਾਂ ਇਹ ਸ਼ਬਦ ਕਹਿ ਧੰਨ ਗੁਰੂ ਅਮਰਦਾਸ, ਉਹਨਾਂ ਨੇ ਉੱਤਰ ਦਿੱਤਾ, ਗੁਰੂ ਰਾਮਦਾਸ ਦੀਆਂ ਨੇਤਰਾਂ ਵਿੱਚੋਂ ਨੀਰ ਸੀ। ਦੇਖੋ, ਸਾਨੂੰ ਸਮਝਾਉਣ ਲਈ ਇਹ ਪੈੜਾਂ ਪਾਈਆਂ। ਧੰਨ ਗੁਰੂ ਅਮਰਦਾਸ ਜੀ ਵੱਲ ਵੇਖ ਕੇ ਅੱਖਾਂ ਭਰੀਆਂ ਨੇ, ਕਹਿੰਦੇ ਨੇ ਸੱਚੇ ਪਾਤਸ਼ਾਹ, ਹੱਥ ਜੋੜ ਕੇ ਮਾਲਕ ਜੀ, ਇਹਨਾਂ ਨੇ ਸ਼ਬਦ ਬੋਲੇ ਸਖਤ ਕੁਰਖਤ ਕਬੂਲ, ਤੇ ਇੱਕ ਕਿਰਪਾ ਕਰਿਓ, ਇਹਨਾਂ ਨੂੰ ਬਖਸ਼ ਦਿਆ, ਇਹਨਾਂ ਨੂੰ ਬਖਸ਼ ਦਿਓ, ਕਿਉਂਕਿ ਇਹਨਾਂ ਨੂੰ ਸਮਝ ਹੀ ਨਹੀਂ ਤੇਰੇ ਘਰ ਦੀ ਸੇਵਾ ਕੀ ਹੈ, ਇਹਨਾਂ ਨੂੰ ਸਮਝ ਹੀ ਨਹੀਂ ਤੇਰੇ ਘਰ ਵਿੱਚ ਬਰਕਤਾਂ ਕੀ ਨੇ, ਇਹਨਾਂ ਨੂੰ ਸਮਝ ਹੀ ਨਹੀਂ ਕਿ ਤੇਰੇ ਘਰ ਦੀ ਟੋਕਰੀ ਵਿੱਚ ਕਿੰਨੀਆਂ ਕੁ ਬਖਸ਼ਾਂ ਪਈਆਂ ਨੇ। ਤੇ ਮਹਾਰਾਜ ਜੀ ਨੇ ਕਿਹਾ, ਕਬੂਲ ਤਾਂ ਮੈਨੂੰ ਕਹਿ, ਤੁਹਾਡੀਆਂ ਅੱਖਾਂ ਕਿਉਂ ਭਰ ਆਈਆਂ? ਕਹਿਣ ਲੱਗਾ, ਮਾਲਕਾ, ਜੇ ਮੈਂ ਨਾ ਹੁੰਦਾ ਤੇ ਤੈਨੂੰ ਕਿਸੇ ਨੇ ਕਿਉਂ ਇਹ ਆਪ ਸ਼ਬਦ ਕਹਿਣੇ ਸਨ? ਮੇਰੇ ਕਰਕੇ ਉੱਚਾ ਬੋਲੇ। ਮਹਾਰਾਜ ਜੀ ਨੇ ਸੀਸ ਤੇ ਹੱਥ ਰੱਖਿਆ, ਪਿਆਰਿਓ ਸੱਚ ਇਹ ਜੇ ਦੁਨੀਆਂ ਦੀ ਹਰ ਗੱਲ ਸਹੀ, ਪਰ ਧੰਨ ਗੁਰੂ ਅਮਰਦਾਸ ਦਾ ਦਰ ਨਹੀਂ ਛੱਡਿਆ। ਇੱਥੇ ਕੁਛ ਬੇਨਤੀਆਂ ਮੈਂ ਬਾਣੀ ਚੋਂ ਕਰਨੀਆਂ ਚਾਹੁੰਦਾ, ਕੱਲਾ ਇਤਿਹਾਸ ਉਹ ਨਹੀਂ। ਅੱਜ ਵੀ ਅਸੀਂ ਦੇਖੋ ਸਮਾਜ ਚ ਵਿਚਰਨੇ, ਜਦੋਂ ਗੁਰੂ ਨੇੜੇ ਜਾਣਾ ਨਾ, ਦੁਨੀਆਂ ਕਦੀ ਨੀ ਜੇ ਕਿਸੇ ਨੂੰ ਬਖਸ਼ਦੀ, ਨਾ ਪਹਿਲਾਂ ਬਖਸ਼ੇ ਨਾ ਅੱਜ ਬਖਸ਼ਦੀ, ਆਉਣ ਵਾਲੇ ਸਮੇਂ ਵਿੱਚ ਵੀ ਲੋਕਾਂ ਨੀ ਜੇ ਬਖਸ਼ਣਾ। ਸੱਚ ਇਹ ਵੇ, ਆ ਜ਼ਬਾਨ ਤਾਂ ਇੱਕ ਛੋਟਾ ਜਿਹਾ ਚੰਮ ਦਾ ਟੁਕੜਾ, ਲੋਕ ਸੋਚਦੇ ਕੁਛ ਨਹੀਂ, ਜੋ ਕੁਝ ਅੰਦਰ ਆ ਜਾਂਦਾ ਉਹ ਕੁਝ ਜ਼ਬਾਨ ਤੋਂ ਬੋਲੀ ਜਾਂਦੇ। ਪਰ ਰੱਬ ਦੀ ਬੰਦਗੀ ਕਰਨ ਵਾਲਾ ਕਦੀ ਵੀ ਲੋਕਾਂ ਦੀ ਨਿੰਦਿਆ ਸੁਣ ਕੇ, ਕਬੂਲ ਸੁਣ ਕੇ ਆਪਣੇ ਮਾਲਕ ਦਾ ਦਰ ਕਦੀ ਨਹੀਂ ਜੇ ਛੱਡਦਾ। ਇੱਥੇ ਮੈਂ ਸਿਰਫ ਦੋ ਤਿੰਨ ਬੇਨਤੀਆਂ ਕਰਨੀਆਂ ਨੇ। ਇੱਕ ਤਾਂ ਧੰਨ ਗੁਰੂ ਰਾਮਦਾਸ ਜੀ ਦਾ ਸ਼ਬਦ ਕਹਿ, ਕਹਿੰਦੇ ਨੇ ਜਦੋਂ ਗੁਰੂ ਦਰ ਤੇ ਆ ਜਾਈਏ, ਜੋ ਮਰਜ਼ੀ ਕੋਈ ਕਹਿ, ਆਪਣਾ ਅੰਦਰ ਇਮਾਨਦਾਰ ਹੋਵੇ, ਲੋਕਾਂ ਦੀਆਂ ਗੱਲਾਂ ਸੁਣ ਕੇ ਗੁਰੂ ਦੀ ਸੇਵਾ ਨਾ ਛੱਡਦੇ। ਬਚਨ ਕਹਿ, ਅਬ ਹਮ ਚਲੀ ਠਾਕੁਰ ਪੈਹਾਰ। ਗੁਰੂ ਰਾਮਦਾਸ ਕਹਿੰਦੇ ਨੇ, ਹੁਣ ਚੱਲੀਆਂ ਮੈਂ ਸਭ ਕੁਛ ਹਾਰ ਕੇ, ਇਹਦਾ ਮਤਲਬ ਦੁਨੀਆਂ ਵਾਲਾ ਪਾਸਾ ਛੱਡ ਕੇ, ਅਬ ਹਮ ਚੱਲੀ ਠਾਕੁਰ ਪੈਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ ਮਾਰ, ਹੁਣ ਤਾਂ ਤੇਰੇ ਦਰ ਤੇ ਆ ਗਿਆ ਮਾਲਕਾ। ਗੁਰੂ ਰਾਮਦਾਸ ਕਹਿੰਦੇ ਨੇ, ਭਾਵੇਂ ਰੱਖ ਲੈ ਤੇ ਭਾਵੇਂ ਮਾਰ ਲੈ, ਅਬ ਹਮ ਚਲੀ ਠਾਕੁਰ ਪੈਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ ਮਾਰ। ਅਗਲੇ ਬਚਨ ਨੇ, ਲੋਕਨ ਕੀ ਚਤੁਰਾਈ ਉਪਮਾ, ਲੋਕਾਂ ਦੀਆਂ ਚਲਾਕੀਆਂ, ਲੋਕਾਂ ਦੀਆਂ ਵਡਿਆਈਆਂ, ਲੋਕਨ ਕੀ ਚਤੁਰਾਈ ਉਪਮਾ ਤੇ ਬਹਿ ਸੰਤਰ ਜਾਰ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਕੋਈ ਚੰਗਾ ਕਹਿ ਦੇ ਕੋਈ ਮੰਦਾ ਕਹਿ ਦੇ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਧਾਰ, ਅਸੀਂ ਆਪਣੇ ਆਪ ਨੂੰ ਸਮਰਪਿਤ ਕਰ ਦਿੱਤਾ। ਦੇਖੋ ਕਬੀਰ ਸਾਹਿਬ ਜੀ ਦਾ ਇੱਕ ਬਚਨ ਹੈ, ਕਹਿੰਦੇ ਨੇ ਕਿ ਲੋਕ ਨਿੰਦਿਆ ਕਰਦੇ ਨੇ, ਸੱਚ ਮੈਂ ਬੇਨਤੀ ਕਰਾਂ, ਜਿਉਂ ਜਿਉਂ ਆਤਮਕ ਅਵਸਥਾ ਉੱਚੀ ਹੁੰਦੀ ਹੈ ਨਾ, ਤਿਉਂ ਤਿਉਂ ਚੁਗਿਰਦਾ ਦਿਨ ਰਾਤ ਘੇਰੇ ਪਾਉਣ ਲੱਗ ਪੈਂਦਾ। ਸਤਿਗੁਰੂ ਕਹਿੰਦੇ ਨੇ, ਕਈ ਵਾਰੀ ਜਦੋਂ ਕੋਈ ਸਾਡੇ ਨਾਲ ਵਧੀਕੀ ਕਰਦਾ ਨਾ, ਅਸੀਂ ਕਹਿੰਦੇ ਮੈਂ ਇਹਦਾ ਜਵਾਬ ਦੇਣਾ। ਮਹਾਰਾਜ ਕਹਿੰਦੇ ਨੇ, ਇੱਕ ਪ੍ਰਭਾਤੀ ਰਾਤ ਚ ਗੁਰੂ ਨਾਨਕ ਸਾਹਿਬ ਦਾ ਬਚਨ ਹੈ, ਕਹਿਣ ਲੱਗੇ ਮਸਟ ਕਰੂ ਮੂਰਖ ਜਗ ਕਹੀਆ। ਗੁਰੂ ਨਾਨਕ ਸਾਹਿਬ ਕਹਿੰਦੇ, ਜਦੋਂ ਲੋਕ ਕਬੂਲ ਬੋਲਦੇ ਨੇ, ਨਿੰਦਿਆ ਕਰਦੇ ਨੇ, ਤੇ ਭਲੇ ਪੁਰਸ਼ ਚੁੱਪ ਕਰ ਜਾਂਦੇ ਨੇ, ਜੇ ਚੁੱਪ ਕਰ ਜਾਵੋ ਤੇ ਲੋਕ ਕਹਿੰਦੇ ਨੇ ਵੇਖਿਆ ਚੁੱਪ ਕਰਾ ਕੇ ਰੱਖ ਦਿੱਤਾ। ਕਹਿਣ ਲੱਗਾ, ਮਾਲਕਾ ਜੇ ਜਣੇ ਖਣੇ ਨੂੰ ਸਪਸ਼ਟੀ ਕਰਨ ਦਿਆਂਗਾ ਤੇ ਅੰਦਰ ਦੀ ਲੇ ਵਿੱਚ ਫਰਕ ਪੈ ਜਾਏਗਾ। ਜਿੰਨਾ ਲੋਕਾਂ ਨੂੰ ਸਪਸ਼ਟੀ ਕਰਨ ਦੇਣਾ, ਜੇ ਅੰਦਰ ਸਾਂਭ ਗਏ ਤੂੰ ਬੰਦਗੀ ਕਰ। ਯਾਦ ਰੱਖਿਓ, ਇਮਾਨ ਕਾਇਮ ਰੱਖਾਂਗੇ ਤੇ ਲੋਕਾਂ ਦੀ ਜ਼ਬਾਨ ਬਦਲ ਜਾਏਗੀ, ਜੇ ਇਮਾਨ ਹੀ ਕਾਇਮ ਨਾ ਰਿਹਾ ਤੇ ਜ਼ਬਾਨਾਂ ਹੋਰ ਪੈਦਾ ਹੋ ਜਾਣਗੀਆਂ। ਇਮਾਨ ਕਾਇਮ ਹੋਵੇ। ਸਤਿਗੁਰੂ ਨੇ ਕਿਹਾ, ਮਸਟ ਕਰੂ ਮੂਰਖ ਜਗ ਕਹੀਆ, ਅਧਿਕ ਬਕੋ ਤੇਰੀ ਲਿਵਰਈਆ। ਇਹੀ ਗੱਲ ਭਗਤ ਨਾਮਦੇਵ ਨੂੰ ਕਹਿਣੀ ਪਈ, ਭਲੇ ਨਿੰਦੋ ਭਲੇ ਨਿੰਦੋ ਭਲੇ ਨਿੰਦੋ ਲੋਕ ਤਨ ਮਨ ਰਾਮ ਪਿਆਰੇ ਜੋਗ। ਉਹ ਕਹਿੰਦੇ ਨੇ ਵਾਦ ਵਿਵਾਦ ਕਾਹੋਂ ਸਿਉ ਨਾ ਕੀਜੈ, ਕਿਨੂੰ ਕਿਨੂੰ ਜਵਾਬ ਦੇਗਾ ਬੰਦਿਆ, ਵਾਦ ਵਿਵਾਦ ਕਾਹੋਂ ਸਿਉ ਨਾ ਕੀਜੈ, ਰਸਨਾ ਰਾਮ ਰਸਾਇਣ ਪੀਜੈ। ਕਬੀਰ ਜੀ ਤੇ ਇਹ ਘਟਨਾ ਵਾਪਰੀ। ਦੇਖੋ ਮੈਂ ਤਾਂ ਇਹਨੂੰ ਥੋੜਾ ਜਾ ਰੁਕ ਗਿਆ, ਇਹ ਸਮਾਜ ਕਿਸੇ ਨੂੰ ਬਖਸ਼ਦਾ। ਅਸੀਂ ਗੁਰੂ ਗ੍ਰੰਥ ਸਾਹਿਬ ਦਾ ਜਦੋਂ ਪਾਠ ਕਰਨੇ ਆ ਤੇ ਭੱਟ ਕਹਿੰਦੇ ਨੇ ਕਿ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਆਪ ਨਿਰੰਕਾਰ ਦੀ ਜੋਤ। ਗੁਰੂ ਅਰਜੁਨ ਸਾਹਿਬ ਕਹਿੰਦੇ ਨੇ ਕਿ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਪਰਿਆ ਰੇ। ਦੇਖੋ ਏਡੀ ਉਪਮਾ। ਗੁਰੂ ਅਰਜੁਨ ਦੇਵ ਦਾ ਬਚਨ ਹੈ, ਬਲਿਓ ਚਿਰਾਗ ਅੰਧਿਆਰ ਮੈਂ ਸਭ ਕਲ ਉਤਰੀ ਇੱਕ ਨਾਮ ਧਰਮ, ਪ੍ਰਗਟ ਸਕਲ ਹਰ ਭਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ। ਪਰ ਜਿਹੜੇ ਸਮਕਾਲੀ ਲੋਕ ਸਨ ਉਹਨਾਂ ਨੇ ਪਾਰ ਬ੍ਰਹਮ ਮੰਨਿਆ, ਉਦੋਂ ਉਹਨਾਂ ਨਿਰੰਕਾਰ ਮੰਨਿਆ। ਗੁਰੂ ਸਾਹਿਬ ਨੇ ਕਿਹਾ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਤੇ ਬਾਬੇ ਨਾਨਕ ਨੂੰ ਪੁੱਛੀਏ ਮਾਲਕਾ ਤੈਨੂੰ ਲੋਕਾਂ ਕੀ ਕਿਹਾ, ਕਹਿ ਲੱਗੇ ਕੋਈ ਆਖੇ ਭੂਤਨਾ ਕੋ ਕਹੇ ਬੇਤਾਲ। ਕਿਸੇ ਨੇ ਕਿਹਾ ਛੱਡੋ ਜੀ ਇਹਦੀ ਗੱਲ ਕੋਈ ਸੁਣਦੇ ਹੋ, ਇਹ ਸ਼ਬਦ ਗੁਰੂ ਜੀ ਦੇ ਨੇ, ਕੋਈ ਆਖੇ ਭੂਤਨਾ ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ। ਬਾਬਾ ਜੀ ਕਹਿੰਦੇ ਨੇ ਭਇਆ ਦੀਵਾਨਾ ਸ਼ਾਹਕਾਰ ਨਾਨਕ ਬੋਰਾਨਾ, ਖੋ ਹਰ ਬਿਨ ਔਰ ਨਾ ਜਾਣਾ। ਲੋਕਾਂ ਨੇ ਤਾਂ ਉਹਨਾਂ ਨੂੰ ਵੀ ਕਹਿ ਦਿੱਤਾ, ਕਬੀਰ ਸਾਹਿਬ ਨੂੰ ਕਿਹਾ, ਤੇ ਉਹਨਾਂ ਨੇ ਤਾਂ ਆਪਣੀ ਬਾਣੀ ਵਿੱਚ, ਯਾਦ ਰੱਖੋ ਕਬੀਰ ਨੂੰ ਪੜ੍ਹਨਾ ਉਹਨੂੰ ਵਿਚਾਰਨਾ, ਉਹ ਤਾਂ ਅੰਜ ਨੇ ਜਿਵੇਂ ਅੱਗ ਦੀਆਂ ਚੰਗਿਆੜੀਆਂ ਨਿਕਲਦੀਆਂ ਸੱਚੇ ਵੇ। ਉਹਨਾਂ ਜਦੋਂ ਇਹ ਸ਼ਬਦ ਪੜ੍ਹਨੇ, ਕਿਆ ਪੜ੍ਹੀਏ ਕਿਆ ਗੁਣੀਏ ਕਿਆ ਵੇਦ ਪੁਰਾਣਾ ਸੁਣੀਏ, ਉਹਦੇ ਵਿੱਚ ਇੱਕ ਬਚਨ ਹੁੰਦਾ ਕਹੋ ਕਬੀਰ ਅਬ ਜਾਣਿਆ, ਕਹਿੰਦੇ ਹੁਣ ਸਮਝ ਪੈ ਗਈ, ਕਹੋ ਕਬੀਰ ਅਬ ਜਾਣਿਆ ਜਬ ਜਾਣਿਆ ਤਾਓ ਮਨ ਮਾਨਿਆ। ਕਹਿਣ ਲੱਗੇ ਦੁਨੀਆਂ ਤੋਂ ਨਾਲ ਸਹਿਮਤ ਨਹੀਂ, ਉਹ ਕਹਿੰਦੇ ਹੁਣ ਮੈਂ ਦੁਨੀਆਂ ਨੂੰ ਖੁਸ਼ ਕਿੱਥੇ ਕਰਾਂ, ਮਨ ਮਾਨੇ ਲੋਕ ਨਾ ਭਤੀਜੇ ਨਾ ਭਤੀਜੇ ਤਾਉ ਕਿਆ ਕੀਜੇ। ਉਹਨਾਂ ਦੇ ਦੋ ਸ਼ਲੋਕ ਨੇ, ਕਬੀਰ ਮੈਂ ਜਾਣਿਓ ਪੜਬੋ ਭਲੋ, ਮੈਂ ਸੋਚਿਆ ਚਲੋ ਪੜ੍ਹਾਈ ਕਰੀਏ ਵਿਦਵਾਨਾਂ ਦੀ ਲੋਕ ਕਦਰ ਕਰਦੇ, ਫਿਰ ਮਨ ਚ ਆਇਆ ਪੜਬੇ ਸਿਉ ਭਲ ਜੋਗ, ਜੋਗ ਦਾ ਅਰਥ ਹੈ ਮਿਲਾਪ, ਪੜ੍ਹਾਈ ਨਾਲੋਂ ਚੰਗਾ ਕਿ ਸਿਮਰਨ ਕਰਕੇ ਉਹਦੇ ਵਿੱਚ ਮਿਲ ਜਾਈਏ। ਕਬੀਰ ਮੈਂ ਜਾਣਿਓ ਪੜਬੋ ਭਲੋ, ਪੜਬੋ ਸਿਉ ਭਲ ਜੋਗ, ਭਗਤ ਨਾ ਛਾਡੋ ਰਾਮ ਕੀ ਭਾਵੇਂ ਨਿੰਦੋ ਲੋਕ। ਲੋਕ ਨਿੰਦਿਆ ਕਰਨ, ਕਹਿੰਦੇ ਨੇ ਭਗਤੀ ਨੀ ਛੱਡਾਂਗਾ। ਉਹਨਾਂ ਕਿਹਾ ਵੀ ਆਖ ਲੋਕ ਇੰਨਾ ਵਿਰੋਧ ਕਰਦੇ ਪੈਣ, ਤੇ ਮੈਂ ਇੱਥੇ ਇੱਕ ਬੇਨਤੀ ਕਰਾਂ। ਦੇਖੋ ਕੈਸੀ ਹੈਰਾਨਗੀ ਦੀ ਗੱਲ, ਜੇ ਇਹ ਬਾਣੀ ਵਿੱਚ ਬਾਬਾ ਜੀ ਸਦੀਆਂ ਪਹਿਲਾਂ ਕਹਿ ਗਏ, ਤੇ ਅੱਜ ਵੀ ਤੁਸੀਂ ਦੇਖੋਗੇ ਕੁਝ ਗੱਲਾਂ ਜਿਹੜੀਆਂ ਨੇ ਸਿੱਖਣੀਆਂ ਨੀ ਪੈਂਦੀਆਂ, ਕੁਝ ਤਾਂ ਜਮਾਂਦਰੂ ਹੀ ਆਉਂਦੀਆਂ ਨੇ ਤੇ ਕੁਝ ਆਪਣੀਆਂ ਪੈਦਾ ਹੋਣ ਲੱਗ ਪੈਂਦੀਆਂ। ਸ਼ਾਇਦ ਦਾਸ ਨੇ ਪਿਛਲੀ ਵਾਰੀ ਇੰਗਲੈਂਡ ਦੀ ਫੇਰੀ ਚ ਬੇਨਤੀ ਕੀਤੀ ਹੋਵੇ, ਇੱਥੇ ਵਕੀਲ ਬਣਨ ਲਈ ਡਿਗਰੀ ਲੈਣੀ ਪੈਂਦੀ, ਸੱਚ ਹੈ ਨਾ, ਇੰਜੀਨੀਅਰ ਬਣਨ ਲਈ PhD ਕਰਦੇ ਨੇ ਕਈ ਬੰਦੇ, ਕਿੰਨੇ ਕਿੰਨੇ ਸਾਲ ਲਾ ਦਿੰਦੇ। ਤਾਲੀਮ ਲੈਣ ਲਈ ਪੈਸੇ ਦੇ ਕੇ ਸਿੱਖਣਾ ਪੈਂਦਾ ਹੈ, ਪਰ ਨਿੰਦਿਆ ਤਾਂ ਈਰਖਾ ਪੈਸਿਆਂ ਤੋਂ ਬਿਨਾਂ ਹੀ ਆਪਣੇ ਆਪ ਆ ਜਾਂਦੀ। ਇਹਨਾਂ ਦੇ ਕਾਲਜ ਵੀ ਕੋਈ ਨੀ, ਕਿਤੇ ਟਿਊਸ਼ਨ ਵੀ ਰੱਖਣੀ ਪੈਂਦੀ, ਬਸ ਆਪਣੇ ਆਪ ਹੀ। ਯਾਦ ਰੱਖਿਓ ਅੰਮ੍ਰਿਤ ਲੈਣ ਲਈ ਘੱਲ ਨਾ ਕਰਨੀ ਪੈਂਦੀ, ਜ਼ਹਿਰ ਤਾਂ ਥਾਂ ਥਾਂ ਤੇ ਮਿਲ ਜਾਂਦਾ। ਹੁਣ ਆਹ ਜਿਹੜਾ ਸ਼ਬਦ ਹੈ ਉਹ ਫਿਰ ਹੁੰਦਾ ਕੀ, ਇਹ ਨਿੰਦਿਆ ਕਿੱਥੋਂ ਉਪਜਦੀ? ਇੱਕ ਤਾਂ ਉਪਜਦੀ ਹੈ ਈਰਖਾ ਵਿੱਚੋਂ, ਜਿੱਥੇ ਈਰਖਾ ਹੋਵੇਗੀ ਨਾ, ਈਰਖਾ ਵਿੱਚੋਂ ਜਿਹੜਾ ਅਗਲਾ ਜਨਮ ਹੁੰਦਾ ਉਹ ਨਿੰਦਿਆ ਦਾ ਹੁੰਦਾ, ਜੈਲਸੀ ਵਿੱਚੋਂ। ਜਿਵੇਂ ਦਇਆ ਜਿੱਥੇ ਹੋਵੇਗੀ ਉੱਥੇ ਧਰਮ ਜਨਮ ਲੈਂਦਾ ਹੈ, ਜਿੱਥੇ ਈਰਖਾ ਹੋਵੇਗੀ ਉੱਥੇ ਨਿੰਦਿਆ ਜਨਮ ਲਏਗੀ, ਕਿਉਂਕਿ ਈਰਖਾਲੂ ਬੰਦਾ ਹੁੰਦਾ ਕੌਣ ਹੈ? ਈਰਖਾ ਹਮੇਸ਼ਾ ਉਹ ਕਰਦੇ ਨੇ ਜਿਹੜੇ ਆਪਣੀ ਜ਼ਿੰਦਗੀ ਦੇ ਰਾਹ ਵਿੱਚ ਭੱਜੜ ਜਾਂਦੇ, ਉਹ ਅਕਸਰ ਨਿੰਦਕ ਬਣ ਜਾਂਦੇ। ਹੁਣ ਨਿੰਦਕ ਨੂੰ ਕਬੀਰ ਸਾਹਿਬ ਨੂੰ ਕਿਹਾ ਵੀ ਤੁਹਾਡੀ ਨਿੰਦਿਆ ਹੋ ਰਹੀ ਹੈ, ਉਹ ਕਹਿੰਦੇ ਮੈਂ ਕਰਾਂ ਕਿ ਜੋ ਕੁਝ ਮੈਂ ਕਹਿ ਰਿਹਾ ਇਹਨਾਂ ਦੇ ਸਮਝ ਨਹੀਂ ਪੈ ਰਿਹਾ। ਸੱਚ ਇਹ ਵੇ ਕਿ ਵਕਤੀ ਤੌਰ ਤੇ ਜਿਸ ਵਕਤ ਮਹਾਂਪੁਰਸ਼ ਜਨਮ ਲੈਂਦਾ ਹੈ ਉਹਦੀਆਂ ਗੱਲਾਂ ਆਉਣ ਵਾਲੇ ਭਵਿੱਖ ਵਿੱਚ ਸੱਚ ਹੁੰਦੀਆਂ ਨੇ, ਪਰ ਵਕਤੀ ਬੰਦਿਆਂ ਨੂੰ ਸਮਝ ਨਹੀਂ ਪੈਂਦੀ, ਉਹ ਵਿਰੋਧ ਕਰਨ ਲੱਗ ਪੈਂਦੇ। ਹੁੰਦਾ ਸੱਚ ਹੈ, ਸਤਿਗੁਰੂ ਨੇ ਕਿਹਾ ਕਬੀਰ ਮੈਂ ਜਾਣਿਓ ਪੜਬੋ ਭਲੋ, ਪੜਬੋ ਸੋ ਭਲ ਜੋਗ, ਭਗਤ ਨਾ ਛਾਡੋ ਰਾਮ ਕੀ ਭਾਵੇਂ ਨਿੰਦੋ ਲੋਕ। ਕਹਿੰਦੇ ਕਬੀਰ ਲੋਕ ਕਹਿ ਨਿੰਦਾ ਬੱਪੜਾ, ਕਹਿੰਦੇ ਮੈਨੂੰ ਤਾਂ ਇਹਨਾਂ ਤਰਸ ਆਉਂਦਾ ਪਿਆ ਨਿੰਦਿਆ ਕਰਨ ਵਾਲਿਆਂ, ਬੱਪੜਾ ਦਾ ਅਰਥ ਹੁੰਦਾ ਵਿਚਾਰਾ। ਕਬੀਰ ਲੋਕ ਕਹਿ ਨਿੰਦਾ ਬੱਪੜਾ, ਜੇ ਮਨ ਨਾ ਹੀ ਗਿਆਨ, ਇਹ ਜਿਹੜੇ ਨਿੰਦਿਆ ਕਰਦੇ ਪਏ ਨੇ ਇਹ ਕਿਹੜੇ ਬ੍ਰਹਮ ਗਿਆਨੀ ਨੇ, ਨਾ ਵਿਚਾਰਨ ਤੇ ਆਪਣੀ ਸਮਝ ਨੀ ਅਸੀਂ ਕੌਣ। ਦੇਖੋ ਕਿੱਡੀ ਵੱਡੀ ਬਾਤ ਕਹਿ, ਜੇ ਮਨ ਨਾ ਹੀ ਗਿਆਨ, ਰਾਮ ਕਬੀਰਾ ਰਬ ਰਹੇ ਅਵਰ ਤਜੇ ਸਭ ਕਾਮ। ਮੈਂ ਤਾਂ ਇੱਥੇ ਬੇਨਤੀ ਕੀਤੀ, ਭਾਵੇਂ ਗੁਰੂ ਰਾਮਦਾਸ ਜੀ ਦਾ ਜੀਵਨ ਪ੍ਰਾਰੰਭ ਕੀਤਾ ਹੈ, ਉੱਥੇ ਇੱਕ ਗੱਲ ਕਿ ਹਰ ਬੰਦੇ ਨੇ ਬਹੁਤ ਕੁਝ ਕਿਹਾ, ਪਰ ਗੁਰੂ ਰਾਮਦਾਸ ਨੇ ਆਪਣੇ ਅੰਦਰ ਦੀ ਅਵਸਥਾ ਨੂੰ ਨਿੰਦਿਆ ਸੁਣ ਕੇ ਛੱਡਿਆ ਨਹੀਂ। ਤਾਂ ਹੀ ਸਤਿਗੁਰੂ ਨੇ ਬਾਣੀ ਵਿੱਚ ਕਿਹਾ, ਹਰ ਜਨ ਰਾਮ ਨਾਮ ਗੁਣ ਗਾਵੇ, ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ। ਧੰਨ ਗੁਰੂ ਰਾਮਦਾਸ ਜੀ ਦੇ ਜੀਵਨ ਦੇ ਆਰੰਭ ਵਾਲੇ ਜਿਹੜੇ ਸਾਲ ਨੇ, ਜਦੋਂ ਵੀ ਅਸੀਂ ਪੜ੍ਹਨੇ ਹਾਂ ਅੰਦਰ ਬਿਰਹਾ ਬੈਰਾਗ ਵੀ ਹੁੰਦਾ ਕਿ ਜਿਸ ਉਮਰ ਵਿੱਚ ਅਸੀਂ ਬੱਚਿਆਂ ਦੇ ਆਪਣੇ ਬੇਸ ਬਣਾਉਂਦੇ ਹਾਂ ਕਿ ਬੱਚਿਆਂ ਦੀ ਪੜ੍ਹਾਈ ਦਾ ਵੇਲਾ ਹੈ, ਸੱਚ ਇਹ ਵੇ ਕਿ ਉਸ ਵੇਲੇ ਮੇਰਾ ਸੋਢੀ ਸੁਲਤਾਨ ਸਿਰ ਤੇ ਘੁੰਗਣੀਆਂ ਦੀ ਟੋਕਰੀ ਰੱਖ ਕੇ ਆਪਣੇ ਪੇਟ ਦੀ ਪੂਰਤੀ ਲਈ, ਆਪਣੇ ਪਰਿਵਾਰ ਦੇ ਗੁਜ਼ਾਰੇ ਲਈ ਚੱਲੇ। ਧੰਨ ਗੁਰੂ ਅਮਰਦਾਸ ਦੇ ਦਰ ਤੇ ਭਾਵੇਂ ਦੁਨਿਆਵੀ ਰਿਸ਼ਤਾ ਦਮਾਦ ਦਾ ਬਣ ਗਿਆ, ਪਰ ਰਹੇ ਉਹ ਸਿੱਖ ਬਣ ਕੇ, ਸੇਵਕ ਬਣ ਕੇ। ਇਸ ਤੋਂ ਅਗਲੀ ਲੜੀ ਕੱਲ ਦੇ ਦੀਵਾਨ ਵਿੱਚ ਅੱਗੇ ਅਰਜ਼ ਕੀਤੀ ਜਾਏਗੀ। ਸਮੂਹ ਸੰਗਤ ਦਾ ਤਹਿ ਦਿਲ ਤੋਂ ਧੰਨਵਾਦ। ਧੰਨ ਗੁਰੂ ਰਾਮਦਾਸ ਸੱਚਾ ਪਾਤਸ਼ਾਹ, ਇੱਕ ਕਿਰਪਾ ਕਰੇ, ਸਾਡੇ ਸਭ ਦੇ ਅੰਦਰ ਨੂੰ ਟਿਕਾ ਬਖਸ਼ੇ। ਕੱਲ ਨੂੰ ਦਾਸ ਉਹਨਾਂ ਦੀ ਸੇਵਾ ਵਿੱਚ ਥੜੇ ਬਣਾਉਣ ਦਾ ਇੱਕ ਜ਼ਿਕਰ ਹੁੰਦਾ ਤੇ ਸੱਤ ਵਾਰੀ ਥੜੇ ਬਣਾਏ ਨੇ ਤੇ ਸੱਤ ਵਾਰੀ ਥੜੇ ਬਣਾਉਂਦਿਆਂ ਸੱਤ ਬਚਨੀ ਕੀਤਾ ਹੈ। ਤੇ ਮੈਂ ਕਹਿੰਦਾ ਸੱਤ ਵਾਰੀ ਥੜੇ ਕਾਹਦੇ ਬਣਾ ਦਿੱਤੇ, ਆਪਣੇ ਘਰ ਵਿੱਚ ਸੱਤਾਂ ਸਰੀਰਾਂ ਵਿੱਚੋਂ ਨਾ ਸਮੇਤ ਗੁਰੂ ਨਾਨਕ ਦੀ ਜੋਤ ਵਰਤੀ। ਉਹ ਥੜੇ ਨਹੀਂ, ਉਹ ਤਖ਼ਤ ਬਣੇ ਨੇ। ਇੰਨੀਆਂ ਕੋ ਬੇਨਤੀਆਂ ਸਵੀਕਾਰ ਕਰਿਓ। ਸਮੂਹ ਪ੍ਰਬੰਧਕ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦੀ ਹਾਂ, ਕਿਉਂਕਿ ਬੜੀ ਭਾਵਨਾ ਨਾਲ ਇਹਨਾਂ ਸਾਰਿਆਂ ਨਾਲ ਮਿਲ ਕੇ ਭਾਈ ਜਤਿੰਦਰਪਾਲ ਸਿੰਘ ਜੀ, ਜਿਹੜੇ ਸਿਰਫ ਇੱਕ ਨਿਸ਼ਕਾਮ ਸੇਵਾ ਦੀ ਭਾਵਨਾ ਨੂੰ ਲੈ ਕੇ ਦਾਸ ਨੂੰ ਪਿਆਰ ਕਰਦੇ ਨੇ, ਤੇ ਜਦੋਂ ਕੋਈ ਭਾਵਨਾ ਨਾਲ ਪਿਆਰ ਕਰਦਾ ਸੱਚ ਵੀ ਉੱਥੇ ਅੰਦਰੂਨੀ ਖਿੱਚ ਵੀ ਬਣੀ ਰਹਿੰਦੀ ਹੈ, ਕਿਉਂਕਿ ਪਿਆਰ ਤਾਂ ਦੁਵੱਲੀ ਖਿੱਚ ਹੈ। ਇੱਕ ਪਾਸੇ ਪਿਆਰ ਕਦੀ ਵੀ ਨਿਭਦਾ ਨਹੀਂ ਹੁੰਦਾ, ਪਰਿਵਾਰ ਵੀ ਹੋਵੇ, ਪਰਿਵਾਰ ਵਿੱਚ ਵੀ ਤਾਂ ਹੀ ਬੰਦੇ ਦਾ ਪਿਆਰ ਨਿਭਦਾ ਜੇ ਦੁਵੱਲੀ ਹੈ, ਦੋਵਾਂ ਪਾਸੇ ਹੈ। ਇਹ ਭਾਵਨਾ ਨਾਲ ਬੁਲਾਉਂਦੇ ਨੇ ਤੇ ਇਹਨਾਂ ਦੇ ਸੱਦੇ ਪੱਤਰ ਤੇ ਆਪ ਸੰਗਤਾਂ ਦੇ ਦਰਸ਼ਨ ਦੀਦਾਰ, ਤੇ ਖਾਸ ਕਰਕੇ ਉਹਨਾਂ ਸਟੇਜਾਂ ਤੇ ਜਿੱਥੇ ਪਿਛਲੀ ਵਾਰੀ ਪ੍ਰੋਗਰਾਮ ਉਲੀਕੇ ਸਨ 2 ਸਾਲ ਪਹਿਲਾਂ, ਤੇ ਵਾਪਸ ਦਾਸ ਨੂੰ ਪ੍ਰੋਗਰਾਮ ਛੱਡ ਕੇ ਜਾਣਾ ਪਿਆ ਸੀ, ਕਿਉਂਕਿ ਮਾਤਾ ਜੀ ਥੱਲੇ ਹੋ ਗਏ ਸਨ, ਉਹ ਠੀਕ ਨੇ, ਸਤਿਗੁਰੂ ਸਭ ਕਿਰਪਾ ਕੀਤੀ, ਹੁਣ ਉਹਨਾਂ ਸਟੇਜਾਂ ਤੇ ਉਹ ਪ੍ਰੋਗਰਾਮ ਦਾਸ ਆਪਣੀ ਕੀਤੀ ਜ਼ਬਾਨ ਅਨੁਸਾਰ ਨਿਭਾਉਣ ਵਾਸਤੇ ਆਇਆ ਹੈ। ਸਮੂਹ ਸੰਗਤ ਦਾ ਤਹਿ ਦਿਲੋਂ ਧੰਨਵਾਦ। ਆਓ ਮਿੰਟ ਆਪਾਂ ਸਿਰਫ 2 ਕ ਨਾਮ ਜਪ ਲਈਏ, ਉਸ ਤੋਂ ਬਾਅਦ ਹਾਂ ਕੱਲ ਨੂੰ ਗਲਾਸਕੋ ਪ੍ਰੋਗਰਾਮ ਹੈ, ਮੇਰਾ ਖਿਆਲ ਟੀਵੀ ਉੱਤੇ ਸ਼ਾਇਦ ਲਾਈਵ ਸਿੱਖ ਚੈਨਲ ਨੇ ਕਰਨਾ, ਤੇ ਆਪ ਸਮੂਹ ਸੰਗਤਾਂ ਸਤਿਗੁਰੂ ਗੁਰੂ ਰਾਮਦਾਸ ਤੁਹਾਡੀ ਭਾਵਨਾ ਨੂੰ ਭਾਗ ਲਾਏ। ਆਓ 2-4 ਮਿੰਟ ਸਿਰਫ ਨਾਮ ਜਪ ਲਈਏ, ਅੰਦਰ ਦਾ ਟਿਕਾ ਬਣ ਜਾਏਗਾ। ਪਹਿਲਾਂ ਦਾਸ ਬੋਲੇਗਾ, ਆਪ ਨੇ ਅਸੀਸ, ਉਸ ਤੋਂ ਬਾਅਦ ਬਖਸ਼ਣੀ। ਕਰੋ ਕਿਰਪਾ ਔਰ ਉਚਾਰਨ ਕਰੋ ਜੀ। ਵਾਹੇ ਗੁਰੂ, ਵਾਹੇ ਗੁਰੂ,
ਵਾਹੇ ਗੁਰੂ, ਵਾਹੇ।
ਗੁਰੂ ਗ੍ਰੰਥ ਸਾਹਿਬ ਸਭ ਦੀ ਭਾਵਨਾ ਨੂੰ ਭਾਗ ਲਾਉਣ। ਸਤਿਗੁਰੂ ਗੁਰੂ ਰਾਮਦਾਸ ਜੀ ਆਪ ਜੀ ਦੇ ਜੀਵਨ ਚਰਿੱਤਰ ਆਪ ਜੀ ਦੀ ਪਵਿੱਤਰ ਬਾਣੀ ਵਿੱਚੋਂ ਵਿਚਾਰਾਂ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਨੇ। ਸਤਿਗੁਰੂ ਬਖਸ਼ ਦਿਆ ਜੇ ਅੱਗੋ ਵਾਸਤੇ ਸਮਤ ਬਖਸ਼ਣ। ਆਓ ਆਨੰਦ ਸਾਹਿਬ ਜੀ ਦਾ ਪਾਠ ਫਿਰ ਅਰਦਾਸ ਗੁਰੂ ਜੀ ਦਾ ਹੁਕਮ।